And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਆਪਣੇ ਨਵੀਂ ਕੈਬਨਿਟ ਉਹਦਾ ਸਹੁੰ ਚੁੱਕ ਸਮਾਗਮ ਆ। ਬਸ ਇਨ ਦ ਨੈਕਸਟ ਫਿਊ ਮਿੰਟਸ ਆਲਰੇਡੀ ਰੀਡੋ ਹਾਲ ਦੇ ਵਿੱਚ, ਜਿਸ ਹਾਲ ਦੇ ਵਿੱਚ ਹਮੇਸ਼ਾ ਜਿਸ ਥਾਂ 'ਤੇ ਜਿਸ ਵੈਨਿਊ 'ਤੇ ਸਹੁੰ ਚੁੱਕ ਸਮਾਗਮ ਹੋਇਆ ਕਰਦੇ ਨੇ, ਗਵਰਨਰ ਜਨਰਲ ਮੈਰੀ ਸਾਈਮਨ ਦੀ ਕਹਿ ਲਓ ਸਰਪ੍ਰਸਤੀ ਹੇਠ ਇਹ ਸਾਰਾ ਅੱਜ ਇਵੈਂਟ ਹੋਣਾ। ਉੱਥੇ ਸਾਰੇ ਜਣੇ ਹੁਣ ਪਹੁੰਚ ਰਹੇ ਨੇ ਅਤੇ ਅਕਸਰ ਹੋਇਆ ਕੀ ਕਰਦਾ ਕਿ ਇਸ ਇਵੈਂਟ ਦੇ ਵਿੱਚ ਸਵੇਰਿੰਗ ਇਨ ਸੈਰੇਮਨੀ ਦੇ ਵਿੱਚ ਉਹੀ ਮੰਤਰੀ ਆ, ਉਹੀ ਐਮ ਪੀ ਆਇਆ ਕਰਦੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਮੰਤਰਾਲਾ ਮਿਲਣਾ ਹੁੰਦਾ। ਇਸ ਤੋਂ ਪਹਿਲਾਂ ਕਿ ਨਾਵਾਂ ਦੇ ਵਿੱਚ ਜਾਈਏ, ਬਿਫੋਰ ਵੀ ਗੈਟ ਇਨ ਟੂ ਕਿ ਕਿਹਨੂੰ ਕਿਹਨੂੰ ਕੋਈ ਮਿਨਿਸਟਰੀ ਮਿਲਣ ਦੇ ਆਸਾਰ ਹੈਗੇ ਨੇ, ਮਾਰਕ ਕਾਰਨੀ ਦੀ ਇਸ ਕੈਬਨਿਟ ਦੇ ਵਿੱਚ ਇਹਨੂੰ ਟੂ ਲੇਅਰਡ ਕੈਬਨਿਟ ਦਾ ਸਟਰਕਚਰ ਕਿਹਾ ਜਾ ਰਿਹਾ ਕਿ ਸੀਨੀਅਰ ਮਿਨਿਸਟਰਸ ਅਤੇ ਪਾਰਲੀਮੈਂਟਰੀ ਸੈਕਟਰੀਜ਼, ਇਸ ਤਰ੍ਹਾਂ ਦਾ ਇਹਦਾ ਕੰਪੋਜੀਸ਼ਨ ਅਜਿਹੀ ਹੋਏਗੀ।
ਸੈਕਟਰੀਜ਼ ਆਫ ਸਟੇਟ,
ਸੈਕਟਰੀਜ਼ ਆਫ ਸਟੇਟ,
ਸੋ ਜਿਵੇਂ ਆਮ ਤੌਰ 'ਤੇ ਮਿਨਿਸਟਰਸ ਆਫ ਸਟੇਟ ਕਿਹਾ ਜਾਂਦਾ, ਉਹਨੂੰ ਇਹ ਸ਼ਬਦ ਦੇ ਰਹੇ ਨੇ ਸੈਕਟਰੀਜ਼ ਆਫ ਸਟੇਟ। ਅਤੇ ਕੈਬਨਿਟ ਮੰਤਰੀ ਕਹਿੰਦੇ ਅਪ ਟੂ 30 ਹੋਣਗੇ ਇਸ ਕੈਬਨਿਟ ਦੇ ਵਿੱਚ, ਪਲੱਸ ਔਨ ਟੋਪ ਆਫ ਦੈਟ 10 ਸੈਕਟਰੀਜ਼ ਆਫ ਸਟੇਟ ਹੋਣਗੇ, ਮਤਲਬ ਜੂਨੀਅਰ ਮਿਨਿਸਟਰਸ
ਜੀ,
ਜਿਹਨਾਂ ਨੂੰ ਆਮ ਤੌਰ 'ਤੇ ਮਿਨਿਸਟਰ ਆਫ ਸਟੇਟ ਅਸੀਂ ਕਹਿੰਦੇ ਹੁੰਦੇ ਹਾਂ, ਉਹਨਾਂ ਨੂੰ ਇਹ ਸੈਕਟਰੀ ਆਫ ਸਟੇਟ ਕਹਿਣਗੇ। ਦੱਸਿਆ ਜਾਂਦਾ ਕਿ ਜਿਹੜੀ ਇਹ ਕੈਬਨਿਟ ਹੋਏਗੀ ਇਹਦੇ ਵਿੱਚ ਅੱਧੇ ਤਕਰੀਬਨ ਹਾਫ ਨਵੇਂ ਚਿਹਰੇ ਹੋਣਗੇ
ਜੀ।
ਹੁਣ ਜਿਹੜੀ ਗਿਣਤੀ ਕੀਤੀ ਜਾ ਰਹੀ ਹੈ, ਕਹਿੰਦੇ 24 ਨਵੇਂ ਚਿਹਰੇ ਨੇ ਇਸ ਕੈਬਨਿਟ ਦੇ ਵਿੱਚ, 24
ਜਿਹੜੇ ਵਾਸੂ ਜੀ ਉਹ 24 ਦੇ ਨਾਮ ਆਉਂਦੇ ਪਏ ਨੇ, ਉਹਨਾਂ ਦੇ ਵਿੱਚ ਰਣਦੀਪ ਸਰਾਏ, ਉਹਨਾਂ ਦਾ ਨਾਮ ਵੀ ਸ਼ਾਮਲ ਹੈ ਫਰਮ ਸਰੀ।
ਰਣਦੀਪ ਸਰਾਏ ਬਾਰੇ ਕਿਹਾ ਜਾ ਰਿਹਾ ਕਿ ਮੋਸਟ ਲਾਈਕਲੀ ਹੀ ਵਿਲ ਬੀ ਅ ਜੂਨੀਅਰ ਮਿਨਿਸਟਰ, ਸੈਕਟਰੀ ਆਫ ਸਟੇਟ ਮੋਸਟ ਲਾਈਕਲੀ, ਤੇ ਆਪਣੇ ਇਲਾਕੇ ਦੇ ਵਿੱਚੋਂ ਜਿਲ ਮੈਕਨਾਈਟ ਦਾ ਨਾਮ ਵੀ ਆ ਰਿਹਾ, ਤੇ ਗ੍ਰੈਗਰ ਰਾਬਰਟਸਨ ਨੂੰ ਕਿਹਾ ਜਾ ਰਿਹਾ ਕਿ ਹਾਊਸਿੰਗ ਤੇ ਇਨਫਰਾਸਟ੍ਰਕਚਰ ਦਾ ਪੋਰਟਫੋਲੀਓ ਦਿੱਤਾ ਜਾ ਰਿਹਾ।
ਤੇ ਇਸੇ ਤਰ੍ਹਾਂ ਸ਼ੌਨ ਫਰੇਜ਼ਰ, ਜਿਨ੍ਹਾਂ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਉਹ ਸੰਨਿਆਸ ਲੈ ਰਹੇ ਸੀ ਪੋਲੀਟਿਕਸ ਤੋਂ, ਫਿਰ ਜਦੋਂ ਮਾਰਕ ਕਾਰਨੀ ਆਏ ਉਹਨਾਂ ਨੇ ਆਪਣਾ ਡਿਸੀਜਨ ਬਦਲਿਆ, ਵਾਪਸੀ ਕੀਤੀ, ਤੇ ਉਹਨਾਂ ਨੂੰ ਜਸਟਿਸ ਮਿਨਿਸਟਰ ਬਣਾਇਆ ਜਾ ਰਿਹਾ, ਜਸਟਿਸ ਮਿਨਿਸਟਰ ਐਂਡ ਅਟਾਰਨੀ ਜਨਰਲ, ਜੋ ਅਜੇ ਤੱਕ ਸੂਤਰਾਂ ਦੇ ਹਵਾਲੇ ਤੋਂ ਰਿਪੋਰਟਾਂ ਆਉਂਦੀਆਂ ਪਈਆਂ ਨੇ। ਇੱਕ ਜਿਹੜੀ ਕਨਫਲਿਕਟਿੰਗ ਰਿਪੋਰਟ ਵਾਸੂ ਜੀ ਕੱਲ੍ਹ ਆਈ ਸੀ, ਉਹਦੇ ਵਿੱਚ ਪਹਿਲਾਂ ਇਹ ਆਖਿਆ ਗਿਆ ਸੀ ਕਿ ਕ੍ਰਿਸਟੀਆ ਫ੍ਰੀਲੈਂਡ ਨੂੰ ਮਾਰਕ ਕਾਰਨੀ ਦੀ ਕੈਬਨਿਟ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ ਜਾਏਗੀ, ਫਿਰ ਲੇਟਰ ਇਨ ਦਾ ਡੇ ਰਿਪੋਰਟ ਇਹ ਆਉਣੀ ਸ਼ੁਰੂ ਹੋ ਗਈ ਕਿ ਨਹੀਂ ਨਹੀਂ ਕ੍ਰਿਸਟੀਆ ਫ੍ਰੀਲੈਂਡ ਕੈਬਨਿਟ ਦੇ ਵਿੱਚ ਹੋਣਗੇ। ਸੋ ਉਹਨਾਂ ਨੂੰ ਵੀ ਮੋਸਟ ਲਾਈਕਲੀ ਹੋ ਸਕਦਾ ਕਿ ਜਿਹੜਾ ਟਰਾਂਸਪੋਰਟ ਮਿਨਿਸਟਰੀ ਦਾ ਅਹੁਦਾ ਦਿੱਤਾ ਗਿਆ ਸੀ ਮਾਰਕ ਕਾਰਨੀ ਜਦੋਂ ਪ੍ਰਧਾਨ ਮੰਤਰੀ ਬਣੇ ਹੀ ਸੀ, ਉਦੋਂ ਇਹਨਾਂ ਨੇ ਆਪਣੀ ਕੈਬਨਿਟ ਉਦੋਂ ਵੀ ਤਾਂ ਨਿਯੁਕਤ ਕੀਤੀ ਸੀ। ਸੋ ਉਹ ਕਈ ਜਿਹੜੇ ਪੋਰਟਫੋਲੀਓਜ਼ ਉਸ ਵੇਲੇ ਦਿੱਤੇ ਗਏ ਸਨ, ਉਹ ਵਾਲੇ ਪੋਰਟਫੋਲੀਓਜ਼ ਐਤਕੀ ਉਹਨਾਂ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ।
ਕ੍ਰਿਸਟੀਆ ਫ੍ਰੀਲੈਂਡ ਨੂੰ ਮੋਸਟ ਲਾਈਕਲੀ ਟਰਾਂਸਪੋਰਟ ਤੇ ਜਿਹੜੀ ਇੰਟਰਨਲ ਟ੍ਰੇਡ ਦੀ ਮਿਨਿਸਟਰੀ ਹੀ ਦਿੱਤੀ ਜਾਏਗੀ, ਸੋ ਉਹਨਾਂ ਦਾ ਪੋਰਟਫੋਲੀਓ ਸ਼ਾਇਦ ਰਿਟੇਨ ਹੋਏ। ਪਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਮਾਰਕ ਕਾਰਨੀ ਦੀ ਟ੍ਰਾਂਜੀਸ਼ਨਲ ਕੈਬਨਿਟ ਸੀ, ਜੋ ਉਹਨਾਂ ਨੇ 24 ਮਿਨਿਸਟਰ ਐਲਾਨੇ ਸਨ ਇੰਕਲੂਡਿੰਗ ਹਿਮਸੈਲਫ, ਸੋ 23 ਮਿਨਿਸਟਰ ਤੇ ਆਪ 24ਵੇਂ ਆਪ ਸੀਗੇ, ਉਹਨਾਂ ਵਿੱਚੋਂ 11 ਨੂੰ ਇਸ ਵਾਰ ਕਹਿੰਦੇ ਜਗ੍ਹਾ ਨਹੀਂ ਦਿੱਤੀ ਜਾ ਰਹੀ ਨਵੀਂ ਕੈਬਨਿਟ ਦੇ ਵਿੱਚ, ਤੇ ਉਹਨਾਂ ਵਿੱਚੋਂ ਜਿਹੜੇ ਕੋਈ ਪ੍ਰਮੁੱਖ ਚਿਹਰੇ ਨੇ ਜਿਵੇਂ ਬਿਲ ਬਲੇਅਰ ਜਿਹੜੇ ਡਿਫੈਂਸ ਮਿਨਿਸਟਰ ਸੀਗੇ, ਉਹ ਨਹੀਂ ਹੋਣਗੇ ਨਵੀਂ ਕੈਬਨਿਟ ਦੇ ਵਿੱਚ। ਸੋ ਜਿਨੇ ਪੈਟਰਿਪਾ ਟੇਲਰ ਜਿਹੜੇ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਸਨ, ਉਹਨਾਂ ਨੂੰ ਇਸ ਵਾਰ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਜਾ ਰਹੀ। ਟੈਰੀ ਡੁਗਵੇਟ ਜਿਹੜੇ ਇਨਵਾਇਰਮੈਂਟ ਮਿਨਿਸਟਰ ਸੀਗੇ, ਜੋਨਥਨ ਵਿਲਕਿਨਸਨ ਐਜ਼ ਯੂ ਮੈਂਸ਼ਨ ਜਿਹੜੇ ਨੈਚੁਰਲ ਰਿਸੋਰਸਿਸ ਮਿਨਿਸਟਰ ਸਨ, ਉਹਨਾਂ ਨੇ ਤਾਂ ਅੱਜ ਸਵੇਰੇ ਇੱਕ ਸਟੇਟਮੈਂਟ ਵੀ ਪੋਸਟ ਕੀਤੀ ਹੈ ਕਿ ਉਹ ਜਾ ਰਹੇ ਨੇ, ਛੱਡ ਰਹੇ ਨੇ, ਕਿ ਕੈਬਨਿਟ ਵਿੱਚ ਨਹੀਂ ਹੋਣਗੇ। ਐਗਰੀਕਲਚਰ ਮਿਨਿਸਟਰ ਸੀਗੇ ਕੋਡੀ ਬਲੋਏ, ਉਹ ਵੀ ਹੁਣ ਨਵੀਂ ਟ੍ਰਾਂਜੀਸ਼ਨਲ ਨਵੀਂ ਕੈਬਨਿਟ ਦੇ ਵਿੱਚ ਨਹੀਂ ਹੋਣਗੇ। ਨੇਟ ਅਰਸਕਿਨ ਸਮਿਥ ਜਿਹੜੇ ਕਿ ਹਾਊਸਿੰਗ ਮਿਨਿਸਟਰ ਸੀਗੇ, ਸੋ ਉਹਨਾਂ ਨੂੰ ਵੀ ਕੈਬਨਿਟ ਵਿੱਚ ਥਾਂ ਨਹੀਂ ਦਿੱਤੀ ਜਾ ਰਹੀ।
ਇਹਨਾਂ ਨੇ ਵੀ ਤਾਂ ਰਿਵਰਸ ਕੀਤਾ ਸੀ ਨਾ ਆਪਣਾ ਡਿਸੀਜਨ, ਹੀ ਵਾਜ਼ ਵਨ ਆਫ ਦੋਜ਼ ਮੈਂਬਰਸ ਐਜ਼ ਵੈਲ, ਜਿਨ੍ਹਾਂ ਨੇ ਟਰੂਡੋ ਦੀ ਲੀਡਰਸ਼ਿਪ ਅਧੀਨ ਕਹਿਤਾ ਸੀ ਕਿ ਅਗਲਾ ਇਲੈਕਸ਼ਨ ਨਹੀਂ ਲੜਨਾ।
ਫਿਰ ਟਰੂਡੋ ਦੀ ਲੀਡਰਸ਼ਿਪ ਅਧੀਨ ਹੀ ਕਹਿਤਾ ਸੀ ਜਦੋਂ ਟਰੂਡੋ ਨੇ ਰੀਸ਼ਫਲ ਕੀਤਾ ਸੀ, ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਹਾਊਸਿੰਗ ਦੇਣ ਦੇ, ਕਹਿੰਦੇ ਠੀਕ ਹੈ ਜੀ ਫਿਰ ਮੈਂ ਆ ਜਾਂਦਾ। ਸੋ ਉਹਨਾਂ ਨੂੰ ਟ੍ਰਾਂਜੀਸ਼ਨਲ ਕੈਬਨਿਟ ਦੇ ਵਿੱਚ ਮਾਰਕ ਕਾਰਨੀ ਨੇ ਵੀ ਹਾਊਸਿੰਗ ਮਿਨਿਸਟਰ ਦਾ ਅਹੁਦਾ ਦਿੱਤਾ ਸੀ, ਉਹਨਾਂ ਨੂੰ ਹੁਣ ਕੈਬਨਿਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਤੇ ਅਲੀ ਅਹਿਸਾਸੀ ਜਿਹੜੇ ਪ੍ਰੋਕਿਓਰਮੈਂਟ ਮਿਨਿਸਟਰ ਸਨ, ਉਹਨਾਂ ਨੂੰ ਵੀ ਕੈਬਨਿਟ ਵਿੱਚ ਜਗ੍ਹਾ ਨਹੀਂ ਦਿੱਤੀ ਜਾ ਰਹੀ। ਏਰੀਅਲ ਕਾਇਆ ਬਾਗਾ ਜਿਹੜੇ ਇਹਨਾਂ ਦੇ ਹਾਊਸ ਲੀਡਰ ਸਨ, ਉਹਨਾਂ ਨੂੰ ਵੀ ਜਗ੍ਹਾ ਨਹੀਂ ਦਿੱਤੀ ਜਾ ਰਹੀ। ਤੇ ਵਿਜੇ ਜੀ, ਸ਼ਾਇਦ ਰੇਚਲ ਬੈਂਡਾਇਨ ਜਿਹਨਾਂ ਨੂੰ ਇਮੀਗ੍ਰੇਸ਼ਨ ਮਿਨਿਸਟਰ ਬਣਾਇਆ ਸੀ
ਟ੍ਰਾਂਜੀਸ਼ਨ ਕੈਬਨਿਟ ਦੇ ਵਿੱਚ,
ਉਹ ਵੀ ਸ਼ਾਇਦ ਹੁਣ ਨਵੀਂ ਕੈਬਨਿਟ ਦੇ ਵਿੱਚ ਨਹੀਂ ਹੋਣਗੇ। ਸੋ ਜੇ ਇੱਦਾਂ ਗੱਲ ਸੱਚ ਹੈ, ਇਹਦਾ ਮਤਲਬ ਫਿਰ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਵੀ ਕੋਈ ਸਾਨੂੰ ਦੇਖਣ ਨੂੰ ਮਿਲਣਗੇ।
ਸੋ ਵਾਸੂ ਜੀ, ਟੋਟਲ ਜਿੰਨੇ ਵੀ ਦੇਖੋ ਮੰਤਰੀ, ਕਿਉਂਕਿ ਕਿਹਾ ਜਾ ਰਿਹਾ ਵੀ 30 ਤੋਂ ਘੱਟ ਗਿਣਤੀ ਹੋਣੀ ਆ, ਹੁਣ ਇਹ ਨੰਬਰ ਦੱਸਿਆ ਜਾ ਰਿਹਾ ਕਿ ਹੋ ਸਕਦਾ ਵੀ 24-25 ਦੇ ਨੇੜੇ ਤੜੀ ਹੋਵੇ ਜਿਹੜੇ ਟੋਟਲ
ਤਾਂ ਨਵੇਂ ਜਿਹੜੇ ਚਿਹਰੇ ਕਹਿੰਦੇ
24 ਨਵੇਂ ਚਿਹਰੇ ਨੇ।
ਸੋ ਟੋਟਲ ਜਿਹੜੇ ਕੈਬਨਿਟ ਦੇ ਵਿੱਚ ਚਿਹਰੇ ਹੋਣਗੇ ਉਹਨਾਂ 'ਚੋਂ 24 ਰੂਕੀਜ਼ ਹੋਣਗੇ ਵੀ ਜਿਹੜੇ ਪਹਿਲੀ ਵਾਰ ਮੰਤਰੀ ਬਣੇ ਨੇ
ਜੀ। ਸੋ ਦੈਟ ਵੁੱਡ ਬੀ ਮੋਰ ਦੈਨ 50%, ਕਿਉਂਕਿ ਦੇਖੋ ਇਹ ਨੰਬਰ ਆ, ਨੰਬਰ ਹਾਲੇ ਤੱਕ ਕੀ ਆਇਆ ਕਿ 30 ਤੋਂ ਜਿਹੜੇ ਫੁੱਲ ਟਾਈਮ ਮਿਨਿਸਟਰਸ ਨੇ ਉਹਨਾਂ ਦੀ ਗਿਣਤੀ 30 ਤੋਂ ਘੱਟ ਹੋਣੀ ਆ, ਅਤੇ ਜਿਹੜੇ ਸੈਕਟਰੀਜ਼ ਆਫ ਸਟੇਟ ਦੀ ਗਿਣਤੀ ਹੋਣੀ ਆ ਅਪ ਟੂ 10। ਸੋ ਜੇ 30 ਤੋਂ ਘੱਟ ਲਾਓ, ਜੇ 29 ਕਹਿ ਲਓ, ਅਤੇ 10 ਜੇ ਹੋਣ, ਅਪ ਟੂ 10 ਸੈਕਟਰੀਜ਼ ਆਫ ਸਟੇਟ ਜੇ 10 ਹੀ ਹੋਣ, ਦੈਟਸ ਅ ਟੋਟਲ ਆਫ 39। ਅਤੇ ਜੇ ਉਹਨਾਂ ਦੇ ਵਿੱਚੋਂ 24 ਨਵੇਂ ਚਿਹਰੇ ਨੇ ਤਾਂ ਇਹ ਫਿਰ ਇੱਕ ਮਾਰਕ ਕਾਰਨੀ ਵੱਲੋਂ ਜਿਹੜੀ ਕੋਸ਼ਿਸ਼ ਹੈ ਟੂ ਪ੍ਰਜੈਂਟ ਕੇ ਵੀ ਇਹ ਉਹੀ ਪੁਰਾਣੀ ਸਰਕਾਰ ਨਹੀਂ ਆ, ਜਿਹੜੀ ਕਈਆਂ ਦੇ ਮਨ 'ਚੋਂ ਗੱਲ ਸੀ ਵੀ ਕਿਤਾਬ ਉਹੀ ਆ, ਜਲਦ ਬਦਲੀ ਗਈ ਹੈ, ਵੀ ਨਹੀਂ, ਦਿਸ ਇਜ਼ ਮੋਰ ਦੈਨ ਦੈਟ, ਕਿਉਂਕਿ ਉੱਦਾਂ ਦਾ ਰੀਸੈਟ ਕਾਰਨੀ ਨੂੰ ਸ਼ੋਕੇਸ ਕਰਨਾ ਜ਼ਰੂਰੀ ਵੀ ਆ।
ਵੀਰੇ ਜੀ, ਇੱਕ ਜਿਹੜੇ ਐਮ ਪੀ ਜਿਨ੍ਹਾਂ ਨੇ ਪੂਰੀ ਕੈਂਪੇਨ ਚਲਾਈ ਸੀ ਜਸਟਿਨ ਟਰੂਡੋ ਨੂੰ ਬਤੌਰ ਲੀਡਰ ਹਟਾਉਣ ਵਾਸਤੇ, ਵੇਨ ਲੌਂਗ, ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਮਾਰਕ ਕਾਰਨੀ ਵੱਲੋਂ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕੇਤ ਹੈ, ਇੱਕ ਬਹੁਤ ਵੱਡਾ ਸਿਗਨਲ।
ਜੀ ਜੀ ਜੀ, ਸੋ ਦੇਖਦੇ ਹਾਂ ਅਜੇ ਨੰਬਰਸ ਵਗੈਰਾ ਕੀ ਕੁਛ ਸਾਹਮਣੇ ਆਉਂਦਾ, ਪਰ ਇਟ ਵਿਲ ਬੀ ਇੰਟਰਸਟਿੰਗ ਟੂ ਸੀ ਕਿ ਕਿਹਨੂੰ ਕਿਹਨੂੰ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਪੋਰਟਫੋਲੀਓ ਮਿਲਦਾ, ਅਤੇ ਸਰੀ ਤੋਂ ਰਣਦੀਪ ਸਰਾਏ ਜਾਂ ਈਵਨ ਬੀ ਸੀ ਦੇ ਹੋਰ ਕਿਹੜੇ ਕਿਹੜੇ ਅਜਿਹੇ ਐਮ ਪੀਜ਼ ਨੇ ਜਿਨ੍ਹਾਂ ਨੂੰ ਕਿ ਕੈਬਨਿਟ ਦੇ ਵਿੱਚ ਕੋਈ ਥਾਂ ਮਿਲਦੀ ਹੈ। ਗ੍ਰੈਗਰ ਰੋਬਰਟਸਨ ਦਾ ਨਾਮ ਲਗਭਗ ਪੱਕਾ ਹੀ ਆ, ਰਣਦੀਪ ਸਰਾਏ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ, ਦੈਟ ਰਿਮੇਨਸ ਟੂ ਬੀ ਸੀਨ। ਸੋ ਵੇਖਦੇ ਹਾਂ ਅਜੇ, ਉਹ ਜਿਹੜਾ ਸਮਾਗਮ ਸੀ ਵੈਸੇ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਹੋਣਾ ਸੀ, ਪਰ ਅਜੇ ਸ਼ੁਰੂ ਹੋਇਆ ਨਹੀਂ,
ਉੱਤੇ ਉੱਤੇ ਹੋਗਾ,
ਉੱਤੇ ਉੱਤੇ ਹੋਗਾ।
ਸੋ ਵਿਜੇ ਜੀ, ਬੜੀ ਗੱਲ ਚੱਲਦੀ ਵੀ ਜਦੋਂ ਆਪਾਂ ਗੱਲ ਕਰਦੇ ਸੀ ਕੱਲ੍ਹ ਪਰਸੋਂ, ਕੱਲ੍ਹ ਹੀ ਕਰਦੇ ਹੋਵਾਂਗੇ, ਪਰਸੋਂ ਦਾ ਵੀਕਐਂਡ ਸੀ, ਮੇਰੇ ਖਿਆਲ ਆਪਾਂ ਸ਼ੁੱਕਰਵਾਰ ਜਾਂ ਮੰਡੇ ਇਹਦੇ ਬਾਰੇ ਗੱਲ ਕਰ ਰਹੇ ਸੀ ਕਿ ਜੀ ਰੀਜਨਲ ਰੈਪ੍ਰੈਜੈਂਟੇਸ਼ਨ ਜ਼ਰੂਰੀ ਹੁੰਦੀ ਹੈ ਕਿ ਨਹੀਂ। ਸੋ ਹੁਣ ਤੁਸੀਂ ਦੇਖ ਲਓ ਵੀ ਬਰੈਂਪਟਨ ਤੋਂ ਹੀ
ਤਿੰਨ
ਇਸ ਕੈਬਨਿਟ ਦੇ ਵਿੱਚ ਤਿੰਨ ਮੰਤਰੀ ਹੋਣਗੇ, ਉਹਨਾਂ ਵਿੱਚੋਂ ਕੋਈ ਜੂਨੀਅਰ ਮਿਨਿਸਟਰ ਹੋਣਗੇ। ਸੋ ਕੌਣ ਕੌਣ ਨੇ? ਰੂਬੀ ਸਹੋਤਾ ਮੋਸਟ ਲਾਈਕਲੀ ਜੂਨੀਅਰ ਮਿਨਿਸਟਰ ਹੋਣਗੇ ਜੋ ਅਜੇ ਤੱਕ ਸੁਣਨ ਨੂੰ ਮਿਲ ਰਿਹਾ। ਮਨਿੰਦਰ ਸਿੱਧੂ ਜਿਹੜੇ 2019 ਵਿੱਚ ਐਮ ਪੀ ਬਣੇ ਸਨ, ਪਹਿਲੀ ਵਾਰ ਮਿਨਿਸਟਰ ਬਣਨਗੇ, ਤੇ ਸ਼ਫਕਤ ਅਲੀ। ਸੋ ਇਹ ਸ਼ਾਇਦ ਕਮਲ ਖਹਿਰਾ ਦੀ ਜਗ੍ਹਾ ਤੇ ਆਏ ਨੇ, ਕਮਲ ਖਹਿਰਾ ਕਿਉਂਕਿ ਇਲੈਕਸ਼ਨ ਹਾਰ ਗਏ ਸੀ। ਕਮਲ ਖਹਿਰਾ ਨੂੰ ਹੈਲਥ ਮਿਨਿਸਟਰੀ ਦਿੱਤੀ ਸੀ ਮਾਰਕ ਕਾਰਨੀ ਨੇ ਆਪਣੀ ਟ੍ਰਾਂਜੀਸ਼ਨਲ ਕੈਬਨਿਟ ਦੇ ਵਿੱਚ,
ਬਿਲਕੁਲ,
ਤੇ ਉਹ ਆਪਣਾ ਇਲੈਕਸ਼ਨ ਨਹੀਂ ਜਿੱਤ ਸਕੇ। ਸੋ ਹੈਲਥ ਮਿਨਿਸਟਰ ਵੀ ਕੋਈ ਨਵੇਂ
ਹੋਣਗੇ।
ਸੋ ਬਰੈਂਪਟਨ ਤੋਂ ਹੀ ਤਿੰਨ ਐਮ ਪੀ ਨੇ ਕੈਬਨਿਟ ਦੇ ਵਿੱਚ। ਸਾਡੇ ਸਰੀ ਤੋਂ ਜੋ ਅਜੇ ਤੱਕ ਸੁਣਨ ਨੂੰ ਮਿਲ ਰਿਹਾ ਉਹ ਸਿਰਫ ਰਣਦੀਪ ਸਰਾਏ ਹੋਣਗੇ, ਐਂਡ ਇਨ ਆਲ ਲਾਈਕਲੀਹੁੱਡ ਹੀ ਇਜ਼ ਗੋਇੰਗ ਟੂ ਬੀ ਅ ਜੂਨੀਅਰ ਮਿਨਿਸਟਰ ਸੈਕਟਰੀ ਆਫ ਸਟੇਟ,
ਕਿਉਂਕਿ ਐਤਕੀ ਜਿਹੜੀ ਫੁੱਲ ਫਲੈਜਡ ਮਿਨਿਸਟਰੀਆਂ ਦੇ ਜਿਹੜੇ ਪੋਰਟਫੋਲੀਓਜ਼ ਨੇ ਉਹਨਾਂ ਦੀ ਗਿਣਤੀ ਵੈਸੇ ਹੀ ਘਟਾ ਦਿੱਤੀ ਗਈ ਹੈ। ਸੋ ਇੱਕ ਲੈਟਸ ਸੀ, ਅਜੇ ਵੀ ਵਾਸੂ ਜੀ ਵੀ ਸਟਿਲ ਵੇਟਿੰਗ, ਕਿਉਂਕਿ ਉਹ ਸਮਾਗਮ ਸ਼ੁਰੂ ਹੋਣਾ। ਸਾਬਕਾ ਪ੍ਰਧਾਨ ਮੰਤਰੀ ਜੌਂ ਕ੍ਰਿਚੈ ਉਹ ਵੀ ਉੱਥੇ ਪਹੁੰਚੇ ਹੋਏ ਨੇ, ਸੋ ਉਹ ਵੀ ਉਸ ਸਮਾਗਮ ਦੇ ਵਿੱਚ ਮੌਜੂਦ ਨੇ। ਹੋਰ ਕਈ ਡਿਗਨੇਟਰੀਜ਼ ਉੱਥੇ ਇਸ ਵੇਲੇ ਪਹੁੰਚੇ ਹੋਏ ਨੇ। ਸੋ ਲੈਟਸ ਸੀ ਜਦੋਂ ਆਹ ਨੰਬਰਸ ਵਗੈਰਾ ਆਉਂਦੇ ਨੇ। ਕੁਇਕਲੀ ਅੱਛਾ ਗੱਲ ਇਹ ਕਰ ਲਈਏ ਕਿ ਜਿਹੜੀ ਇੱਕ ਮੈਂਬਰ ਆਫ ਪਾਰਲੀਮੈਂਟ ਦੀ ਬੇਸ ਸੈਲਰੀ ਆ ਉਹ ਹੁਣੇ 1 April ਤੋਂ ਹੀ ਵਧੀ ਆ, $2,11,000 ਬੇਸ ਸੈਲਰੀ ਆ। ਜਿਹੜੇ ਕਿਸੇ ਨੂੰ ਮੰਤਰਾਲਾ ਮਿਲਦਾ, ਮਿਨਿਸਟਰੀ ਮਿਲਦੀ ਆ, ਮਿਨਿਸਟਰਾਂ ਨੂੰ ਵਸੂ ਜੀ ਤਕਰੀਬਨ $1,00,000 ਦਾ ਟੋਪ ਅਪ ਮਿਲਦਾ ਔਨ ਟੋਪ ਆਫ ਦਿਸ,
$99,900।
ਹਾਂ,
ਤੇ ਜਿਹੜੇ ਜੂਨੀਅਰ ਮਿਨਿਸਟਰ ਹੋਣਗੇ ਉਹਨਾਂ ਨੂੰ $74,700
ਉਹ ਟੋਪ ਅਪ ਮਿਲਣਾ, ਹਾਂ। ਸੋ ਜੂਨੀਅਰ ਮਿਨਿਸਟਰ ਦੀ ਸੈਲਰੀ ਵੀ ਤਕਰੀਬਨ $285,700 ਤੇ ਚਲੀ ਜਾਣੀ ਆ, ਵਿਦ ਅ $74,700 ਟੋਪ ਅਪ। ਅੱਛਾ, ਇੱਕ ਵਾਸੂ ਜੀ, ਜੇ ਹਜੇ ਜਦੋਂ ਤੱਕ ਵਾਈਲ ਵੀ ਵੇਟ ਫੋਰ ਦਿਸ, ਅਜੇ ਵੀ ਕੁਝ ਰਾਈਡਿੰਗਸ ਦੇ ਉੱਪਰ ਉਹ ਕਾਊਂਟਿੰਗ ਕਾਊਂਟਿੰਗ ਚੱਲਦੀ ਪਈ ਆ।
ਹਾਂਜੀ,
ਜਿਹੜੇ ਜੁਡੀਸ਼ੀਅਲ ਰੀਕਾਊਂਟਸ ਹੋ ਰਹੇ ਨੇ, ਟੋਟਲ 4 ਰਾਈਡਿੰਗ ਸੀਗੀਆਂ ਇਹੋ ਜਿਹੀਆਂ, ਉਹਨਾਂ ਦੇ ਵਿੱਚੋਂ ਲੱਗਦਾ ਇਹ ਸੀ ਵੀ ਟੈਰਾਬੋਨ ਵਾਲੀ ਰਾਈਡਿੰਗ ਆ ਜਿਹੜੀ ਕਿ 1 vote ਦੇ ਨਾਲ ਫਲਿੱਪ ਹੋਈ ਸੀ ਵੀਕੈਂਡ 'ਤੇ। ਇਹ ਮੈਨੂੰ ਲੱਗਦਾ ਵੀ ਜਿਵੇਂ ਰਾਈਡਿੰਗ ਦੀ ਸਕ੍ਰਿਪਟ ਏਕਤਾ ਕਪੂਰ ਦਾ ਸੀਰੀਅਲ ਹੋਵੇ, ਕਿਉਂਕਿ ਇਹਦੇ 'ਚ ਫਿਰ ਤੋਂ ਫਿਰ ਕੋਈ ਨਾ ਕੋਈ ਮੋੜ ਘੇੜ ਆਈ ਜਾਂਦਾ।
ਹਾਂਜੀ,
1 vote ਦੇ ਫਰਕ ਨਾਲ ਜਿਹੜੀ ਰਾਈਡਿੰਗ ਓਵਰ ਦ ਵੀਕੈਂਡ ਫਲਿੱਪ ਹੁੰਦੀ ਆ, ਲਿਬਰਲ ਉਮੀਦਵਾਰ ਕਿਊਬੈਕ ਦੇ ਇਲਾਕੇ ਦੀ ਟੈਰਾਬੋਨ ਦੀ ਰਾਈਡਿੰਗ ਜਿੱਤ ਜਾਂਦੇ ਨੇ ਇਲੈਕਸ਼ਨਸ, ਕੈਨੇਡਾ ਕਹਿੰਦੇ ਨੇ 1 vote ਦੇ ਫਰਕ ਨਾਲ ਜਿੱਤੇ ਨੇ, ਉਹਦੇ ਵਿਸ਼ਵਾਸ ਵਿੱਚ ਨਵਾਂ ਟਵਿਸਟ ਆ ਗਿਆ ਹੁਣ ਇੱਕ।
ਯਾ, ਸੋ ਉਸੇ ਰਾਈਡਿੰਗ ਦੇ ਵਿੱਚ ਇੱਕ ਵੋਟਰ ਆ, ਇੱਕ ਔਰਤ ਹੈ, ਉਹਦਾ ਕਹਿਣਾ ਕਿ ਮੈਂ ਮੇਲ ਇਨ ਬੈਲਟ ਰਾਹੀਂ ਵੋਟ ਆਪਣੀ ਪਾਈ ਸੀ ਬਲਾਕ ਦੇ ਉਮੀਦਵਾਰ ਨੂੰ, ਕਹਿੰਦੇ ਮੈਂ ਡਾਕ ਰਾਹੀਂ ਆਪਣੀ ਬੈਲਟ ਭੇਜਤੀ, ਕਹਿੰਦੇ ਮੈਨੂੰ ਉਹ ਬੈਲਟ ਵਾਪਸ ਆ ਗਈ, ਕਹਿੰਦੇ ਕੈਨੇਡਾ ਪੋਸਟ ਨੇ ਵਾਪਸ ਭੇਜਤੀ ਮੈਨੂੰ, ਕਿਉਂਕਿ ਕਹਿੰਦੇ ਉਹਦੇ ਉੱਤੇ ਦੱਸ ਰਹੇ ਨੇ ਕਿ ਜੋ ਪੋਸਟਲ ਕੋਡ ਸੀ, ਕਹਿੰਦੇ ਵੀ ਉਹ ਅੰਸ਼ਕ ਤੌਰ ਤੇ, ਕਹਿੰਦੇ ਅੱਧਾ ਉਹਦਾ ਇੱਕ ਕੁਝ ਹਿੱਸਾ ਕਹਿੰਦੇ ਗਲਤ ਸੀ। ਹੁਣ ਉਹ ਕਹਿੰਦੇ ਵੀ ਲਿਫਾਫੇ ਦੇ ਉੱਤੇ ਜਿਹੜਾ ਰਿਟਰਨ ਇਨਵੈਲਪ ਹੁੰਦਾ ਉਹਦੇ ਉੱਤੇ ਕਹਿੰਦੇ ਪੋਸਟਲ ਕੋਡ ਮੈਂ ਆਪ ਤਾਂ ਕਹਿੰਦੇ ਲਿਖਿਆ ਨੀ, ਉਹ ਤਾਂ ਲਿਖਿਆ ਲਿਖਾਇਆ ਆਉਂਦਾ ਇਲੈਕਸ਼ਨ ਕੈਨੇਡਾ ਵੱਲੋਂ, ਤੇ ਕਹਿੰਦੇ ਵੀ ਉਹਦੇ ਚ ਫਿਰ ਮੇਰੀ ਕੀ ਗਲਤੀ ਆ ਜੇ ਉਹਦੇ ਵਿੱਚ ਕੋਈ ਗਲਤੀ ਜੇ ਕੋਈ ਲੱਭੀ ਗਈ ਆ ਇਸ ਤਰ੍ਹਾਂ। ਤੇ ਸੋ ਉਹਨਾਂ ਦਾ ਮੇਲ ਇਨ ਬੈਲਟ ਰਿਟਰਨ ਕਰ ਦਿੱਤਾ ਗਿਆ, ਕਿਉਂਕਿ ਉਹਦੇ ਉੱਤੇ ਰਿਟਰਨ ਨਲਬ ਦੇ ਉੱਤੇ ਪੋਸਟਲ ਕੋਡ ਹੋ ਸਕਦਾ ਵੀ ਗਲਤ ਲਿਖਿਆ ਹੋਵੇ, ਤੇ ਉਹ ਪਹਿਲਾਂ ਹੀ ਲਿਖਿਆ ਲਿਖਾਇਆ ਪ੍ਰਿੰਟਡ ਆਉਂਦਾ। ਹੁਣ ਉਹਨਾਂ ਨੇ ਵੋਟ ਪਾਈ ਸੀ ਆਪਣੀ ਬਲਾਕ ਦੇ ਉਮੀਦਵਾਰ,
ਪੰਗਾ ਇੱਥੇ ਪੈ ਗਿਆ,
ਪੰਗਾ ਇੱਥੇ ਹੈ, ਤੇ ਬਲਾਕ ਦੇ ਉਮੀਦਵਾਰ ਇੱਕ ਵੋਟ ਤੋਂ ਇਲੈਕਸ਼ਨ ਹਾਰ ਗਏ ਨੇ
ਜੀ।
ਹੁਣ ਜੇ ਇਹਨਾਂ ਦੀ ਵੋਟ, ਹੁਣ ਇਲੈਕਸ਼ਨ ਕੈਨੇਡਾ ਦਾ ਇਹ ਕਹਿਣਾ ਕਿ ਅਸੀਂ ਮਾਮਲੇ ਦੇ ਵਿੱਚ ਵੀ ਆਰ ਗੈਦਰਿੰਗ ਫੈਕਟਸ, ਅਸੀਂ ਦੇਖ ਰਹੇ ਹਾਂ ਵੀ ਮਤਲਬ ਇਨਵੈਸਟੀਗੇਟ ਕਰ ਰਹੇ ਹਾਂ ਵੀ ਪੂਰਾ ਮਾਮਲਾ ਕੀ ਹੈ, ਵੀ ਉਹ ਪੋਸਟਲ ਕੋਡ ਗਲਤ ਲਿਖਿਆ ਗਿਆ ਸੀ ਜਾਂ ਲਿਫਾਫੇ ਦੇ ਉੱਤੇ ਕੋਈ ਇਦਾਂ ਦਾ ਸਟਿੱਕਰ ਲੱਗ ਗਿਆ ਜਿਹਦੇ ਨਾਲ ਅੱਧਾ ਪੋਸਟਲ ਕੋਡ ਲੁਕ ਗਿਆ ਸ਼ਾਇਦ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜੇ ਚੱਲ ਰਹੀਆਂ ਨੇ, ਇਹਦੀ ਕਹਿੰਦੇ ਤਫਤੀਸ਼ ਕਰ ਰਹੇ ਹਾਂ। ਹੁਣ ਜੇ ਤਫਤੀਸ਼ ਦੇ ਵਿੱਚ ਉਹ ਕਹਿੰਦੇ ਆ ਕਿ ਵੀ ਜੀ ਹਾਂ ਵੀ ਇਹ ਵੋਟ ਗਿਣੀ ਜਾਣੀ ਚਾਹੀਦੀ ਹੈ, ਤਾਂ ਫੇਰ ਤਾਂ ਟਾਈ ਹੋ ਜਾਏਗਾ, ਤੇ ਜੇ ਟਾਈ ਹੋ ਗਈ
ਸੁਪਰ ਓਵਰ,
ਤੇ ਇਲੈਕਸ਼ਨ ਕੈਨੇਡਾ ਦਾ ਕਹਿਣਾ ਫਿਰ ਇਨ ਦੈਟ ਕੇਸ ਫਿਰ ਉੱਥੋਂ ਬਾਈ ਇਲੈਕਸ਼ਨ ਕਰਾਉਣਾ ਪਏਗਾ।
6 ਮਿੰਟਾਂ ਚ ਕੌਣ ਸਭ ਤੋਂ ਵੱਧ ਵਾਅਦੇ ਕਰ ਸਕਦਾ? ਆਪਣਾ ਮੇਲ ਇਨ ਬੈਲਟ 5 ਅਪ੍ਰੈਲ ਨੂੰ ਭੇਜਤਾ ਸੀ ਤੇ 2 ਮਈ ਨੂੰ ਉਹਨਾਂ ਨੂੰ ਉਹਨਾਂ ਦਾ ਬੈਲਟ ਵਾਪਸ ਆਇਆ। ਸੋ ਕਹਿੰਦੇ ਮੈਂ ਤਾਂ ਹੈਰਾਨ ਰਹਿ ਗਈ ਵੇਖ ਕੇ ਕਿ ਮੇਰੀ ਵੋਟ ਵਾਪਸ ਕਿਵੇਂ ਆ ਗਈ, ਤੇ ਕਿਉਂਕਿ ਫਰਕ ਇੱਕ ਵੋਟ ਦਾ।
ਹਾਂਜੀ,
ਤੇ ਇਸ ਵੋਟਰ ਨੇ ਵੋਟ ਆਪਣੀ ਬਲਾਕ ਕਿਬੈਕਵਾ ਦੇ ਉਮੀਦਵਾਰ ਨੂੰ ਪਾਈ ਸੀ ਜਿਹੜੇ ਕਿ 1 ਵੋਟ ਤੋਂ ਹਾਰ ਗਏ ਨੇ। ਸੋ ਇਸ ਕਰਕੇ ਆ ਹੁਣ ਦੇਖੋ ਬੜਾ ਇੱਕ ਡਰਮੈਟਿਕ ਜਿਹੀ ਸਿਚੁਏਸ਼ਨ ਬਣ ਗਈ ਆ। ਇਹ ਲੱਗਦਾ ਨਹੀਂ ਵੀ ਹੈ ਨਾ, ਇਟਸ ਆਲਮੋਸਟ ਲਾਈਕ ਫਿਲਮਾਂ ਚ ਹੁੰਦਾ ਇਹੋ ਜਿਹਾ, ਏਕਤਾ ਕਪੂਰ ਦੇ ਸੀਰੀਅਲ ਚ ਹੁੰਦਾ ਇਹੋ ਜਿਹਾ, ਮਰਿਆ ਹੋਇਆ ਫਿਰ ਵਾਪਸ ਆ ਗਿਆ, ਉਹਦਾ ਕੋਈ ਜੁੜਵਾਂ ਭਰਾ ਵੀ ਬਾਅਦ ਚ ਨਿਕਲਿਆ ਆਉਂਦਾ 20-25 ਸਾਲ ਬਾਅਦ, ਪਤਾ ਨੀ ਕੀ ਕੁਛ ਹੋਈ ਜਾਂਦਾ ਉਹਦੇ ਚ। ਸੋ ਇਦਾਂ ਦਾ ਕੰਮ ਹੋ ਰਿਹਾ।
ਸੋ ਜੋ ਕੁਝ ਵੀ ਹੋ ਰਿਹਾ ਇਹ ਸਾਰਾ ਹੁਣ ਜਿਹੜੀਆਂ, ਇਸ ਤੋਂ ਇਲਾਵਾ 3 ਹੋਰ ਰਾਈਡਿੰਗਸ ਨੇ ਜਿੱਥੇ ਜੁਡੀਸ਼ੀਅਲ ਰੀਕਾਊਂਟ ਚੱਲ ਰਿਹਾ ਜਾਂ ਸ਼ੁਰੂ ਹੋਣਾ। ਸੋ ਇਹ ਸਾਰੀਆਂ ਰਾਈਡਿੰਗਸ ਦੇ ਵਿੱਚੋਂ ਵੀ ਜੇ ਤੁਸੀਂ ਬੈਸਟ ਕੇਸ ਸਿਨੈਰੀਓ ਲਿਬਰਲਸ ਦੀ ਕੱਢ ਲਓ ਤਾਂ ਵੀ ਉਹ 171 ਸੀਟਾਂ ਹੀ ਬਣਦੀਆਂ ਨੇ।
ਹਾਂਜੀ,
ਕਿਉਂਕਿ ਇਹ ਸੀਟ ਤਾਂ ਇੱਥੋਂ ਜਿੱਤੇ ਹੋਏ ਨਾ, ਇਹ ਹਾਰ ਹੀ ਸਕਦੇ, ਇੱਥੋਂ ਮਨਫੀ ਹੋ ਸਕਦੀ, ਸੀਟ ਐਡ ਨਹੀਂ
ਹੋਣੀ।
170 ਤੇ ਉਹ ਖੜੇ ਨੇ, ਬਾਕੀ ਜਿਹੜੀਆਂ 3 ਨੇ ਉਹਨਾਂ ਵਿੱਚੋਂ 2 ਤੇ ਉਹ ਲੀਡ ਕਰ ਰਹੇ ਨੇ। ਇੱਕੋ ਹੀ ਸੀਟ ਹੈ ਜਿਹੜੀ ਉਹ ਫਲਿੱਪ ਕਰਕੇ ਗੇਨ ਕਰ ਸਕਦੇ ਕੋਈ ਸੀਟ, ਬੈਸਟ ਕੇਸ ਸਿਨੈਰੀਓ ਵਾਲੀ। ਹਾਂ, ਤੇ ਉੱਥੋਂ ਫਿਰ ਉਹ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਲਿਬਰਲਸ ਦੀਆਂ ਉਹ 171 ਹੀ ਹੋ ਸਕਦੀਆਂ ਨੇ, 172 ਫਿਰ ਵੀ ਨਹੀਂ ਹੋਣੀਆਂ। ਤੇ ਜੇ 171 ਹੋ ਜਾਂਦੀਆਂ ਨੇ, ਅਸੀਂ ਕੱਲ ਵੀ ਗੱਲ ਕਰਦੇ ਸੀ, ਫਿਰ ਐਲਿਜ਼ਾਬੈਥ ਮੇ ਬਹੁਤ ਚੰਗੇ ਲੱਗਣਗੇ ਲਿਬਰਲਸ।
ਹਾਂ, ਸਹੀ ਗੱਲ ਹੈ। ਅੱਛਾ ਵਾਸੂ ਜੀ, ਰੀਡੋ ਹਾਲ ਦੇ ਵਿੱਚ ਉਹ ਸਾਰੇ MPs ਜਿਨ੍ਹਾਂ ਨੂੰ ਅੱਜ ਮੰਤਰਾਲੇ ਮਿਲਣੇ ਨੇ ਉਹ ਹੁਣ ਪਹੁੰਚਣੇ ਸ਼ੁਰੂ ਹੋ ਗਏ ਨੇ, ਆਪੋ ਆਪਣੀਆਂ ਸੀਟਾਂ ਗ੍ਰਹਿਣ ਕਰਨ ਦਾ ਕੰਮਕਾਜ ਸ਼ੁਰੂ ਕਰ ਰਹੇ ਨੇ, ਤੇ ਇਸ ਤੋਂ ਬਾਅਦ ਸਹੁੰ ਚੁੱਕ ਸਮਾਗਮ ਸ਼ੁਰੂ ਹੋਏਗਾ ਜਦੋਂ ਰਸਮੀ ਤੌਰ 'ਤੇ ਇਸ ਗੱਲ ਦਾ ਖੁਲਾਸਾ ਹੋਏਗਾ ਕਿ ਕਿਹੜੇ ਮੈਂਬਰ ਨੂੰ ਕਿਹੜਾ ਮੰਤਰਾਲਾ ਮਿਲਣ ਜਾ ਰਿਹਾ।
ਵੈਸੇ ਇਹ ਜਿਹੜਾ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਆਫੀਸ਼ੀਅਲ ਫੰਕਸ਼ਨ ਹੁੰਦਾ
ਜੀ,
ਇਹ ਤਾਂ ਟਾਈਮ ਤੇ ਸ਼ੁਰੂ ਹੋਣਾ ਚਾਹੀਦਾ।
ਸਹੀ ਗੱਲ,
ਇਹਦੇ 'ਚ ਕੀ ਐਕਸਕਿਊਜ਼ ਹੋ ਸਕਦਾ ਕਿ ਵੀ ਇਹ ਫੰਕਸ਼ਨ ਡਿਲੇਟ ਕਿਉਂ ਹੈ? ਜੇ ਜਾਪਾਨ ਵਾਲੇ ਵੇਖ ਰਹੇ ਹੋਣ ਸਾਨੂੰ, ਉਹ ਕਹਿਣਗੇ ਯਾਰ ਕਿਸ ਤਰ੍ਹਾਂ ਦੇ ਲੋਕ ਨੇ,
ਇੰਨੀ ਦੇਰ 'ਚ ਅਸੀਂ ਜਿਹੜੀ ਆਪਣੀ ਟ੍ਰੇਨ ਹੈਗੀ ਹੈ ਇੱਕ ਪਾਸੇ ਦੂਜੇ ਪਾਸੇ ਪਹੁੰਚਾ ਦੇਈਦੀ ਆ।
ਸੋ
ਉਹ ਮਾਫੀ ਮੰਗਦੇ ਨੇ 30 ਸਕਿੰਟ ਵੀ ਟ੍ਰੇਨ ਲੇਟ ਹੋ ਜਾਏ।
ਯੈਸ, ਤੇ ਉਹ ਹੋਣਾ ਵੀ ਚਾਹੀਦਾ, ਵੀ ਸ਼ੁਡ ਐਟਲੀਸਟ ਸਟ੍ਰਾਈਵ ਫਾਰ ਦੈਟ। ਚਲੋ ਮੰਨਿਆ ਵੀ ਜਦੋਂ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ, ਕੋਈ ਮੀਡੀਆ ਇਵੈਂਟ ਹੁੰਦਾ, ਵੀ ਉਹਦੇ ਵਿੱਚ ਵੀ ਚਲੋ ਜਿਵੇਂ ਕੈਂਪੇਨ ਦੇ ਵਿੱਚ ਸੀਗਾ ਕਿ ਇੱਕ ਲੀਡਰ ਨੇ ਕਈ ਜਗ੍ਹਾਵਾਂ ਤੇ ਜਾਣਾ, ਕਈ ਜਗ੍ਹਾ ਹੁਣ ਕਿਤੇ ਇੰਟਰਵਿਊ ਦੇ ਵਿੱਚ ਟਾਈਮ ਜ਼ਿਆਦਾ ਲੱਗ ਗਿਆ, ਕਿਤੇ ਘੱਟ ਹੋ ਗਿਆ, ਟ੍ਰੈਫਿਕ ਵਿੱਚ ਕੋਈ ਫਸ ਗਿਆ, ਪਰ ਇਹਦੇ ਵਾਸਤੇ ਕੀ ਐਕਸਕਿਊਜ਼ ਹੈ? ਸਾਰੇ ਪਹਿਲਾਂ ਹੀ ਓਟਵਾ ਪਹੁੰਚੇ ਹੋਏ ਸਨ
ਜੀ ਜੀ ਜੀ,
ਤੇ ਇਦਾਂ ਤਾਂ ਹੈ ਨੀ ਵੀ ਸਵੇਰੇ ਹੀ ਕੋਈ ਫਲਾਈਟ ਸਿੱਧਾ ਏਅਰਪੋਰਟ ਤੋਂ ਜਾ ਰਿਹਾ ਹੋਵੇ। ਸੋ ਐਵਰੀਬਡੀ ਵਾਜ਼ ਇਨ ਓਟਵਾ
ਜੀ,
ਤੇ ਅੱਜ ਜੋ ਪਤਾ ਸੀ ਵੀ 7:30 ਵਜੇ ਉਹ ਸਮਾਗਮ ਸ਼ੁਰੂ ਹੋਣਾ
ਜੀ,
ਤੇ ਅਜੇ ਵੀ ਉੱਠਣ ਬੈਠਣ ਦਾ ਹੀ ਕੰਮ ਚੱਲ ਰਿਹਾ, ਮਤਲਬ ਅਜੇ ਤੱਕ ਸਮਾਗਮ ਸ਼ੁਰੂ ਨਹੀਂ ਹੋਇਆ
ਜੀ।
ਸੋ ਵਟ ਕੁਡ ਬੀ ਪੋਸੀਬਲ ਐਕਸਕਿਊਜ਼ ਫਾਰ ਦੈਟ? ਅਸੀਂ 18 ਮਿੰਟ ਆਲਰੇਡੀ ਲੇਟ ਹਾਂ
ਜੀ। ਹਾਂਜੀ, ਯੈਸ, ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਗਵਰਨਰ ਜਨਰਲ ਮੈਰੀ ਸਾਈਮਨ ਹੁਣੇ ਇਸ ਹਾਲ ਦੇ ਵਿੱਚ, ਰੇਡੋ ਹਾਲ ਦੇ ਵਿੱਚ ਦਾਖਲ ਹੋਏ ਨੇ ਤੇ ਤਾੜੀਆਂ ਤੁੜੀਆਂ ਵੱਜ ਰਹੀਆਂ ਨੇ।
ਚਲੋ ਠੀਕ ਹੈ, ਫਿਰ ਜੇ ਸ਼ੁਰੂ ਹੋ ਗਿਆ, ਫਿਰ ਸਮਾਗਮ ਦੇ ਪ੍ਰੋਸੀਡਿੰਗਸ ਜੇ ਸ਼ੁਰੂ ਹੋ ਗਈਆਂ ਨੇ, ਦੈਨ ਇਟਸ ਫਾਈਨ।
18 ਮਿੰਟ
ਪਰ 18 ਮਿੰਟ ਲੇਟ, 18 ਮਿੰਟਸ ਇਜ਼ ਅ ਲੋਟ ਆਫ ਟਾਈਮ।
ਸੋ ਟਾਈਮ ਇਹ ਸੀ ਵੀ 7:30 ਵਜੇ ਸਹੁੰ ਚੁੱਕ ਸਮਾਗਮ ਸ਼ੁਰੂ ਹੋਏਗਾ। ਸੋ ਜਾਂ ਫਿਰ ਉਹਦੀ ਬ੍ਰੇਕਡਾਊਨ ਪ੍ਰੋਪਰ ਹੋਵੇ ਕਿ ਜੀ ਸਹੁੰ ਚੁੱਕਣ ਦੀ ਕਾਰਵਾਈ 9 ਵਜੇ ਤੋਂ ਸ਼ੁਰੂ ਹੋਏਗੀ।
ਮੈਂ ਕਹਿੰਦਾ ਚਲੋ ਤਾੜੀਆਂ ਤੂੜੀਆਂ ਵੀ ਵੱਜਣੀਆਂ, ਜਿਹੜਾ ਮਤਲਬ ਪ੍ਰੋਸੀਡਿੰਗਸ ਸ਼ੁਰੂ ਹੋ ਗਈਆਂ, ਜਿਹੜਾ ਅੱਜ ਦਾ ਪ੍ਰੋਗਰਾਮ ਉਹੀ ਸ਼ੁਰੂ। ਜੇ ਤਾਂ ਆ ਕੇ ਸਾਰੇ ਹਜੇ ਆ ਹੀ ਰਹੇ ਨੇ ਜੀ, ਬੈਠ ਰਹੇ ਨੇ ਜੀ ਸੀਟਾਂ ਤੇ, ਉਹ ਤਾਂ ਫਿਰ 7:30 ਵਜੇ ਤੋਂ ਪਹਿਲਾਂ ਹੋਣਾ ਚਾਹੀਦਾ।
ਇਹਨਾਂ ਨੇ ਪੰਜਾਬੀ ਕਾਨਸਰਟਸ ਵਗੈਰਾ ਕਿ ਅਟੈਂਡ ਕੀਤੇ ਹੋਣੇ?
ਚਲੋ ਇੱਦਾਂ ਨਾ ਕਰੋ, ਮੈਸੇਜ ਹੋਰ ਬਹੁਤ ਆਉਣ ਲੱਗ ਪੈਣੇ, ਸਾਹਮਣੇ ਨਹੀਂ ਜਾਣੇ ਫਿਰ।
ਇੱਥੇ ਮੈਸੇਜ ਆਇਆ ਜਿਹੜੀ ਆਪਾਂ ਗੱਲ ਕਰਦੇ ਨਾ, ਵੀ ਜਿਵੇਂ ਸੀਰੀਅਲ ਦੀ ਸਕ੍ਰਿਪਟ ਹੋਵੇ ਕੋਈ, ਕਹਿੰਦੇ ਮਿਊਜ਼ਿਕ ਲਾਓ ਜਿਹੜਾ ਧੂਮ ਤਾਨਾ ਨਾ 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 ਧੂਮ ਤਾਨਾ ਨਾ। ਅੱਛਾ ਆਪਾਂ ਐਂ ਕਰੀਏ, ਬ੍ਰੇਕ ਲੈਂਦੇ ਹਾਂ ਛੋਟੀ ਜਿਹੀ ਵਾਸਤੇ, ਅਤੇ ਉਸ ਤੋਂ ਬਾਅਦ ਜਿਉਂ ਜਿਉਂ ਆਹ ਵੇਰਵੇ ਆਉਂਦੇ ਰਹਿਣਗੇ ਕਿ ਕੈਬਨਿਟ ਦੇ ਵਿੱਚ ਕਿਹਨੂੰ ਕਿਹੜੀ ਥਾਂ ਮਿਲਦੀ ਪਈ ਆ, ਉਹ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ।
ਪਤਾ ਹੋਣਾ ਚਾਹੀਦਾ ਵੀ ਨਿਊਜ਼ ਟੇਕ ਵੇ 7:30 ਵਜੇ ਸ਼ੁਰੂ ਹੁੰਦਾ,
ਇਹਨਾਂ ਨੇ ਦੇਖੋ
ਵੀ ਅਸੀਂ ਕੈਬਨਿਟ ਦੀ ਗੱਲ ਕਰਨੀ ਹੈ,
ਫਿਰ ਤਾਂ ਇਹਨੂੰ 6:30 ਹੀ ਕਰ ਦੇਣਾ ਚਾਹੀਦਾ ਸੀ,
ਫਿਰ ਤਾਂ ਕਿਆ ਹੀ ਬਾਤ ਹੁੰਦੀ। ਵੈਸੇ ਕਰ ਵੀ ਸਕਦੇ ਸੀ, ਉਹਨਾਂ ਦੇ ਤਾਂ 9:30 ਵਜੇ ਨੇ,
ਸਾਢੇ 9
ਮਤਲਬ ਜੇ 6:30 ਆਪਣੇ ਸੀ, ਉਹਨਾਂ ਨੇ 9:30 ਹੋਣੇ ਸੀ।
ਹਾਂ ਉਦੋਂ ਤੱਕ ਪਰੌਂਠੇ ਪਰੌਂਠੇ ਖਾਣ ਨੂੰ ਬਥੇਰਾ ਟਾਈਮ,
ਅਸੀਂ ਸਵੇਰੇ ਇੱਥੇ ਕਰਦੇ ਆਏ ਹੋਏ ਕੰਮ 'ਤੇ, ਇਹ ਕਿਉਂ ਨਹੀਂ ਆ ਸਕਦੇ,
ਇਹ ਕੱਲ੍ਹ ਦੇ ਆਟੋ ਗਏ,
ਮਿਨਿਸਟਰਾਂ ਨੂੰ ਜਵਾਬ ਦੇ ਬਣਾਇਆ ਜਾਵੇ।
ਮਜ਼ਾਕ ਕਰ ਰਹੇ ਹਾਂ, ਮਜ਼ਾਕ ਕਰ ਰਹੇ ਹਾਂ। ਬਸ ਜੀ, ਜਦੋਂ ਤੱਕ ਸਹੁੰ ਚੱਕ ਸਮਾਗਮ ਵਗੈਰਾ ਸ਼ੁਰੂ ਹੁੰਦਾ, ਹਜੇ ਤਾਂ ਭਾਸ਼ਣ ਵਗੈਰਾ ਹੋ ਰਹੇ ਨੇ ਅਤੇ ਜਿਹੜੀ ਹੋਰ ਕੁਝ
ਸੈਰੇਮਨੀਜ਼
ਹੁੰਦੀਆਂ ਨੇ ਉਹ ਹੋ ਰਹੀਆਂ ਨੇ, ਤਾੜੀਆਂ ਤੁੜੀਆਂ ਵੱਜ ਰਹੀਆਂ ਨੇ ਹਜੇ।
ਹਾਂਜੀ,
ਪਰ ਉੱਨੀ ਦੇਰ ਗੱਲ ਕਰੀਏ, ਤਾੜੀਆਂ ਵਾਸੂ ਜੀ ਵੱਜੀਆਂ ਸੀਗੀਆਂ ਤਕਰੀਬਨ 1 ਸਾਲ ਕੁ ਪਹਿਲਾਂ ਵੀ, ਜਦੋਂ ਹੋਂਡਾ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਈਵੀ ਮੈਨੂਫੈਕਚਰਿੰਗ ਇਲੈਕਟ੍ਰਿਕ ਵਹੀਕਲ ਸੰਬੰਧੀ $15 billion ਦੀ ਇਨਵੈਸਟਮੈਂਟ ਕਰਾਂਗੇ ਓਨਟੈਰੀਓ ਦੇ ਵਿੱਚ, ਅਤੇ ਆਪਣੇ ਇੱਕ ਐਗਜਿਸਟਿੰਗ ਪਲਾਂਟ ਨੂੰ ਰੀਟੂਲ ਕਰਾਂਗੇ, ਬੈਟਰੀ ਦੀ ਫੈਕਟਰੀ ਲਾਵਾਂਗੇ, ਵੀ
ਪਾਰਟਸ ਦੀਆਂ ਵੀ 2 ਵੱਖਰੀਆਂ ਫੈਕਟਰੀਆਂ ਲਾਵਾਂਗੇ।
ਹਾਂ, ਅਤੇ ਉਹਦੇ ਨਾਲ ਵੀ ਜਦੋਂ ਤੱਕ ਇਹ ਪਲਾਂਟਸ ਵਗੈਰਾ ਆਪਣੇ ਪੂਰੇ ਫੁੱਲੀ ਓਪਰੇਸ਼ਨਲ ਹੋ ਜਾਣਗੇ 2028 ਤੱਕ, 2,40,000 ਗੱਡੀਆਂ ਹਰ ਸਾਲ ਬਣਨਗੀਆਂ। ਸੋ ਬਣਨਗੀਆਂ ਇਲੈਕਟ੍ਰਿਕ ਕਾਰਾਂ, ਲੱਗ ਜਾਣਗੀਆਂ ਮੌਜ ਬਹਾਰਾਂ। ਪਰ ਅੱਜ ਵਾਸੂ ਜੀ ਜਿਹੜੀ ਖਬਰ ਆਈ ਆ, ਉਹਨੇ ਇਹ ਸਾਰੇ ਜਿਹੜੀਆਂ ਗੱਲਾਂ ਕੀਤੀਆਂ ਸੀ 2024 ਦੀਆਂ ਵੱਜੀਆਂ ਤਾੜੀਆਂ, ਅੱਜ ਹੁਣ ਬਿਲਕੁਲ ਖਾਮੋਸ਼ ਹੋ ਗਈਆਂ ਨੇ,
ਕਹਿੰਦੇ ਨਹੀਂ ਵਿਕ ਰਹੀਆਂ ਕਾਰਾਂ। ਸੋ ਓਟਵਾ ਨੇ $2.5 billion ਦੇ ਟੈਕਸ ਕ੍ਰੈਡਿਟਸ ਪ੍ਰੋਮਿਸ ਕੀਤੇ ਸੀ,
$2.5 billion
ਦੇ। ਓਨਟੈਰੀਓ ਦੀ ਸਰਕਾਰ ਨੇ ਵੀ $2.5 billion ਦੀਆਂ ਡਾਇਰੈਕਟ ਅਤੇ ਇਨਡਾਇਰੈਕਟ ਸਪੋਰਟਸ ਪ੍ਰੋਮਿਸ ਕੀਤੀਆਂ ਸਨ
ਜੀ।
ਸੋ ਟੋਟਲ ਮਿਲਾ ਕੇ ਤਕਰੀਬਨ $5 billion ਦੇ ਬੈਨੀਫਿਟਸ ਇਹਨਾਂ ਨੂੰ ਅਨਾਊਂਸ ਕੀਤੇ ਗਏ ਸੀ ਵੀ ਤੁਸੀਂ ਆਓ ਫੈਕਟਰੀ ਲਾਓ
ਜੀ,
ਅਤੇ ਬਾਕੀ ਟੋਟਲ ਪ੍ਰੋਜੈਕਟ $15 billion ਦਾ ਵੀ ਪੈਸੇ ਤੁਸੀਂ ਵੀ ਲਾਓ ਅਤੇ ਅਸੀਂ ਵੀ ਤੁਹਾਨੂੰ ਸਪੋਰਟ ਕਰਾਂਗੇ। ਅਤੇ ਇਹਦੇ ਨਾਲ ਕਹਿੰਦੇ ਸੀ ਵੀ 1,000 ਨਵੀਆਂ ਜੋਬਸ ਵੀ ਕ੍ਰੀਏਟ ਹੋਣਗੀਆਂ। ਇਸ ਵੇਲੇ ਜਿਹੜਾ ਉਹਨਾਂ ਦਾ ਅਸੈਂਬਲੀ ਪਲਾਂਟ ਹੈਗਾ ਓਨਟੈਰੀਓ ਦੇ ਵਿੱਚ, ਉਹਦੇ ਦੇ ਵਿੱਚ 4200 ਜੋਬਸ ਨੇ, ਅਤੇ ਕਹਿੰਦੇ ਸੀ 1,000 ਹੋਰ ਐਡ ਹੋ ਜਾਣਗੀਆਂ ਜੋਬਸ
ਜੀ।
ਪਰ ਹੁਣ ਵਿਜੇ ਜੀ ਅੱਜ ਹੋਂਡਾ ਵੱਲੋਂ ਅਨਾਊਂਸ ਕੀਤਾ ਗਿਆ, ਹੋਂਡਾ ਕੈਨੇਡਾ ਵੱਲੋਂ, ਕਿ ਜੀ ਅਸੀਂ ਇਸ ਪ੍ਰੋਜੈਕਟ ਨੂੰ ਘੱਟੋ ਘੱਟ 2 ਸਾਲਾਂ ਵਾਸਤੇ ਪੋਸਟਪੋਨ ਕਰ ਰਹੇ ਹਾਂ।
ਉਹਨਾਂ ਨੇ ਕਿਹਾ ਮਾਰਕੀਟ ਕੰਡੀਸ਼ਨ ਨੂੰ ਦੇਖਦੇ ਹੋਏ, ਜਾਇਜ਼ਾ ਲੈਂਦੇ ਹੋਏ, ਅਸੀਂ ਆਪਣੀ ਜਿਹੜੀ ਓਵਰਆਲ ਇਹ ਸਟ੍ਰੈਟਜੀ ਹੈਗੀ ਹੈ ਤਬਦੀਲੀ ਵੀ ਕਰਾਂਗੇ। ਪਰ ਇਹ ਬਹੁਤ ਵੱਡਾ ਝਟਕਾ ਵਾ ਸੋ ਜੀ, ਦਿਸ ਇਜ਼ ਨੋਟ ਦੀ ਓਨਲੀ ਪਲਾਂਟ ਜਾਂ ਓਨਲੀ ਪ੍ਰੋਜੈਕਟ ਜਿਹੜਾ ਕਿ ਕੈਨੇਡਾ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੀ ਸਪਲਾਈ ਚੇਨ ਨੂੰ ਹੋਰ ਮਜ਼ਬੂਤ ਤਰੀਕੇ ਨਾਲ ਸਥਾਪਿਤ ਕਰਨ ਲਈ ਵਿਢਿਆ ਗਿਆ ਸੀ। ਇੱਕ ਉਹ ਨੌਰਥ ਵੋਲਟ ਵਾਲਿਆਂ ਨੇ ਜਿਹੜਾ ਬੈਟਰੀ ਪਲਾਂਟ ਲਾਉਣਾ ਸੀ, ਉਹ ਯੂਰਪ ਦੇ ਵਿੱਚ ਤਾਂ ਆਲਰੇਡੀ ਬੈਂਕਰਪਸੀ ਕਰ ਚੁੱਕੇ ਨੇ, ਇੱਥੇ ਵੀ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਸੀ ਉਹ ਵੀ ਹੁਣ ਠੰਡੇ ਬਸਤੇ 'ਚ ਪਈ ਆ। ਹੋਰ ਵੀ ਇਸ ਤਰ੍ਹਾਂ ਦੀਆਂ, ਅੱਛਾ ਫੋਰਡ ਵਾਲੇ, ਫੋਰਡ ਵਾਲਿਆਂ ਨੇ ਵੀ ਤਾਂ ਕਹਿਤਾ ਸੀ ਕਿ ਜਿਹੜਾ ਆਪਣਾ ਪਲਾਂਟ ਉਹ ਰੀਟੂਲ ਕਰਨ ਲੱਗੇ ਸੀ ਇਲੈਕਟ੍ਰਿਕ ਵਹੀਕਲਸ ਮੈਨੂਫੈਕਚਰ ਕਰਨ ਲਈ, ਜਿੱਥੇ F-150 ਪਿਕਅਪ ਟਰੱਕ ਬਣਦੇ ਸੀ, ਵੀ ਉਹਨੂੰ ਦੁਬਾਰਾ ਤੋਂ ਹੁਣ ਰੀਟੂਲ ਕੀਤਾ ਜਾ ਰਿਹਾ ਸੋ ਦੈਟ ਉੱਥੇ ਗੈਸ ਪਾਵਰਡ ਵਹੀਕਲਸ ਬਣਾਏ ਜਾ ਸਕਣ।
ਜਾਂ ਅਤੇ ਜਦੋਂ ਦੀਆਂ ਟੈਰਿਫਸ ਲੱਗੀਆਂ ਨੇ ਓਨਟੈਰੀਓ ਦੇ ਵਿੱਚ, ਵਿੰਡਸਰ ਦੇ ਵਿੱਚ ਵੱਖੋ ਵੱਖਰੇ ਜਿਹੜੇ ਪਲਾਂਟਸ ਨੇ ਉਹਨਾਂ ਦੇ ਵਿੱਚ ਸ਼ਿਫਟਸ ਕੈਂਸਲ ਕੀਤੀਆਂ ਜਾ ਰਹੀਆਂ ਨੇ, ਕੁਝ ਹਫ਼ਤਿਆਂ ਵਾਸਤੇ ਪਲਾਂਟਸ ਬੰਦ ਕੀਤੇ ਜਾ ਰਹੇ ਨੇ। ਵਿਜੇ ਜੀ, ਉਹ ਹੋਂਡਾ ਦੀ ਹੀ ਖਬਰ ਸੀ ਜਿਹੜੀ ਜਪਾਨ ਦੇ ਹਵਾਲੇ ਤੋਂ ਆਈ ਸੀ ਕਿ ਜੀ ਇਹਨਾਂ ਨੇ ਹੁਣ ਆਪਣੀ ਜਿਹੜੀ ਕੋਈ ਮੈਨੂਫੈਕਚਰਿੰਗ ਕਪੈਸਿਟੀ ਹੈ ਉਹ US ਮੂਵ ਕਰ ਦੇਣੀ।
ਯੈਸ, ਉਹ ਗੱਲ ਸੀਗੀ
ਉਦੋਂ ਸੀ ਨਾ, ਉਦੋਂ ਹੋਂਡਾ ਕੈਨੇਡਾ ਵੱਲੋਂ ਕਿਹਾ ਗਿਆ ਸੀ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ, ਪਰ ਹੁਣ ਉਹ ਆਪਣਾ ਜਿਹੜਾ ਫਿਊਚਰ ਦੇ ਵਿੱਚ ਜਿਹੜਾ ਇਹਨਾਂ ਦਾ ਪ੍ਰੋਜੈਕਟ ਹੈ EV ਐਕਸਪੈਂਸ਼ਨ ਦਾ, ਉਹਨੂੰ ਇਹ ਕਹਿ ਰਹੇ ਨੇ ਅਸੀਂ 2 ਸਾਲਾਂ ਲਈ ਪੋਸਟਪੋਨ ਕਰ ਰਹੇ ਹਾਂ।
ਸੋ ਵਟ ਡਸ ਦੈਟ ਮੀਨ?
ਸੋ ਯਾ, ਸੋ ਉਹਨਾਂ ਨੇ ਉਦੋਂ ਖਬਰ ਇਹ ਆਈ ਸੀ ਕਿ ਜੀ ਆਪਣੀ ਕੁਝ ਜਿਹੜੀ ਇਹ ਕਪੈਸਿਟੀ ਹੈ ਮੈਨੂਫੈਕਚਰਿੰਗ ਕਪੈਸਿਟੀ, ਇਹਨੂੰ ਇਹ ਸ਼ਿਫਟ ਕਰ ਰਹੇ ਨੇ US ਵੱਲ
ਜੀ,
ਪਰ ਉਦੋਂ ਇਹਨਾਂ ਨੇ ਕਿਹਾ ਸੀ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਪਰ ਹੁਣ ਇਹ ਕਹਿ ਰਹੇ ਨੇ ਵੀ ਅਸੀਂ ਆਪਣੀ ਜਿਹੜੇ EV ਜਿਹੜੀ ਅਸੀਂ ਐਕਸਪੈਂਸ਼ਨ ਕਰਨੀ ਸੀ, ਇੱਕ EV ਬੈਟਰੀ ਪਲਾਂਟ ਸੀ, ਇੱਕ ਵਹੀਕਲ ਅਸੈਂਬਲੀ ਪਲਾਂਟ ਨੂੰ ਰੀਟੂਲ ਕਰਨਾ ਸੀ, ਅਤੇ ਬੈਟਰੀ ਪਾਰਟਸ ਦੀਆਂ 2 ਫੈਸਿਲਿਟੀਜ਼ ਹੋਣੀਆਂ ਸੀ ਵੱਖੋ ਅਲੱਗ ਅਲੱਗ ਥਾਵਾਂ 'ਤੇ
ਜੀ।
ਸੋ ਇਹ ਸਾਰਾ ਪ੍ਰੋਜੈਕਟ ਜਿਹੜਾ ਇਹਨੂੰ ਪੋਸਟਪੋਨ ਕੀਤਾ ਜਾ ਰਿਹਾ ਕਿਉਂਕਿ ਮਾਰਕੀਟ ਦੇ ਵਿੱਚ ਡਿਮਾਂਡ ਹੀ ਹੈ ਨਹੀਂ।
ਅੱਛਾ, ਹੋਂਡਾ ਦਾ ਇੱਕ ਮੈਨੂਫੈਕਚਰ, ਹਾਂ, ਇਲੈਕਟ੍ਰਿਕ ਵਹੀਕਲਸ ਵਾਸਤੇ ਡਿਮਾਂਡ ਹੈ ਨਹੀਂ, ਜਿਹੜਾ ਇਹਨਾਂ ਦਾ ਆਲਰੇਡੀ ਓਨਟੈਰੀਓ ਦੇ ਐਲਿਸਟਨ ਦੇ ਵਿੱਚ ਇੱਕ ਪਲਾਂਟ ਹੈਗਾ ਹੋਂਡਾ ਦਾ, ਉਹਨਾਂ ਦਾ ਇਹ ਕਹਿਣਾ ਵੀ ਉੱਥੇ ਉਹਨਾਂ ਜੋਬਸ ਦੇ ਉੱਪਰ ਕੋਈ ਇਹਦਾ ਇੰਪੈਕਟ ਨਹੀਂ ਪੈਣ ਵਾਲਾ, ਸੋ ਉਹ ਜਿਹੜਾ ਪਲਾਂਟ ਆ ਉਸੇ ਤਰ੍ਹਾਂ ਚੱਲਦਾ ਰਹੇਗਾ। ਇਹ ਇਲੈਕਟ੍ਰਿਕ ਵਹੀਕਲ ਨਾਲ ਸੰਬੰਧਿਤ ਇਨਵੈਸਟਮੈਂਟ ਆ ਉਹਨੂੰ 2 ਸਾਲ ਲਈ ਪੌਜ਼ ਕੀਤਾ ਗਿਆ। ਵਾਸੂ ਜੀ, ਹੁਣੇ ਪਿਛਲੇ ਹਫ਼ਤੇ ਹੀ ਇਹਨਾਂ ਨੇ ਆਪਣੇ ਪ੍ਰੋਫਿਟ ਨੰਬਰਸ ਵਗੈਰਾ ਵੀ ਰਿਪੋਰਟ ਕੀਤੇ ਨੇ। ਹੋਂਡਾ ਦਾ ਓਵਰਆਲ ਜਿਹੜਾ ਮੁਨਾਫਾ ਹੈਗਾ ਜਿਹੜਾ ਫਾਈਨੈਂਸ਼ੀਅਲ ਈਅਰ ਮਾਰਚ ਦੇ ਵਿੱਚ ਮੁੱਕਿਆ, ਤਕਰੀਬਨ 24% ਦੀ ਗਿਰਾਵਟ ਆਈ ਹੈ, ਅਤੇ ਉਹਦੇ ਵਿੱਚ ਇਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਲਗਾਏ ਟੈਰਿਫਸ ਕਰਕੇ ਹੋਂਡਾ ਦੇ ਮੁਨਾਫਿਆਂ ਉੱਪਰ ਪੈਣ ਵਾਲੇ ਅਸਰ ਦਾ ਵੀ ਜ਼ਿਕਰ ਕੀਤਾ ਸੀ।
ਯਾ ਅਤੇ ਇਹਨਾਂ ਨੇ ਨਾਲੇ ਵੀ ਕਿਹਾ ਕਿ ਜੇ ਟੈਰਿਫ ਇਸੇ ਤਰ੍ਹਾਂ ਲੱਗੇ ਰਹੇ ਤਾਂ ਜਿਹੜਾ ਹੁਣ ਫਿਸਕਲ ਈਅਰ ਸ਼ੁਰੂ ਹੋਇਆ ਜਿਹੜਾ ਅਗਲੇ ਸਾਲ ਮਾਰਚ ਤੱਕ ਚੱਲਣਾ ਉਹਦੇ ਵਿੱਚ ਇਹਨਾਂ ਦਾ ਜਿਹੜਾ ਓਪਰੇਸ਼ਨਲ ਪ੍ਰੋਫਿਟ ਆ ਉਹਦੇ ਵਿੱਚੋਂ$4.4 billion ਹੋਰ ਮਨਫੀ ਹੋ ਸਕਦੇ ਨੇ। ਅਤੇ ਇਹ ਵਿਜੇ ਜੀ ਇੰਟਰਸਟਿੰਗ ਗੱਲ ਸਮਝਣ ਵਾਲੀ ਇਹ ਹੈ ਕਿ ਇੱਦਾਂ ਨਹੀਂ ਵੀ ਜਪਾਨ ਤੋਂ ਗੱਡੀਆਂ ਡਾਇਰੈਕਟ ਆ ਰਹੀਆਂ ਅਮਰੀਕਾ ਜਿਹਨਾਂ ਉੱਤੇ ਟੈਰਿਫ ਲੱਗ ਰਿਹਾ ਜਿਹਦੇ ਕਰਕੇ ਪ੍ਰੋਫਿਟ ਨੂੰ ਖੋਰਾ ਲੱਗ ਰਿਹਾ। ਕਹਿੰਦੇ ਗੱਡੀਆਂ ਜ਼ਿਆਦਾ ਜਾ ਰਹੀਆਂ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਅਤੇ ਜਿਹੜੇ ਇਹ ਹੋਂਡਾ ਦੇ ਜੋ ਪ੍ਰੋਫਿਟਸ ਘੱਟ ਰਹੇ ਨੇ ਜਿਹਨਾਂ ਖੋਰਾ ਲੱਗ ਰਿਹਾ ਦੈਟਸ ਬਿਕੋਜ਼ ਆਫ ਦ ਟੈਰਿਫਸ ਔਨ ਵਹੀਕਲਸ ਫਰੋਮ ਕੈਨੇਡਾ ਐਂਡ ਮੈਕਸੀਕੋ। ਜਪਾਨ ਤੋਂ ਨਾਮ ਮਾਤਰ ਹੀ ਗੱਡੀਆਂ ਕਹਿੰਦੇ ਆਉਂਦੀਆਂ ਨੇ ਹੋਂਡਾ ਦੀਆਂ ਯੂ ਐਸ ਏ ਦੀਆਂ। ਅਤੇ ਇਹਨਾਂ ਨੇ ਨਾਲ ਇਹ ਵੀ ਦੱਸਿਆ ਕਹਿੰਦੇ ਕਿ ਵੀ ਜਿਹੜੀਆਂ ਯਾ ਸੋ ਆਪਾਂ ਗੱਲ ਕਰ ਲਈ ਕਿ 24% ਇਹਨਾਂ ਦਾ ਪ੍ਰੋਫਿਟ ਘਟਿਆ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ।
ਵਾਸੂ ਜੀ ਹੁਣ ਅਪਡੇਟਸ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਕਿਹਨੂੰ ਕਿਹਨੂੰ ਕਿਹੜੇ ਕਿਹੜੇ ਮੰਤਰਾਲੇ ਮਿਲਦੇ ਪਏ ਨੇ।
ਸੋ ਫਰਾਂਸੋ ਫਿਲਿਪ ਚੈਂਪੇਨ ਫਾਈਨੈਂਸ ਮਿਨਿਸਟਰ ਹੋਣਗੇ ਅਤੇ ਮੈਲਨੀ ਜੋਲੀ ਫੋਰਨ ਅਫੇਅਰਸ ਮਿਨਿਸਟਰ ਹੀ ਹੋਣਗੇ।
ਨਹੀਂ 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 ਵਾਸੂ ਜੀ ਉਹ ਤਬਦੀਲੀ ਆ, ਮੈਲਨੀ ਜੋਲੀ ਨੂੰ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਦਾ ਅਹੁਦਾ ਦਿੱਤਾ ਗਿਆ ਤੇ ਫੋਰਨ ਅਫੇਅਰਸ ਦਾ ਜਿਹੜਾ ਹੁਣ ਪੋਰਟਫੋਲੀਓ ਹੈ ਵਾਸੂ ਜੀ ਉਹ ਅਨੀਤਾ ਆਨੰਦ ਨੂੰ ਦਿੱਤਾ ਜਾ ਰਿਹਾ ਹੈ।
ਓ
ਸੋ ਅਨੀਤਾ ਆਨੰਦ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਆਖ ਦਿੱਤੀ ਸੀ ਟਰੂਡੋ ਦੀ ਲੀਡਰਸ਼ਿਪ ਅਧੀਨ ਕਿ ਜੀ ਉਹਨਾਂ ਨੇ ਦੁਬਾਰਾ ਇਲੈਕਸ਼ਨ ਲੜਨਾ ਕੋਈ ਨਹੀਂ, ਮਾਰਕ ਕਾਰਨੀ ਦੀ ਵਾਪਸੀ ਤੇ ਇਹਨਾਂ ਨੇ ਵੀ ਆਪਣੇ ਡਿਸੀਜਨ ਦੇ ਵਿੱਚ ਯੂਟਰਨ ਲਿਆ ਸੀ। ਸੋ ਅਨੀਤਾ ਆਨੰਦ ਨੂੰ ਹੁਣ ਫੋਰਨ ਅਫੇਅਰਸ ਦਾ ਪੋਰਟਫੋਲੀਓ ਦਿੱਤਾ ਜਾ ਰਿਹਾ, ਮੈਲਨੀ ਜੋਲੀ ਨੂੰ ਇਕਨੋਮਿਕ ਡਿਵੈਲਪਮੈਂਟ ਦੀ ਮਿਨਿਸਟਰੀ ਦਿੱਤੀ ਗਈ ਆ ਅਤੇ
ਫਰਾਂਸੋ ਫਿਲਿਪ ਚੈਂਪੇਨ ਫਾਈਨੈਂਸ ਮਿਨਿਸਟਰ ਹੋਣਗੇ, ਨਾਲ ਨਾਲ ਕਹਿੰਦੇ ਰੈਵਨਿਊ ਮਿਨਿਸਟਰੀ ਵੀ ਉਹਨਾਂ ਨੂੰ ਹੀ ਦਿੱਤੀ ਜਾ ਰਹੀ ਹੈ।
ਸੋ ਐਤਕੀ ਆਈ ਥਿੰਕ ਵਾਸੂ ਜੀ ਇਹ ਬੜਾ ਚੀਜ਼ ਦੇਖਣ ਨੂੰ ਮਿਲਣੀ ਆ ਕਿ ਇੱਕੋ ਮੰਤਰੀ ਨੂੰ ਮਲਟੀਪਲ ਫਾਈਲਸ ਤੇ ਉਹਨਾਂ ਦੇ ਨਾਲ ਜਿਹੜੇ ਸੈਕਟਰੀਜ਼ ਆਫ ਸਟੇਟ ਹੋਣਗੇ ਉਹਨਾਂ ਨੂੰ ਫਿਰ ਕੁਝ ਜਿਹੜੀਆਂ
ਸਪੈਸੀਫਿਕ ਕੋਈ ਫਾਈਲ ਵਿਦ ਇਨ ਦੈਟ ਮਿਨਿਸਟਰੀ
ਉਹਨਾਂ ਨੂੰ ਦਿੱਤੀ ਜਾਣੀ ਆ। ਜਿਹੜੇ ਸੈਕਟਰੀਜ਼ ਆਫ ਸਟੇਟ ਜਿਹਨਾਂ ਨੂੰ ਥਾਪਿਆ ਜਾਣਾ ਉਹ ਸਾਰੀਆਂ ਕੈਬਨਿਟ ਮੀਟਿੰਗਸ ਦੇ ਵਿੱਚ ਹਿੱਸਾ ਵੀ ਨਹੀਂ ਲਿਆ ਕਰਨਗੇ। ਸੋ ਜਿਵੇਂ ਕੈਬਨਿਟ ਦੀ ਮੀਟਿੰਗ ਆ ਉਹਦੇ ਵਿੱਚ ਹੋ ਸਕਦਾ ਕਿ ਕੁਝ ਸੈਕਟਰੀਜ਼ ਆਫ ਸਟੇਟ ਡਿਪੈਂਡਿੰਗ ਔਨ ਕਿ ਉਸ ਮੀਟਿੰਗ ਦੇ ਵਿੱਚ ਕੀ ਕੁਝ ਡਿਸਕਸ ਹੋਣਾ ਉਹਨਾਂ ਨੂੰ ਤਾਂ ਉੱਥੇ ਸੱਦਿਆ ਜਾਣਾ।
ਅਤੇ ਵਿਜੇ ਜੀ ਮੈਲਨੀ ਜੋਲੀ ਹੁਣ ਇੰਡਸਟਰੀ ਮਿਨਿਸਟਰ ਹੋਣਗੇ,
ਇੰਡਸਟਰੀ ਮਿਨਿਸਟਰ ਕਿਹਾ ਜਾ ਰਿਹਾ
ਜੀ। ਅਤੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਪੋਰਟਫੋਲੀਓ ਹੈ। ਸੋ ਜਿਹੜੀ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਹੋਂਡਾ ਵਾਲੇ ਜੇਕਰ ਆਪਣੇ ਇਸ ਤਰ੍ਹਾਂ ਦੇ ਪਲਾਨਸ ਨੂੰ ਪੋਸਟਪੋਨ ਕਰ ਰਹੇ ਨੇ ਤੇ ਉਹ ਫਿਰ ਇੰਡਸਟਰੀ ਮਿਨਿਸਟਰ ਦੀ ਜ਼ਿੰਮੇਵਾਰੀ ਬਣਨੀ ਹੈ ਕਿ ਉਹਨਾਂ ਨਾਲ ਗੱਲਬਾਤ ਕਰੋ।
ਜੋ ਕਿ ਬੜਾ ਲੰਮਾ ਸਮਾਂ ਫਰਾਂਸੋ ਫਿਲਿਪ ਚੈਂਪੇਨ ਇੰਡਸਟਰੀ ਮਿਨਿਸਟਰ ਸੀਗੇ ਇਨ ਦ ਟਰੂਡੋ ਕੈਬਨਿਟ।
ਬਿਲਕੁਲ। ਤੇ ਗ੍ਰੈਗਰ ਰਾਬਰਟਸਨ ਦੀ ਕਨਫਰਮ ਹੋ ਗਿਆ, ਕਹਿੰਦੇ ਉਹ ਹਾਊਸਿੰਗ ਮਿਨਿਸਟਰ ਹੀ ਹੋਣਗੇ।
ਗ੍ਰੈਗਰ ਰਾਬਰਟਸਨ ਦੀ ਇਸ ਨਿਯੁਕਤੀ ਨੂੰ ਨਾ ਜਿਹੜੇ ਵਾਸੂ ਜੀ ਕੈਨੇਡਾ ਦੇ ਕੁਝ ਹੋਰਨਾਂ ਹਿੱਸਿਆਂ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੇ ਉਹ ਇੰਜ ਵੇਖ ਰਹੇ ਨੇ ਵੀ ਗ੍ਰੈਗਰ ਰਾਬਰਟਸਨ ਸੀਗੇ ਵੈਨਕੂਵਰ ਦੇ ਮੇਅਰ ਤੇ ਉਹਨਾਂ ਦਾ ਇਹ ਕਹਿਣਾ ਵੀ ਕਿਤੇ ਇੱਦਾਂ ਤੇ ਨਹੀਂ ਵੀ ਗ੍ਰੈਗਰ ਰਾਬਰਟਸਨ ਦੀ ਨਿਯੁਕਤੀ ਕੈਨੇਡਾ ਦੇ ਸਾਰੇ ਹਿੱਸਿਆਂ ਦੇ ਵਿੱਚ ਹਾਊਸਿੰਗ ਵਾਲੀ ਸਥਿਤੀ ਉਹੋ ਜਿਹੀ ਕਰ ਦੇਵੇ ਜਿਹੋ ਜਿਹੀ ਵੈਨਕੂਵਰ ਦੇ ਵਿੱਚ। ਸੋ ਜਿਹੜੇ ਕੁਝ ਆਲੋਚਕ ਨੇ ਉਹ ਇਸ ਨੂੰ ਇਸ ਪੁਆਇੰਟ ਆਫ ਵਿਊ ਤੋਂ ਦੇਖਦੇ ਪਏ ਨੇ। ਅਨੀਤਾ ਆਨੰਦ ਨੂੰ ਫੋਰਨ ਅਫੇਅਰਸ ਦੀ ਮਿਨਿਸਟਰੀ ਦਿੱਤੀ ਜਾ ਰਹੀ ਹੈ, ਡੋਮਿਨਿਕ ਲਬਲੋਂਕ ਨੂੰ ਵਾਸੂ ਜੀ ਜਿਹੜੇ ਉਹੀ ਇੰਟਰ ਗਵਰਨਮੈਂਟਲ ਅਫੇਅਰਸ ਕੈਨੇਡਾ ਦੀ ਵਨ ਇਕੋਨਮੀ ਸਥਾਪਿਤ ਕਰਨ ਵਾਲਾ ਮਿਨਿਸਟਰ, ਕਿਉਂਕਿ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਉਹ ਇੰਟਰ ਗਵਰਨਮੈਂਟਲ ਅਫੇਅਰਸ ਦੇ ਵਿੱਚ ਹੀ ਆ ਜਾਂਦਾ। ਅਤੇ ਨਾਲ ਹੀ ਉਹਨਾਂ ਨੂੰ ਅਹੁਦਾ ਸੌਂਪਿਆ ਗਿਆ ਹੈ ਕੈਨੇਡਾ ਯੂ ਐਸ ਰਿਲੇਸ਼ਨਸ ਦਾ ਵੀ।
ਸੋ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ
ਜੀ
ਅਤੇ ਨਾਲ
ਜਿਹੜਾ ਵਾਸੂ ਜੀ ਕੈਨੇਡਾ ਯੂ ਐਸ ਰਿਲੇਸ਼ਨਸ ਅਤੇ ਹੋਰ ਵੀ ਦੋ ਤਿੰਨ ਉਹਨਾਂ ਕੋਲ ਵੱਖੋ ਵੱਖਰੇ ਅਹੁਦੇ ਨੇ। ਕੈਨੇਡਾ ਕੈਨੇਡਾਜ਼ ਵਨ ਇਕੋਨਮੀ ਇੱਦਾਂ ਦਾ ਵੀ ਕੁਝ ਪੋਰਟਫੋਲੀਓ ਉਹਨਾਂ ਨੂੰ ਉੱਦਾਂ ਦਾ ਵੀ ਕੁਝ ਸੌਂਪਿਆ ਗਿਆ ਹੈ।
ਯਾ ਸੋ ਹੌਲੀ ਹੌਲੀ ਕਰਕੇ ਵਿਜੇ ਜੀ ਹੋਰ ਬਹੁਤ ਸਾਰੀਆਂ ਡਿਟੇਲਸ ਆ ਰਹੀਆਂ ਨੇ। ਅਤੇ ਨੈਚੁਰਲ ਰਿਸੋਰਸਿਸ ਮਿਨਿਸਟਰ ਜਿਹੜੇ ਪਹਿਲਾਂ ਜੋਨਥਨ ਵਿਲਕਿਨਸਨ ਸਨ ਜਿਨ੍ਹਾਂ ਨੇ ਅੱਜ ਸਵੇਰੇ ਅਨਾਊਂਸ ਕੀਤਾ ਕਿ ਉਹ ਹੁਣ ਕੈਬਨਿਟ ਦੇ ਵਿੱਚ ਨਹੀਂ ਹੋਣਗੇ, ਉਹਨਾਂ ਦੀ ਥਾਂ 'ਤੇ ਟਿਮ ਹੌਡਸਨ ਹੈਗੇ ਨੇ, ਉਹਨਾਂ ਨੂੰ ਨੈਚੁਰਲ ਰਿਸੋਰਸਿਸ ਮਿਨਿਸਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਆ। ਇਹ ਵੀ ਪੋਰਟਫੋਲੀਓ ਹੁਣ ਬੜਾ ਇੰਪੋਰਟੈਂਟ ਹੋ ਗਿਆ ਕਿਉਂਕਿ ਬੜੀ ਗੱਲ ਚੱਲਦੀ ਆ ਨੈਚੁਰਲ ਰਿਸੋਰਸ ਐਕਸਟ੍ਰੈਕਸ਼ਨ ਬਾਰੇ, ਫਾਸਟ ਟਰੈਕ ਕਰਨੇ ਪ੍ਰੋਜੈਕਟਸ ਵਗੈਰਾ। ਸੋ ਟਿਮ ਹੌਡਸਨ ਪਹਿਲਾਂ ਗੋਲਡਮੈਨ ਸੈਕਸ ਦੇ ਵਿੱਚ ਅਤੇ ਬੈਂਕ ਆਫ ਕੈਨੇਡਾ ਦੇ ਵਿੱਚ ਮਾਰਕ ਕਾਰਨੀ ਦੇ ਨਾਲ ਕੰਮ ਕਰਦੇ ਰਹੇ ਨੇ। ਸੋ ਇਹਨਾਂ ਨੂੰ ਪਤਾ ਵੀ ਮਾਰਕ ਕਾਰਨੀ ਕਿਵੇਂ ਓਪਰੇਟ ਕਰਦੇ ਨੇ ਅਤੇ ਮਾਰਕ ਕਾਰਨੀ ਨੂੰ ਇਹਨਾਂ ਬਾਰੇ ਪਤਾ।
ਜੀ ਬਾਸੂ ਜੀ ਜੋ ਇਸ ਵੇਲੇ ਲਿਸਟ ਹੈਗੀ ਆ ਵੱਖੋ ਵੱਖਰੇ ਮੰਤਰੀਆਂ ਦੀ, ਸੋ 28 ਮੰਤਰੀ ਬਣਾਏ ਗਏ ਨੇ, 28 ਮਿਨਿਸਟਰਸ ਕਾਰਨੀ ਕੈਬਨਿਟ ਦੇ ਵਿੱਚ ਅਤੇ 10 ਸੈਕਟਰੀਜ਼ ਆਫ ਸਟੇਟ ਨੇ ਇਹਨਾਂ ਦੇ ਵਿੱਚ। ਵਾਸੂ ਜੀ ਰਣਦੀਪ ਸਰਾਏ ਨੂੰ ਸੈਕਟਰੀ ਆਫ ਸਟੇਟ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਦਾ ਅਹੁਦਾ ਦਿੱਤਾ ਗਿਆ ਅਤੇ ਜਿਹੜਾ ਇਹ ਵਾਲੇ ਜਿਹੜਾ ਇਹ ਵਾਲਾ ਪੋਰਟਫੋਲੀਓ ਆ ਇਹ ਇੰਟਰਨੈਸ਼ਨਲ ਡਿਵੈਲਪਮੈਂਟ ਦੀ ਮਿਨਿਸਟਰੀ ਦੇ ਅਧੀਨ ਇਹ ਪੋਰਟਫੋਲੀਓ ਆਏਗਾ।
ਸੋ ਇੰਟਰਨੈਸ਼ਨਲ ਟ੍ਰੇਡ ਮਿਨਿਸਟਰੀ, ਸੋ ਮਿਨਿਸਟਰ ਆਫ ਇੰਟਰਨੈਸ਼ਨਲ ਟ੍ਰੇਡ ਹੋਣਗੇ ਮਨਿੰਦਰ ਸਿੱਧੂ ਜਿਹੜੇ ਬਰੈਂਪਟਨ ਈਸਟ ਤੋਂ ਐਮ ਪੀ ਨੇ। ਸੋ ਉਹ ਹੋਣਗੇ ਮਿਨਿਸਟਰ ਆਫ ਇੰਟਰਨੈਸ਼ਨਲ ਟ੍ਰੇਡ। ਤੇ ਉਸੇ ਤਰ੍ਹਾਂ ਸੋ ਉਸੇ ਮਿਨਿਸਟਰੀ ਦੇ ਵਿੱਚ ਕਹਿ ਲਓ ਕਿ ਜਿਹੜੇ ਸੈਕਟਰੀ ਆਫ ਸਟੇਟ ਹੋਣਗੇ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਉਹ ਰਣਦੀਪ ਸਰਾਏ ਹੋਣਗੇ ਸਰੀ ਸੈਂਟਰ ਤੋਂ।
ਅੱਛਾ, ਪਰ ਦੇਖੋ ਭਾਵੇਂ ਇੰਟਰਨੈਸ਼ਨਲ ਟ੍ਰੇਡ ਵਾਲੀ ਮਿਨਿਸਟਰੀ ਹੁਣ ਮਨਿੰਦਰ ਸਿੱਧੂ ਕੋਲ ਆ, ਪਰ ਜਿਹੜਾ ਅਮਰੀਕਾ ਦੇ ਨਾਲ ਟ੍ਰੇਡ ਆ ਉਹ ਸਪੈਸੀਫਿਕਲੀ ਉਹ ਡੋਮਿਨਿਕ ਲਬਲੋਂਕ ਨੇ ਹੈਂਡਲ ਕਰਨਾ, ਕਿਉਂਕਿ ਉਹ ਐਤਕੀ ਇਹ ਦੋ ਵੱਖੋ ਵੱਖਰੀਆਂ ਉਹਦੇ ਵਿੱਚ ਚੇਂਜਿਸ ਕੀਤੀਆਂ ਗਈਆਂ ਨੇ ਕਿ ਦ ਟ੍ਰੇਡ ਵਿਦ ਦ ਯੂ ਐਸ ਉਹਨੂੰ ਇੱਕ ਵੱਖਰੀ ਮਿਨਿਸਟਰੀ ਦੇ ਵਿੱਚ ਰੱਖਿਆ ਗਿਆ ਹੈ।
ਬਿਲਕੁਲ, ਤੇ ਵਿਜੇ ਜੀ ਇਸ
ਜਿਹੜੇ ਡੋਮਿਨਿਕ ਲਬਲੋਂਗ ਤੇ ਸੋਰੀ ਜਿਹੜੇ ਉਹਨਾਂ ਦੇ ਵੱਖੋ ਵੱਖਰੇ ਅਹੁਦੇ ਨੇ, ਡੋਮਿਨਿਕ ਲਬਲੋਂਗ ਪ੍ਰੈਜ਼ੀਡੈਂਟ ਆਫ ਦ ਕਿੰਗਜ਼ ਪ੍ਰੀਵੀ ਕਾਉਂਸਲ ਫਾਰ ਕੈਨੇਡਾ, ਮਿਨਿਸਟਰ ਰਿਸਪੋਂਸੀਬਲ ਫਾਰ ਕੈਨੇਡਾ ਯੂ ਐਸ ਟ੍ਰੇਡ ਇੰਟਰ ਗਵਰਨਮੈਂਟਲ ਅਫੇਅਰਸ ਐਂਡ ਵਨ ਕੈਨੇਡੀਅਨ ਇਕੋਨਮੀ। ਸੋ ਇਹ ਸਾਰੇ ਅਹੁਦੇ ਨੇ, ਇਹ ਸਾਰੀ ਜ਼ਿੰਮੇਵਾਰੀਆਂ ਨੇ ਜਿਹੜੀਆਂ ਡੋਮਿਨਿਕ ਲਬਲੋਂਗ ਦੇ ਕੋਲ ਹੋਣਗੀਆਂ।
ਤੇ ਅਸੀਂ ਜਿਵੇਂ ਵਿਜੇ ਜੀ ਗੱਲ ਕਰ ਹੀ ਰਹੇ ਸੀ ਕਿ ਰੇਚਲ ਬੈਂਡਾਇਨ ਜਿਹਨਾਂ ਨੂੰ ਇਮੀਗ੍ਰੇਸ਼ਨ ਮਿਨਿਸਟਰ ਬਣਾਇਆ ਗਿਆ ਸੀ ਟ੍ਰਾਂਜ਼ੀਸ਼ਨਲ ਕੈਬਨਿਟ ਦੇ ਵਿੱਚ, ਉਹ ਇਸ ਕੈਬਨਿਟ ਦੇ ਵਿੱਚ ਨਹੀਂ ਹੈਗੇ, ਸੋ ਦੈਟ ਮੀਨਸ ਵੀ ਹੈਵ ਅ ਨਿਊ ਮਿਨਿਸਟਰ ਆਫ ਇਮੀਗ੍ਰੇਸ਼ਨ। ਸੋ ਉਹ ਹੋਣਗੇ ਲੈਨਾ ਡਿਆਬ, ਇਹ ਹੈਲੀਫੈਕਸ ਵੈਸਟ ਤੋਂ ਐਮ ਪੀ ਨੇ। ਸੋ ਲੈਨਾ ਡਿਆਬ ਹੁਣ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਬਣਾ ਦਿੱਤੇ ਗਏ ਨੇ। ਸੋ ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਸਾਡੇ ਲਿਸਨਰਸ ਦੀ ਕਾਫੀ ਦਿਲਚਸਪੀ ਹੁੰਦੀ ਹੈ, ਤੇ ਡੇਵਿਡ ਮੈਗਿੰਟੀ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਸਨ ਉਹਨਾਂ ਨੂੰ ਹੁਣ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਬਣਾ ਦਿੱਤਾ ਗਿਆ ਹੈ। ਸੋ ਡਿਫੈਂਸ ਮਿਨਿਸਟਰ ਹੋਣਗੇ, ਪਹਿਲਾਂ ਬਿਲ ਬਲੇਅਰ ਸੀਗੇ, ਬਿਲ ਬਲੇਅਰ ਇਜ਼ ਆਊਟ ਆਫ ਦ ਕੈਬਨਿਟ।
ਹਾਂ, ਡੇਵਿਡ ਮੈਗਿੰਟੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਲੇਟਲੀ ਰਿਸਪੋਂਸੀਬਿਲਿਟੀ ਸੌਂਪੀ ਗਈ ਸੀਗੀ ਪਬਲਿਕ ਸੇਫਟੀ ਦੀ।
ਜੀ ਜੀ
ਹਾਂ, ਪਬਲਿਕ
ਸੇਫਟੀ ਮਿਨਿਸਟਰ ਸੀਗੇ, ਉਹ ਹੁਣ ਡਿਫੈਂਸ ਮਿਨਿਸਟਰ ਨੇ।
ਅੱਛਾ, ਇਹਦੇ ਵਿੱਚ ਵਾਸੂ ਜੀ ਕ੍ਰਿਸਟੀਆ ਫ੍ਰੀਲੈਂਡ ਨੂੰ ਇੱਕ ਤੇ ਮਿਨਿਸਟਰ ਆਫ ਟਰਾਂਸਪੋਰਟ ਦੇ ਨਾਲ ਨਾਲ ਇੰਟਰਨਲ ਟ੍ਰੇਡ ਦੀ ਮਿਨਿਸਟਰੀ ਵੀ ਦਿੱਤੀ ਗਈ ਹੈ। ਸੋ ਇਹਦੇ ਵਿੱਚ ਕਈ ਓਵਰਲੈਪ ਨਹੀਂ ਲੱਗਦੇ ਕਿ ਜੇ ਹੁਣ ਡੋਮਿਨਿਕ ਲਬਲੋਂਗ ਨੇ ਗੱਲ ਕਰਨੀ ਹੈ ਵਨ ਕੈਨੇਡੀਅਨ ਇਕੋਨਮੀ ਦੀ, ਇੰਟਰ ਗਵਰਨਮੈਂਟਲ ਅਫੇਅਰਸ ਦੀ, ਵਨ ਕੈਨੇਡੀਅਨ ਇਕੋਨਮੀ ਦੇ ਵਿੱਚ ਤਾਂ ਉਹੀ ਸੀ ਨਾ ਵੀ ਟ੍ਰੇਡ ਬੈਰੀਅਰ ਖਤਮ ਕਰਨੇ ਨੇ, ਅਤੇ ਇੰਟਰਨਲ ਟ੍ਰੇਡ ਵੀ ਉਹੀ ਹੈ ਕਿ ਵਿਦ ਇਨ ਦ ਕੰਟਰੀ ਟ੍ਰੇਡ ਕਿਵੇਂ ਹੋਣਾ। ਸੋ ਇਹ ਕੁਝ ਓਵਰਲੈਪਸ ਇਹਦੇ ਵਿੱਚ ਨਜ਼ਰ ਆਉਂਦੇ ਪਏ ਨੇ। ਜਿਹੜੇ ਮਿਨਿਸਟਰ ਆਫ ਐਨਰਜੀ ਐਂਡ ਨੈਚੁਰਲ ਰਿਸੋਰਸਿਸ, ਆਈ ਥਿੰਕ ਤੁਸੀਂ ਦੱਸਦਾ ਹੋਇਆ ਹੋ ਵਾਸੂ ਜੀ।
ਜੀ ਜੀ,
ਅਤੇ ਨਾਲ ਹੀ ਗੱਲ ਕਰੀਏ, ਕਈ ਨਵੇਂ ਨਾਮ ਨੇ ਇਹਦੇ ਵਿੱਚ। ਅੱਛਾ, ਸਟੀਵਨ ਮੈਕਿਨਨ, ਉਹਨਾਂ ਨੂੰ ਲੀਡਰ ਆਫ ਦੀ ਗਵਰਨਮੈਂਟ ਇਨ ਦੀ ਹਾਊਸ ਆਫ ਕਾਮਨਸ ਇਹ ਜ਼ਿੰਮੇਵਾਰੀ ਸੌਂਪੀ ਗਈ ਆ। ਜਿਹੜੇ ਵੈਸੇ ਪਹਿਲਾਂ ਜਦੋਂ ਪਿਛਲੀ ਕੈਨੇਡਾ ਪੋਸਟ ਦੀ ਸਟ੍ਰਾਈਕ ਹੋਈ ਸੀ ਉਦੋਂ ਇਹ ਲੇਬਰ ਮਿਨਿਸਟਰ ਸੀਗੇ।
ਜੀ, ਸੋ ਵਿਜੇ ਜੀ ਸ਼ਫਕਤ ਅਲੀ ਜਿਹੜੇ ਬ੍ਰੈਂਪਟਨ ਤੋਂ ਐਮ ਪੀ ਨੇ, ਉਹ ਹੁਣ ਪ੍ਰੈਜ਼ੀਡੈਂਟ ਆਫ ਦ ਟ੍ਰੈਜਰੀ ਬੋਰਡ ਹੋਣਗੇ। ਇੱਕ ਸਮੇਂ 'ਤੇ ਜ਼ਿੰਮੇਦਾਰੀ ਅਨੀਤਾ ਆਨੰਦ ਸੰਭਾਲ ਰਹੇ ਸਨ। ਇਸੇ ਤਰ੍ਹਾਂ ਅਨੀਤਾ ਆਨੰਦ, ਜਿਵੇਂ ਆਪਾਂ ਦੱਸ ਚੁੱਕੇ ਹਾਂ, ਮਿਨਿਸਟਰ ਆਫ ਫੋਰਨ ਅਫੇਅਰਸ ਹੋਣਗੇ। ਗੈਰੀ ਆਨੰਦ ਸਾਂਗਰੀ ਜਿਹੜੇ ਇੱਕ ਸਮੇਂ 'ਤੇ ਪਹਿਲਾਂ ਜਸਟਿਸ ਮਿਨਿਸਟਰ ਰਹੇ, ਉਹ ਹੁਣ ਮਿਨਿਸਟਰ ਆਫ ਪਬਲਿਕ ਸੇਫਟੀ ਹੋਣਗੇ, ਜੋ ਪਹਿਲਾਂ ਡੇਵਿਡ ਮੈਗਿੰਟੀ ਸਨ। ਡੇਵਿਡ ਮੈਗਿੰਟੀ ਬਣ ਕੇ ਡਿਫੈਂਸ ਮਿਨਿਸਟਰ, ਤੇ ਉਹਨਾਂ ਦੀ ਥਾਂ 'ਤੇ ਪਬਲਿਕ ਸੇਫਟੀ ਮਿਨਿਸਟਰ ਬਣਾਇਆ ਗਿਆ ਹੈ ਗੈਰੀ ਆਨੰਦ ਸਾਂਗਰੀ ਨੂੰ, ਜਿਹੜੇ ਪਹਿਲਾਂ ਜਸਟਿਸ ਮਿਨਿਸਟਰ ਰਹੇ ਨੇ।
ਤੇ ਵਾਸੂ ਜੀ, ਐਵਨ ਸੋਲਮਨ ਜਿਹੜੇ ਕਿ ਬ੍ਰੌਡਕਾਸਟਰ ਸੀਗੇ ਪਹਿਲਾਂ, ਟੋਰੋਂਟੋ ਸੈਂਟਰ ਤੋਂ ਇਲੈਕਸ਼ਨ ਜਿੱਤ ਕੇ ਆਏ ਨੇ, ਉਹਨਾਂ ਨੂੰ ਮਿਨਿਸਟਰ ਆਫ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਿਜੀਟਲ ਇਨੋਵੇਸ਼ਨ ਐਂਡ ਮਿਨਿਸਟਰ ਰਿਸਪੋਂਸੀਬਲ ਫਾਰ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਫੋਰ ਸਦਰਨ ਓਨਟੈਰੀਓ, ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।
ਯਾ, ਅਤੇ ਸ਼ੋਨ ਫਰੇਜ਼ਰ ਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਉਹ ਜਸਟਿਸ ਮਿਨਿਸਟਰ ਅਤੇ ਅਟੋਰਨੀ ਜਨਰਲ ਆਫ ਕੈਨੇਡਾ ਹੋਣਗੇ, ਪਲੱਸ ਉਹਨਾਂ ਨੂੰ ਮਿਨਿਸਟਰ ਰਿਸਪੋਂਸੀਬਲ ਫਾਰ ਦ ਐਟਲਾਂਟਿਕ ਕੈਨੇਡਾ ਓਪਰਚੁਨਿਟੀਜ਼ ਏਜੰਸੀ ਵੀ ਬਣਾਇਆ ਗਿਆ, ਕਿਉਂਕਿ ਇਹ ਐਟਲਾਂਟਿਕ ਕੈਨੇਡਾ ਤੋਂ ਆਉਂਦੇ ਨੇ। ਅਤੇ ਵਿਜੇ ਜੀ, ਇਸੇ ਤਰ੍ਹਾਂ ਪੈਟੀ ਹਾਈਡੂ, ਉਹ ਮਿਨਿਸਟਰ ਆਫ ਜੋਬਸ ਹੋਣਗੇ। ਸੋ ਪੈਟੀ ਹਾਈਡੂ ਇੱਕ ਸਮੇਂ ਤੇ ਹੈਲਥ ਮਿਨਿਸਟਰ ਰਹੇ, ਇਹਨਾਂ ਨੇ ਵੱਖੋ ਵੱਖਰੇ ਪੋਰਟਫੋਲੀਓ ਸੰਭਾਲੇ ਨੇ, ਵੱਖੋ ਵੱਖਰੇ
ਟਾਈਮ ਦੇ ਵੀ ਮਿਨਿਸਟਰੀਆਂ ਨੇ।
ਬਿਲਕੁਲ, ਯਾ, ਸੋ ਮਿਨਿਸਟਰ ਆਫ ਜੋਬਸ ਐਂਡ ਫੈਮਿਲੀਜ਼ ਐਂਡ ਮਿਨਿਸਟਰ ਰਿਸਪੋਂਸੀਬਲ ਫਾਰ ਦ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਨਾਰਦਰਨ ਓਨਟੈਰੀਓ, ਮੋਟੇ ਤੌਰ ਤੇ ਜੋਬਸ ਦੇ ਜੋਬਸ ਮਿਨਿਸਟਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਇਹ ਹੋਣਗੇ। ਫਿਰ ਟਿਮ ਹੌਡਸਨ, ਆਪਾਂ ਪਹਿਲਾਂ ਜ਼ਿਕਰ ਕੀਤਾ ਹੀ ਹੈ ਕਿ ਜੋਨਾਥਨ ਵਿਲਕਿਨਸਨ ਦੀ ਥਾਂ 'ਤੇ ਨੈਚੁਰਲ ਰਿਸੋਰਸਿਸ ਮਿਨਿਸਟਰ ਹੋਣਗੇ, ਅਤੇ ਉਹੀ ਮਿਨਿਸਟਰ ਨੇ ਜਿਨ੍ਹਾਂ ਦਾ ਮੈਂ ਦੱਸ ਰਿਹਾ ਸੀ ਵੀ ਇਹ ਗੋਲਡਮੈਨ ਸੈਕਸ ਅਤੇ ਬੈਂਕ ਆਫ ਕੈਨੇਡਾ ਦੇ ਵਿੱਚ ਮਾਰਕ ਕਾਰਨੀ ਦੇ ਨਾਲ ਕੰਮ ਕਰਦੇ ਰਹੇ ਨੇ।
ਜੀ, ਅਤੇ ਵਾਸੂ ਜੀ, ਇੱਕ ਮੈਸੇਜ ਆਇਆ ਵੀ ਸਰੀ ਵਾਲਿਆਂ ਨੂੰ ਕਿਸੇ ਐਮ ਪੀ ਨੂੰ ਕਿਹੜੀ ਮਿਨਿਸਟਰੀ ਮਿਲੀ ਆ। ਅਸੀਂ ਲਾਈਕ ਵੀ ਮੈਨਸ਼ਨ ਬਿਫੋਰ ਕਿ ਰਣਦੀਪ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਸੈਕਟਰੀ ਆਫ ਸਟੇਟ ਦਾ ਜਿਹੜੀ ਇੱਕ ਜੂਨੀਅਰ ਮਿਨਿਸਟਰੀ ਆ ਉਹ ਸੌਂਪੀ ਗਈ ਆ। ਅਤੇ ਇਸੇ ਤਰ੍ਹਾਂ ਜੇ ਫੁੱਲ ਫਲੈਜਡ ਮਿਨਿਸਟਰੀ ਜੇ ਬ੍ਰਿਟਿਸ਼ ਕੋਲੰਬੀਆ ਦੇ ਕਿਸੇ ਐਮ ਪੀ ਨੂੰ ਮਿਲਦੀ ਹੈ ਇਸ ਲਿਸਟ ਦੇ ਵਿੱਚ ਨਜ਼ਰ ਆਉਂਦੀ ਹੈ ਤਾਂ ਉਹ ਗ੍ਰੈਗਰ ਰੋਬਰਟਸਨ ਨੇ ਵਾਸੂ ਜੀ, ਜਿਨ੍ਹਾਂ ਨੂੰ ਕਿ ਹਾਊਸਿੰਗ ਮਿਨਿਸਟਰੀ ਦਾ ਅਹੁਦਾ ਦਿੱਤਾ ਗਿਆ। ਜਿਹੜੇ ਸੈਕਟਰੀ ਆਫ
ਜਿਲ ਮੈਕਨਾਈਟ ਵੀ ਵਿਜੇ ਜੀ,
ਜਿਲ ਮੈਕਨਾਈਟ
ਡੈਲਟਾ ਤੋਂ, ਜਿਲ ਮੈਕਨਾਈਟ ਉਹਨਾਂ ਨੂੰ ਮਿਨਿਸਟਰ ਆਫ ਵੈਟਰਨਸ ਅਫੇਅਰਸ ਐਂਡ ਐਸੋਸੀਏਟ ਮਿਨਿਸਟਰ ਆਫ ਨੈਸ਼ਨਲ ਡਿਫੈਂਸ। ਸੋ ਇੱਕ ਹੋ ਗਿਆ ਮਿਨਿਸਟਰ, ਇੱਕ ਹੋ ਗਿਆ ਸੈਕਟਰੀ ਆਫ ਸਟੇਟ, ਜਿਹੜਾ ਮਤਲਬ ਜੂਨੀਅਰ ਮਿਨਿਸਟਰ ਜਾਂ ਮਿਨਿਸਟਰ ਆਫ ਸਟੇਟ ਕਹਿ ਲਓ, ਫਿਰ ਐਸੋਸੀਏਟ ਮਿਨਿਸਟਰ ਵੀ ਇੱਕ ਸ਼ੈ ਹੈ।
ਅੱਛਾ ਫਿਰ ਇੱਕ ਜਿਹੜੇ ਹੁਣ ਸੈਕਰਟਰੀਜ਼ ਆਫ ਸਟੇਟ ਨੇ ਐਤਕੀ ਵਾਸੂ ਜੀ ਗੱਲ ਬੜੀ ਇਹ ਚੱਲੀ ਆ ਵੀ ਜਿਹੜਾ ਨੈਟੋ ਦੀ ਆਪਣਾ ਸਪੈਂਡਿੰਗ ਟਾਰਗੇਟ ਨੂੰ ਰੀਚ ਕਰਨਾ ਵੀ ਕੈਨੇਡਾ ਦੇ ਵਿੱਚ ਅਸੀਂ ਕਿੰਨੀ ਗੱਲ ਕਰਦੇ ਹਾਂ ਵੀ ਸਾਡੇ ਕੋਲ ਪ੍ਰੋਕਿਓਰਮੈਂਟ ਸਪੈਸ਼ਲਿਸਟ ਹੀ ਨਹੀਂ ਹੈਗੇ ਵੀ ਸਮਾਨ ਕਿਹੜਾ ਖਰੀਦਣਾ ਉਹ ਸ਼ੋਪਿੰਗ ਲਿਸਟ ਜਿਹੜੀ ਤਿਆਰ ਕਰਨੀ ਆ ਕਿਹੜਾ ਕਿਹੜਾ ਸਮਾਨ ਢੁਕਵਾਂ ਰਹੇਗਾ ਉਹ ਲਿਸਟ ਤਿਆਰ ਕਰਨ ਵਾਲੇ ਬੰਦੇ ਨਹੀਂ ਹੈਗੇ ਹੁਣ ਇੱਕ ਸੈਕਰਟਰੀ ਆਫ ਸਟੇਟ ਫਾਰ ਡਿਫੈਂਸ ਪ੍ਰੋਕਿਓਰਮੈਂਟ ਥਾਪੇ ਗਏ ਨੇ ਜਿਹੜੇ ਕਲੋਨਾ ਤੋਂ MP ਨੇ ਸਟੀਵਨ ਫਰ ਸੋ ਇਹ ਹੁਣ ਜਿਹੜੀ ਜੂਨੀਅਰ ਮਿਨਿਸਟਰੀ ਹੈ ਕਹਿ ਲਓ ਇੱਕ ਜੂਨੀਅਰ ਅਹੁਦਾ ਇਹ ਦਿੱਤਾ ਗਿਆ ਸੋ ਜੇ ਇੱਧਰੋਂ ਸੋ BC ਵਾਲੇ ਚਾਰ ਹੋ ਗਏ ਸੋ ਇਹਦਾ ਮਤਲਬ ਹੋਇਆ ਕਿ ਦੋ ਫੁੱਲ ਫਲੈਜ ਮਿਨਿਸਟਰ ਗ੍ਰੈਗਰ ਰਾਬਰਟਸਨ ਅਤੇ ਜਿਲ ਮੈਕਨਾਈਟ ਅਤੇ ਦੋ ਸੈਕਰਟਰੀਜ਼ ਆਫ ਸਟੇਟ ਜਿਨ੍ਹਾਂ ਦੇ ਵਿੱਚੋਂ ਸਰੀ ਦੇ ਰਣਦੀਪ ਸਿੰਘ ਸਰਾਏ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਕਲੋਨਾ ਦੇ ਸਟੀਵਨ ਫਰ ਨੂੰ ਡਿਫੈਂਸ ਪ੍ਰੋਕਿਓਰਮੈਂਟ ਦਾ ਜਿਹੜਾ ਪੋਰਟਫੋਲੀਓ ਦਿੱਤਾ ਗਿਆ
ਤੇ ਇੱਕ ਨੈਟਲੀ ਪ੍ਰੋਵੋ ਦੇ ਨਾਮ ਦੀ ਬਹੁਤ ਗੱਲ ਚੱਲਦੀ ਸੀ ਇਹ ਉਹੀ ਨੇ ਜਿਹੜੇ ਇਕੋਲ ਪੋਲੀਟੈਕਨਿਕ ਮਾਸ ਸ਼ੂਟਿੰਗ ਦੇ ਸਰਵਾਈਵਰ ਨੇ ਤੇ ਇਹ ਐਂਟੀ ਗਨ ਲੋਬਿਸਟ ਰਹੇ ਨੇ ਇਹਨਾਂ ਦਾ ਨਾਮ ਮਾਰਕ ਕਾਰਨੀ ਨੇ ਗਲਤ ਪ੍ਰੋਨਾਊਂਸ ਕੀਤਾ ਸੀ ਕੈਂਪੇਨ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਸੋ ਇਹਨਾਂ ਨੂੰ ਹੁਣ ਸੈਕਰਟਰੀ ਆਫ ਸਟੇਟ ਬਣਾਇਆ ਗਿਆ ਫਾਰ ਨੇਚਰ ਇਹ ਮੈਂ ਪਹਿਲੀ ਵਾਰ ਨੇਚਰ
ਕਾਹਦੀ ਬੰਦਿਆਂ ਦੀ ਮਤਲਬ ਤੁਹਾਡੀ ਨੇਚਰ ਆਫ ਵਾਟ
ਸੋ ਕਲਾਈਮੇਟ ਨਹੀਂ ਇਨਵਾਇਰਮੈਂਟ ਨਹੀਂ
ਨੇਚਰ ਕੁਦਰਤ ਤੇ ਵਾਸੂ ਜੀ ਅੱਛਾ ਕਿਉਂਕਿ ਨੈਟਲੀ ਪ੍ਰੋਵੋਸਟ
ਵੇਨ ਲੌਂਗ ਸੋਰੀ ਵੇਨ ਲੌਂਗ ਦਾ ਆਪਾਂ ਜ਼ਿਕਰ ਕਰ ਰਹੇ ਸੀ ਜਿਨ੍ਹਾਂ ਨੇ ਕੈਂਪੇਨ ਚਲਾਈ ਜਸਟਿਨ ਟਰੂਡੋ ਨੂੰ ਬਾਹਰ ਕਰਨ ਵਾਸਤੇ ਉਹਨਾਂ ਨੂੰ ਸੈਕਰਟਰੀ ਆਫ ਸਟੇਟ ਫਾਰ CRA ਐਂਡ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬਣਾਇਆ ਗਿਆ ਜੂਨੀਅਰ ਮਿਨਿਸਟਰ
ਵੇਨ ਲੌਂਗ ਨੂੰ ਅੱਛਾ ਜਿਹੜੀ ਵਾਸੂ ਜੀ ਨੈਟਲੀ ਪ੍ਰੋਵੋਸਟ ਦਾ ਤੁਸੀਂ ਜ਼ਿਕਰ ਕੀਤਾ ਜਿਹੜੇ ਕਿ ਜਿਨ੍ਹਾਂ ਦਾ ਸਾਰਾ ਜਿਹੜਾ ਕਰੀਅਰ ਹੈ ਨਾ ਹੁਣ ਤੱਕ ਦਾ ਉਹ
ਗਨ ਕੰਟਰੋਲ
ਨੂੰ ਲੈ ਕੇ ਐਡਵੋਕੇਸੀ ਬਾਰੇ ਰਿਹਾ ਉਹਨਾਂ ਨੂੰ ਨੇਚਰ ਦੀ ਜੂਨੀਅਰ ਮਿਨਿਸਟਰੀ ਦਿੱਤੀ ਗਈ ਆ ਕੰਬੈਟਿੰਗ ਕ੍ਰਾਈਮ ਉਹ ਜਿਹੜੀ ਜ਼ਿੰਮੇਵਾਰੀ ਹੈ ਉਹ ਬ੍ਰੈਂਪਟਨ ਨੌਰਥ ਕਲੀਡਨ ਤੋਂ ਜਿਹੜੀ MP ਨੇ ਰੂਬੀ ਸਹੋਤਾ ਉਹਨਾਂ ਨੂੰ ਕੰਬੈਟਿੰਗ ਕ੍ਰਾਈਮ ਦਾ ਪੋਰਟਫੋਲੀਓ ਸੌਂਪਿਆ ਗਿਆ ਹੈ
ਯਾ ਸੋ ਜੇ ਅਸੀਂ ਦੇਖੀਏ ਕਿ ਬ੍ਰੈਂਪਟਨ ਦੇ ਇਲਾਕੇ ਤੋਂ ਰੂਬੀ ਸਹੋਤਾ ਸੈਕਰਟਰੀ ਆਫ ਸਟੇਟ ਨੇ ਜੂਨੀਅਰ ਮਿਨਿਸਟਰ ਨੇ
ਜੀ
ਤੇ ਪਹਿਲਾਂ ਆਪਾਂ ਡਿਸਕਸ ਕੀਤਾ ਹੀ ਹੈ ਕਿ
ਸ਼ਫਕਤ
ਅਲੀ ਫੁੱਲ ਫਲੈਜਡ ਮਿਨਿਸਟਰ ਨੇ ਉਸੇ ਤਰ੍ਹਾਂ ਮਨਿੰਦਰ ਸਿੱਧੂ ਵੀ ਫੁੱਲ ਫਲੈਜਡ ਮਿਨਿਸਟਰ ਨੇ ਬ੍ਰੈਂਪਟਨ ਤੋਂ ਤੇ ਆਪਣੇ ਸਰੀ ਤੋਂ ਜੇ ਆਪਾਂ ਦੇਖੀਏ ਕੰਪੇਅਰ ਕਰੀਏ ਬ੍ਰੈਂਪਟਨ ਦੇ ਨਾਲ ਤਾਂ ਸਿਰਫ ਇੱਕੋ ਜੂਨੀਅਰ ਮਿਨਿਸਟਰ ਨੇ ਸਰੀ ਤੋਂ
ਜਦਕਿ ਲੱਗਦਾ ਇਹ ਸੀ ਵੀ ਇੱਥੋਂ ਐਤਕੀ ਹੋ ਸਕਦਾ ਵੀ ਕਿਸੇ ਜਿਹੜੇ ਹੋਰ ਜਿਹੜੇ ਮੈਂਬਰਸ ਬਣੇ ਨੇ ਕਿਉਂਕਿ ਨਾਮ ਬੜਾ ਚੱਲਦਾ ਸੀ ਅਰਨੀ ਕਲਾਸਨ ਦਾ ਵੀ ਫਰੋਮ ਵਾਈਟ ਰੌਕ ਜਿਹੜੇ ਜਿੱਤ ਕੇ ਹੁਣ MP ਬਣੇ ਨੇ ਵੀ ਉਹਨਾਂ ਨੂੰ ਵੀ ਕੋਈ ਮਿਨਿਸਟਰੀ ਮਿਲ ਸਕਦੀ ਹੈ ਇਸ ਲਿਸਟ ਦੇ ਵਿੱਚ ਵਾਸੂ ਜੀ ਬਰੂਸ ਫੈਨਜੋਏ ਦਾ ਨਾਮ ਵੀ ਨਹੀਂ ਆ ਜਿਨ੍ਹਾਂ ਨੇ ਪੀਅਰ ਪੋਲੀਐਵ ਦੀ ਰਾਈਡਿੰਗ ਦੇ ਵਿੱਚ ਹਰਾਇਆ ਅਤੇ ਉਹਨਾਂ ਨੂੰ ਹੁਣ ਐਲਬਰਟਾ ਆਉਣਾ ਪੈ ਰਿਹਾ ਬਾਈ ਇਲੈਕਸ਼ਨ ਲੜਨ ਦੇ ਵਾਸਤੇ ਸੋ ਬਰੂਸ ਫੈਨਜੋਏ ਨੂੰ ਵੀ ਕੋਈ ਜਗ੍ਹਾ ਕੈਬਨਿਟ ਦੇ ਵਿੱਚ ਨਹੀਂ ਮਿਲੀ ਆ
ਅਤੇ ਸਟੀਵਨ ਗਿਬੋ ਜਿਹੜੇ ਪਹਿਲਾਂ ਇਨਵਾਇਰਮੈਂਟ ਮਿਨਿਸਟਰ ਸੀ ਬੜੇ ਕੰਟਰੋਵਰਸ਼ੀਅਲ ਮਿਨਿਸਟਰ ਰਹੇ ਉਹਨਾਂ ਨੂੰ ਇਨਵਾਇਰਮੈਂਟ ਦੇ ਵਿੱਚੋਂ ਬਾਹਰ ਕੱਢ ਕੇ ਕਲਚਰਲ ਆਈਡੈਂਟੀ ਦਾ ਮਿਨਿਸਟਰ ਬਣਾਇਆ ਸੀ ਆਪਣੀ ਟ੍ਰਾਂਜੀਸ਼ਨਲ ਕੈਬਨਿਟ ਦੇ ਵਿੱਚ ਮਾਰਕ ਕਾਰਨੀ ਨੇ ਉਹਨਾਂ ਨੂੰ ਫਿਰ ਕੈਨੇਡੀਅਨ ਆਈਡੈਂਟੀ ਐਂਡ ਕਲਚਰ ਐਂਡ ਮਿਨਿਸਟਰ ਰਿਸਪੋਂਸੀਬਲ ਫਾਰ ਆਫੀਸ਼ੀਅਲ ਲੈਂਗੁਏਜਿਸ ਉਹਨਾਂ ਨੂੰ ਰੱਖਿਆ ਗਿਆ ਹੈ
ਇੱਕ ਹੋਰ ਨਾਮ ਜਿਹੜਾ ਵਸੂ ਜੀ ਇਹਦੇ ਵਿੱਚ ਮਨਫੀ ਹੈ ਨਾ ਉਹ ਨਾਮ ਹੈਗਾ ਜਿਨ੍ਹਾਂ ਨੂੰ ਕਿ ਮਾਰਕ ਕਾਰਨੀ ਦੀ ਟੀਮ ਨੇ ਖੁਦ ਰਿਕਰੂਟ ਕੀਤਾ ਉਹ ਸਨ ਕਾਰਲਸ ਲੀਏਟੋ ਇਹ ਇਕੋਨੋਮਿਸਟ ਨੇ ਕਿਊਬੈਕ ਦੇ ਫਾਈਨੈਂਸ ਮਿਨਿਸਟਰ ਰਹੇ ਨੇ ਤੇ ਬੈਂਕ ਆਫ ਕੈਨੇਡਾ ਦੇ ਬੋਰਡ ਆਫ ਗਵਰਨਰਸ ਦੇ ਉੱਪਰ ਇਹ ਸੀਗੇ ਤੇ ਇਹਨਾਂ ਨੂੰ 2023 ਦੇ ਵਿੱਚ ਹੀ ਬੈਂਕ ਆਫ ਕੈਨੇਡਾ ਦੇ ਬੋਰਡ ਆਫ ਡਾਇਰੈਕਟਰਸ ਦੇ ਉੱਪਰ ਨਿਯੁਕਤ ਕੀਤਾ ਗਿਆ ਸੀ ਤੇ ਫਿਰ ਮਾਰਕ ਕਾਰਨੀ ਦੀ ਟੀਮ ਨੇ ਇਹਨਾਂ ਨੂੰ ਰੀਚ ਆਊਟ ਕੀਤਾ ਸੀ ਤੇ ਮੰਨਿਆ ਜਾਂਦਾ ਸੀ ਕਿ ਜੇ ਕਾਰਲੋਸ ਲੀਏਟੋ ਜਿੱਤ ਜਾਂਦੇ ਨੇ ਤੇ ਇਹਨਾਂ ਨੂੰ ਕੋਈ ਵਧੀਆ ਮਿਨਿਸਟਰੀ ਮਿਲ ਸਕਦੀ ਆ ਜਸਟ ਬਿਕਾਜ਼ ਆਫ ਹਿਸ ਪ੍ਰੋਵਿੰਸ਼ੀਅਲ ਐਕਸਪੀਰੀਅੰਸ ਐਜ਼ ਅ ਫਾਈਨੈਂਸ ਮਿਨਿਸਟਰ ਤੇ ਕਿਉਂਕਿ ਇਹ ਖੁਦ ਵੀ ਇਕੋਨੋਮਿਸਟ ਨੇ ਸੋ ਤੁਸੀਂ ਇਹ ਕਹਿ ਲਓ ਕਿ ਇਹ ਮੰਨ ਲਿਆ ਜਾਵੇ ਕਿ ਮਾਰਕ ਕਾਰਨੀ ਦੇ ਬੈਕ ਬੈਂਚ ਦੇ ਵਿੱਚ ਵੀ ਅਜਿਹੇ ਕੁਝ ਵਿਅਕਤੀ ਬੈਠੇ ਨੇ ਜਿਨ੍ਹਾਂ ਨੂੰ ਕਿ ਜਿਹੜੇ ਟੈਲੈਂਟਡ ਨੇ ਜਿਹੜੇ ਕਿ ਡਿਜ਼ਰਵਿੰਗ ਕੈਂਡੀਡੇਟਸ ਹੋ ਸਕਦੇ ਸੀ ਪਰ ਹਾਲ ਦੀ ਘੜੀ ਉਹਨਾਂ ਨੂੰ ਕੋਈ ਮੰਤਰਾਲਾ ਨਹੀਂ ਦਿੱਤਾ ਗਿਆ
ਯਾ ਸੋ ਵਿਜੇ ਜੀ ਅਸੀਂ ਗੱਲ ਕਰਦੇ ਸੀ ਕਿ ਮਿਨਿਸਟਰ ਆਫ ਹੈਲਥ ਸੀਗੇ ਕਮਲ ਖਹਿਰਾ
ਹਾਂਜੀ
ਉਹ ਆਪਣੀ ਰਾਈਡਿੰਗ ਤੋਂ ਇਲੈਕਸ਼ਨ ਹਾਰ ਗਏ ਸੋ ਹੁਣ ਨਵੇਂ ਮਿਨਿਸਟਰ ਆਫ ਹੈਲਥ ਹੋਣਗੇ ਮਾਰਜਰੀ ਮਿਸ਼ੈਲ ਇਹ ਪੈਪਿਨੋ ਤੋਂ MP ਨੇ ਸੋ ਇਹ ਨਵੇਂ
ਟਰੂਡੋ ਵਾਲੀ ਰਾਈਡਿੰਗ
ਸੋ ਇਹ ਮਿਨਿਸਟਰ ਆਫ ਹੈਲਥ ਹੋਣਗੇ ਐਡਮਿੰਟਨ ਸੈਂਟਰ ਤੋਂ ਐਲੇਨੋਰ ਓਲਵਸਕੀ ਔਰ ਜ਼ੂਸਕੀ ਇਹ ਨਵੇਂ ਮਿਨਿਸਟਰ ਆਫ ਐਮਰਜੈਂਸੀ ਮੈਨੇਜਮੈਂਟ ਐਂਡ ਕਮਿਊਨਿਟੀ ਰੈਜ਼ੀਲੀਅੰਸ ਐਂਡ ਮਿਨਿਸਟਰ ਰਿਸਪੋਂਸੀਬਲ ਫਾਰ ਪ੍ਰੇਰੀਜ਼ ਇਕਨੋਮਿਕ ਡਿਵੈਲਪਮੈਂਟ ਕੈਨੇਡਾ ਹੋਣਗੇ ਸੋ ਐਮਰਜੈਂਸੀ ਪ੍ਰਿਪੇਅਰਨੈਸ ਮਿਨਿਸਟਰ ਪਹਿਲਾਂ ਹੁੰਦਾ ਸੀ ਨਾਮ ਹੁਣ ਉਹਦਾ ਨਾਮ ਕਰ ਦਿੱਤਾ ਗਿਆ ਮਿਨਿਸਟਰ ਆਫ ਐਮਰਜੈਂਸੀ ਮੈਨੇਜਮੈਂਟ ਐਂਡ ਕਮਿਊਨਿਟੀ ਰੈਜ਼ੀਲੀਅੰਸ ਪਲੱਸ ਮਿਨਿਸਟਰ ਰਿਸਪੋਂਸੀਬਲ ਫਾਰ ਪ੍ਰੇਰੀਜ਼ ਇਕਨੋਮਿਕ ਡਿਵੈਲਪਮੈਂਟ ਤੁਸੀਂ ਦੇਖਿਆ ਵੀ ਨਾਰਦਰਨ ਓਨਟੈਰੀਓ ਦੀ ਇਕਨੋਮਿਕ ਡਿਵੈਲਪਮੈਂਟ ਵਾਸਤੇ ਵੱਖਰਾ
ਪੋਰਟਫੋਲੀਓ,
ਕੁਬੈਕ ਦਾ ਇਲਾਦਾ ਹੈ, ਉਸੇ ਤਰ੍ਹਾਂ ਪ੍ਰੇਰੀਜ਼ ਦਾ ਵੱਖਰਾ ਹੈ, ਅਤੇ ਗ੍ਰੈਗਰ ਰੋਬਰਟਸਨ ਨੂੰ ਇਸੇ ਤਰ੍ਹਾਂ ਮਿਨਿਸਟਰ ਰਿਸਪੋਂਸੀਬਲ ਫਾਰ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਕੈਨੇਡਾ ਦਾ ਵੀ ਪੋਰਟਫੋਲੀਓ ਦਿੱਤਾ ਗਿਆ, ਜ਼ਿੰਮੇਵਾਰੀ ਦਿੱਤੀ ਗਈ ਹੈ। ਸੋ ਇਹਦਾ ਮਤਲਬ ਇਹ ਹੋਇਆ ਵੀ ਗ੍ਰੈਗਰ ਰੋਬਰਟਸਨ ਦੇ ਕੋਲ ਦੋਹਰੀ ਜ਼ਿੰਮੇਵਾਰੀ ਹੈ, ਉਹ ਮਿਨਿਸਟਰ ਆਫ ਹਾਊਸਿੰਗ ਐਂਡ ਇਨਫਰਾਸਟਰਕਚਰ ਨੇ, ਸੋ ਹਾਊਸਿੰਗ ਵੀ ਅਤੇ ਇਨਫਰਾਸਟਰਕਚਰ ਵੀ, ਪਲੱਸ ਔਨ ਟਾਪ ਆਫ ਦੈਟ ਹੀ ਇਜ਼ ਮਿਨਿਸਟਰ ਰਿਸਪੋਂਸੀਬਲ ਫਾਰ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਕੈਨੇਡਾ।
ਐਂਡ ਆਈ ਬਿਲੀਵ ਪੈਸੀਫਿਕ ਦੇ ਵਿੱਚ ਬੀਸੀ ਤੇ ਯੂਕੋਨ ਜਿਹੜੀਆਂ ਉੱਪਰ ਟੈਰੀਟਰੀਜ਼, ਕਿਉਂਕਿ ਜੇ ਪ੍ਰੇਰੀਜ਼ ਦਾ ਲੈਦਾ ਐਲਬਰਟਾ ਨੂੰ ਪੈਸੀਫਿਕ ਨਾਲ ਨਹੀਂ ਜੋੜਨਗੇ,
ਨਹੀਂ ਜੋੜਨਗੇ,
ਹੈ ਨਾ। ਸੋ ਉਹਨਾਂ ਦਾ ਉਹ ਸਿਸਟਮ ਹੋਣਾ ਜਿਹੜੇ ਵਾਸੂ ਜੀ ਐਲਬਰਟਾ ਤੋਂ, ਸੋ ਦੈਟਸ ਪ੍ਰੋਬਬਲੀ ਦੀ ਓਨਲੀ ਵਨ ਜਿਹੜੇ ਕਿ ਜਿਹਨਾਂ ਨੂੰ ਕੈਬਨਿਟ ਦੇ ਵਿੱਚ ਕੋਈ ਥਾਂ ਮਿਲੀ ਆ
ਜੀ।
ਯਾ ਸੋ ਇਹ ਹੁਣ ਤੱਕ ਦੀ ਕੈਬਨਿਟ ਹੈ ਜੀ, ਇਹ ਜਿਹੜੇ ਸਾਰੇ ਦੇ ਸਾਰੇ ਵੇਰਵੇ ਨੇ। ਇਸ ਵੇਲੇ ਸੈਰੇਮਨੀ ਰੇਡੋ ਹਾਲ ਦੇ ਵਿੱਚ ਚੱਲਦੀ ਪਈ ਹੈ। ਇੱਕ ਵਾਰ ਫਿਰ ਦੱਸ ਦਈਏ, ਡੇਵਿਡ ਮੈਗੈਂਟੀ ਨੂੰ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਥਾਪਿਆ ਗਿਆ ਹੈ। ਕਈ ਅਜਿਹੇ ਨਵੇਂ ਪੋਰਟਫੋਲੀਓਜ਼ ਨੇ ਜਿਹੜੇ ਕਿ ਐਤਕੀ ਪਹਿਲੀ ਵਾਰ ਕੁਝ ਵਾਸੂ ਜੀ ਅਹੁਦੇ ਸੁਣਨ ਨੂੰ ਮਿਲਦੇ ਪਏ ਨੇ, ਜਿਵੇਂ ਜੂਨੀਅਰ ਜਿਹੜੇ ਸੈਕਟਰੀ ਆਫ ਸਟੇਟ ਫਾਰ ਨੇਚਰ, ਜਾਂ ਫਿਰ ਜਿਹੜੇ ਕਈ ਹੋਰ ਕੰਬੈਟਿੰਗ ਕ੍ਰਾਈਮ, ਹੈ ਨਾ, ਸੈਕਟਰੀ ਆਫ ਸਟੇਟ ਫਾਰ ਕੰਬੈਟਿੰਗ ਕ੍ਰਾਈਮ, ਸੋ ਡਿਫੈਂਸ ਪ੍ਰੋਕਿਓਰਮੈਂਟ, ਇਹ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਹ ਟੋਪਿਕਸ ਬੜੇ ਰਹੇ ਡਿਸਕਸ਼ਨ ਦੇ ਪਿਛਲੇ ਸਾਲਾਂ ਦੌਰਾਨ। ਸੋ ਇਹਨਾਂ ਨੂੰ ਹੁਣ ਇੱਕ ਵੱਖਰਾ ਪੋਰਟਫੋਲੀਓ ਬਣਾ ਕੇ, ਇੱਕ ਵੱਖਰਾ ਅਹੁਦਾ ਤਿਆਰ ਕਰਕੇ,
ਸੋ ਉਹੀ ਨਾ ਕਿ
ਨਿਯੁਕਤੀਆਂ ਕੀਤੀਆਂ,
ਓਵਰਆਲ ਪਬਲਿਕ ਸੇਫਟੀ ਮਿਨਿਸਟਰੀ ਹੋ ਗਈ, ਉਹਦੇ ਵਿੱਚ ਜਿਹੜੀ ਸਪੈਸੀਫਿਕ ਫਾਈਲ ਆ ਕੰਬੈਟਿੰਗ ਕ੍ਰਾਈਮ, ਉਹ ਦੇ ਦਿੱਤੀ ਗਈ ਰੂਬੀ ਸੋਹਤਾ ਨੂੰ,
ਜਾਂ ਓਵਰਆਲ ਡਿਫੈਂਸ ਮਿਨਿਸਟਰੀ ਹੋ ਗਈ, ਉਹਦੇ ਵਿੱਚ ਜਿਹੜੀ ਪ੍ਰੋਕਿਓਰਮੈਂਟ ਦੀ ਫਾਈਲ ਆ ਉਹ ਦੇ ਦਿੱਤੀ ਗਈ ਸਟੀਵਨ ਫਰਹਰ ਨੂੰ।
ਸੋ ਹੋਰ ਜਿਵੇਂ ਪਹਿਲਾਂ ਕਿਹਾ ਗਿਆ ਸੀ ਵੀ ਜਿਹੜੇ ਸੈਕਟਰੀਜ਼ ਆਫ ਸਟੇਟ ਹੋਣਗੇ, ਜੂਨੀਅਰ ਮਿਨਿਸਟਰਸ ਹੋਣਗੇ, ਦੇ ਵਿਲ ਬੀ ਪਲੇਸਡ ਵਿਦ ਇਨ ਦਾ ਮਿਨਿਸਟਰੀਜ਼ ਔਨ ਅ ਸਪੈਸੀਫਿਕ ਫਾਈਲ। ਵਿਜੇ ਜੀ ਇੱਥੇ ਵੀ ਮੈਂਸ਼ਨ ਕਰੀਏ ਕਿ ਸਸਕੈਚਵਨ ਤੋਂ ਲਿਬਰਲਸ ਦੇ ਇਕਲੌਤੇ ਐਮਪੀ ਬਣੇ ਸਨ ਬਕਲੀ ਬਲੈਂਜਰ, ਉਹਨਾਂ ਨੂੰ ਵੀ ਕਿਹਾ ਜਾ ਰਿਹਾ ਸੀ ਵੀ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਜਾਏਗੀ, ਉਹਨਾਂ ਨੂੰ ਸਿਰਫ ਇੱਕ ਜੂਨੀਅਰ ਮਿਨਿਸਟਰੀ ਦਿੱਤੀ ਗਈ ਹੈ ਫਾਰ ਰੂਰਲ ਡਿਵੈਲਪਮੈਂਟ। ਸੋ ਸੈਕਟਰੀ ਆਫ ਸਟੇਟ ਹੋਣਗੇ ਫਾਰ ਰੂਰਲ ਡਿਵੈਲਪਮੈਂਟ, ਸਸਕੈਚਵਨ ਵਾਲੇ ਹੋ ਸਕਦਾ ਥੋੜ੍ਹੇ ਜਿਹੇ ਖਫਾ ਹੋਣ,
ਪਰ ਉਹੀ ਹੈ ਵਾਸੂ ਜੀ ਜਿਹੜੀ ਜਦੋਂ ਇੱਦਾਂ ਕੈਬਨਿਟ ਸਿਲੈਕਟ ਕਰਨੀ ਆ, ਹੁਣ ਕਿਸੇ ਨਾ ਕਿਸੇ ਨੇ ਤਾਂ ਨਾਰਾਜ਼ ਹੋਣਾ ਹੀ ਆ।
ਪਰ ਵਿਜੇ ਜੀ ਆਪਣੇ 10 ਹੀ ਸੂਬੇ ਨੇ 28 ਮਿਨਿਸਟਰ ਬਣਾਏ ਨੇ ਫੁੱਲ ਫਲੈਜਡ
ਜੀ,
ਸੋ ਇੰਨਾ ਔਖਾ ਵੀ ਨਹੀਂ ਵੰਡਣਾ। ਸੋ ਸਾਰੀਆਂ ਜਿਹੜੀਆਂ ਸੀਰਨੀਆਂ ਨੇ ਉਹ ਓਨਟੈਰੀਓ ਨੂੰ ਵੰਡ ਦਿੱਤੀਆਂ ਜਾਂਦੀਆਂ
ਨੇ ਜੀ, ਇੱਦਾਂ ਹੀ
ਹੋ। ਤੁਸੀਂ ਹੁਣ ਦੇਖ ਲਓ ਵੀ ਬ੍ਰੈਂਪਟਨ ਦੇ ਵਿੱਚੋਂ ਹੀ
ਤਿੰਨ ਜਣੇ
ਨੇ ਟੋਟਲ ਓਵਰਆਲ ਕੈਬਨਿਟ ਦੇ ਵਿੱਚ, ਤੇ ਜੇ ਤੁਸੀਂ ਬ੍ਰੈਂਪਟਨ ਦੇ ਨਾਲ ਮਿਸੀਸਾਗਾ ਇੱਧਰ ਉੱਧਰ ਹੋਰ ਸਾਰੇ ਏਰੀਆ ਜੋੜ ਲਓ, ਤੇ ਇਦਾਂ ਲੱਗਦਾ ਵੀ ਉਹ ਕੈਬਨਿਟ ਹੀ ਸਾਰੀ ਜਿਵੇਂ ਲੋਪਸਾਈਡਡ ਆ। ਸੋ ਇਹ ਰਵਾਇਤ ਹੀ ਰਹੀ ਆ। ਸੋ ਇਸੇ ਕਰਕੇ ਸੋ ਮੈਂ ਬੜੀ ਉਹ ਹਿਮਾਇਤ ਕੀਤੀ ਸੀ ਇੱਕ ਤਰੀਕੇ ਨਾਲ, ਵੈਸੇ ਆਮ ਤੌਰ ਤੇ ਅਸੀਂ ਕਰਦੇ ਨਹੀਂ ਹੁੰਦੇ, ਵੀ ਜਦੋਂ ਬ੍ਰੈਂਡਾ ਲੋਕ ਨੇ ਚਿੱਠੀ ਲਿਖੀ ਕਿ ਜੀ ਸਰੀ ਵਿੱਚੋਂ ਵੀ ਮਿਨਿਸਟਰੀ ਹੋਣੀ ਚਾਹੀਦੀ ਆ, ਸੋ ਕਹਿਣ ਦਾ ਮਤਲਬ ਸਿਰਫ ਇੰਨਾ ਸੀ ਵੀ ਇਹ ਰੀਜਨਲ ਜਿਹੜਾ ਇੰਬੈਲੈਂਸ ਆ ਉਹਨੂੰ ਐਡਰੈਸ ਕਰਨਾ ਚਾਹੀਦਾ
ਜੀ। ਸੋ ਅਜੇ ਦੇਖੋ ਜਿਹੜੀ ਆਹ ਕੈਬਨਿਟ ਆ, ਆਮ ਤੌਰ 'ਤੇ ਮੰਨਿਆ ਜਾਂਦਾ ਵੀ ਦਿਸ 2 ਸਾਲ ਇੱਕ ਕੈਬਨਿਟ ਦਾ ਕਾਰਜਕਾਲ ਹੋਇਆ ਕਰਦਾ, ਫਿਰ ਉਹਦੇ ਵਿੱਚ ਕੋਈ ਸ਼ਫਲਿੰਗ ਵਗੈਰਾ ਹੋਇਆ ਕਰਦੀ ਆ। ਪਰ ਇੱਕ ਚੀਜ਼ ਜਿਹੜੀ ਇਹਦੇ ਨਾਲ ਦੇਖਣ ਵਾਲੀ ਹੋਏਗੀ ਨਾ, ਜਿਹੜੇ ਕੁਝ ਇਨਰ ਸਰਕਲ ਦੇ ਮੈਂਬਰਸ ਨੇ, ਅੱਛਾ ਅਜੇ ਤੱਕ ਆਪਣਾ ਚੀਫ ਆਫ ਸਟਾਫ ਨਹੀਂ ਨਿਯੁਕਤ ਕੀਤਾ ਮਾਰਕ ਕਾਰਨੀ ਨੇ, ਅਤੇ ਬਿਹਾਈਂਡ ਦਾ ਸੀਨਸ, ਕਿਉਂਕਿ ਪਹਿਲਾਂ ਮਾਰਕੋ ਮੈਂਡਚੀਨੋ ਇੱਕ ਤਰ੍ਹਾਂ ਉਹਨਾਂ ਦੇ ਡਿਫੈਕਟੋ ਚੀਫ ਆਫ ਸਟਾਫ ਵਜੋਂ ਕੰਮ ਕਰ ਰਹੇ ਸੀ ਡਿਊਰਿੰਗ ਦੀ ਜਦੋਂ ਉਹਨਾਂ ਦੀ ਲੀਡਰਸ਼ਿਪ ਕੈਂਪੇਨ ਸੀ, ਪਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਮ ਤੌਰ 'ਤੇ ਪਹਿਲਿਆਂ ਦੇ ਵਿੱਚ ਕਰਨ ਵਾਲਾ ਕੰਮ ਇਹ ਹੋਇਆ ਕਰਦਾ, ਕੈਬਨਿਟ ਦੀ ਨਿਯੁਕਤੀ ਤੋਂ ਪਹਿਲਾਂ ਵੀ ਚੀਫ ਆਫ ਸਟਾਫ ਦਾ ਅਹੁਦਾ ਜਿਹੜਾ ਹੈਗਾ ਉਹ ਪੋਜੀਸ਼ਨ ਫਿਲ ਕੀਤੀ ਜਾਂਦੀ ਆ। ਹੁਣ ਕਈ ਜਿਹੜੇ ਇਨਸਾਈਡਰਸ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਸਾਰਾ ਕੰਮਕਾਜ ਦਾ ਤਾਲਮੇਲ ਬਿਠਾਉਣਾ ਨਾ, ਉਹ ਬਹੁਤ ਜ਼ਿਆਦਾ ਹੌਜ ਪੌਜ ਹੋਇਆ ਹੋਇਆ, ਕਿਉਂਕਿ ਚੀਫ ਆਫ ਸਟਾਫ ਨਹੀਂ ਹੈਗਾ। ਸੋ ਇੱਕ ਉਹ ਚੀਜ਼ ਦੇਖਣ ਵਾਲੀ ਹੋਏਗੀ। ਕਈਆਂ ਨੂੰ ਇਸ ਗੱਲ ਨੂੰ ਲੈ ਕੇ ਵੀ ਮਨ ਦੇ ਵਿੱਚ ਕੁਝ ਖਦਸ਼ੇ ਨੇ ਕਿ ਮਾਰਕ ਕਾਰਨੀ ਦੇਖੋ ਪੋਲੀਟੀਸ਼ੀਅਨ ਨਹੀਂ ਹੈਗੇ, ਇਜ਼ ਅ ਵੈਰੀ ਇੰਟੈਲੀਜੈਂਟ ਮੈਨ ਬਟ ਇਜ਼ ਨਾਟ ਅ ਪੋਲੀਟੀਸ਼ੀਅਨ, ਕਿ ਜਦੋਂ ਹੁਣ ਤੁਸੀਂ ਇਸ ਤਰ੍ਹਾਂ ਕੈਬਨਿਟ ਦੇ ਵਿੱਚ ਕਿਹਨੂੰ ਥਾਂ ਦੇਣੀ ਆ, ਅਤੇ ਕਿਹਨੂੰ ਤੁਸੀਂ ਜਿਹਨੂੰ ਲੱਗਦਾ ਕਿ ਮੈਨੂੰ ਮੇਰੇ 'ਤੇ ਫੀਤੀ ਲੱਗ ਸਕਦੀ ਹੈ ਉਹਨੂੰ ਤੁਸੀਂ ਇਗਨੋਰ ਕਰਦੇ ਹੋ, ਉਹਨਾਂ ਨੂੰ ਕਿਵੇਂ ਪਲੋਸਣਾ, ਉਹਨੂੰ ਕਿਵੇਂ ਖੁਸ਼ ਕਰਕੇ ਰੱਖਣਾ। ਅਤੇ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਮਾਰਕ ਕਾਰਨੀ ਨੇ, ਕਿਉਂਕਿ 27 ਤਰੀਕ ਨੂੰ ਹਾਊਸ ਆਫ ਕਾਮਨਸ ਦੇ ਸੈਸ਼ਨ ਦੀ ਸ਼ੁਰੂਆਤ ਹੋਣੀ ਆ, 28 ਤਰੀਕ ਨੂੰ ਕਿੰਗ ਚਾਰਲਸ ਆਉਂਦੇ ਪਏ ਨੇ, ਉਹਨਾਂ ਨੇ ਸਪੀਚ ਫਰੋਮ ਦਾ ਥਰੋਨ ਪੜ੍ਹਨੀ ਆ। ਪਰ ਉਸ ਤੋਂ ਬਾਅਦ ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚ ਇਹਨਾਂ ਦੀ ਓਵਰਆਲ ਪਰਫੋਰਮੈਂਸ ਹੋਏਗੀ ਉਹ ਕਿਹੋ ਜਿਹੀ ਰਹੇ, 26-27 ਆ, 27-28। ਸੋ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਮਾਰਕ ਕਾਰਨੀ ਦੀ ਕਾਰਗੁਜ਼ਾਰੀ ਆ ਉਹ ਕਿਹੋ ਜਿਹੀ ਰਹਿੰਦੀ ਆ, ਖਾਸ ਤੌਰ 'ਤੇ ਕੁਐਸਚਨ ਪੀਰੀਅਡ ਦੇ ਵਿੱਚ, ਜਿਹਦੇ ਵਿੱਚ ਹਜੇ ਲੀਡਰ ਆਫ ਦੀ ਓਫੀਸ਼ੀਅਲ ਓਪੋਜੀਸ਼ਨ ਵਜੋਂ ਐਂਡਰੂ ਸ਼ੀਰ ਦਾ ਸਾਹਮਣਾ ਕਰਨਾ ਪੈਣਾ, ਉਹ ਤੋਂ ਬਾਅਦ ਫਿਰ ਅਲਟੀਮੇਟਲੀ ਪੀਅਰ ਪੋਲੀਐਵ ਬਾਏ ਇਲੈਕਸ਼ਨ ਜਿੱਤ ਕੇ ਜਦੋਂ ਆ ਜਾਂਦੇ ਨੇ ਉਹਨਾਂ ਦਾ ਸਾਹਮਣਾ ਹੋਏਗਾ। ਸੋ ਉਹ ਵੀ ਦੇਖਣ ਵਾਲੀਆਂ ਚੀਜ਼ਾਂ ਹੋਣਗੀਆਂ। ਪਰ ਇਸ ਸਭ ਦੇ ਵਿੱਚ ਵਿਦ ਇਨ ਦਾ ਟੀਮ ਜਿਹੜੇ ਕੁਝ ਅਜਿਹੇ ਐਮਪੀ ਬਣ ਕੇ ਆਏ ਜਿਨ੍ਹਾਂ ਨੇ ਕਿ ਔਖੀਆਂ ਸੀਟਾਂ ਵੀ ਕੱਢੀਆਂ ਜਿੱਤੇ, ਉਹਨਾਂ ਨੂੰ ਜੇ ਅਹੁਦੇ ਨਹੀਂ ਮਿਲੇ ਤਾਂ ਉਹ ਕਿੰਨੇ ਖੁਸ਼ ਆ, ਕਿੰਨੇ ਕੁ ਸੰਤੁਸ਼ਟ ਆ, ਕਿੰਨੇ ਕੁ ਇਸ ਵੇਲੇ ਮਹਿਸੂਸੇ ਮਹਿਸੂਸ ਕਰ ਰਹੇ ਹੋਣਗੇ, ਇਹ ਉਹੀ ਜਾਣਦੇ ਨੇ।
ਯਾ ਸੋ ਵਿਜੇ ਜੀ, ਅਸੀਂ ਦੋ ਚੀਜ਼ਾਂ ਜਿਹੜੀਆਂ ਆਲਰੇਡੀ ਮੈਂਸ਼ਨ ਕਰ ਚੁੱਕੇ ਹਾਂ ਉਹਦੇ ਬਾਰੇ ਮੈਸੇਜਸ ਆਏ ਨੇ, ਕਹਿੰਦੇ ਐਲਬਰਟਾ ਤੋਂ ਕੋਈ ਹੈ। ਸੋ ਐਡਮਿੰਟਨ ਸੈਂਟਰ ਤੋਂ ਜਿਵੇਂ ਮੈਂ ਦੱਸਿਆ ਵੀ ਐਲਨੋਰ ਓਲਜ਼ਿਊਸਕੀ ਜਿਹੜੇ ਮਿਨਿਸਟਰ ਆਫ ਐਮਰਜੈਂਸੀ ਮੈਨੇਜਮੈਂਟ ਐਂਡ ਕਮਿਊਨਿਟੀ ਰੈਜ਼ੀਲੀਅੰਸ ਹੋਣਗੇ, ਪਲੱਸ ਮਿਨਿਸਟਰ ਰਿਸਪੋਂਸੀਬਲ ਫਾਰ ਪ੍ਰੇਰੀਜ਼ ਇਕਨੋਮਿਕ ਡਿਵੈਲਪਮੈਂਟ ਹੋਣਗੇ। ਇੱਕ ਮੈਸੇਜ ਆਇਆ ਕਿ ਇਮੀਗ੍ਰੇਸ਼ਨ ਦਾ ਕੌਣ ਹੈ, ਉਹ ਵੀ ਅਸੀਂ ਹੁਣੇ ਦੱਸ ਕੇ ਹਟੇ ਹਾਂ ਕਿ ਜੀ ਉਹ ਲੈਣਾ ਡੀਐਬ ਹੋਣਗੇ ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਹੋਣਗੇ। ਤੇ ਇੱਕ ਮੈਸੇਜ ਹੋਰ ਆਇਆ ਵਿਜੇ ਜੀ ਤੁਹਾਡੇ ਵਾਸਤੇ ਆ, ਕਹਿੰਦੇ ਰੂਬੀ ਟਾਲਾ ਦਾ ਕੀ ਬਣਿਆ?
ਅੱਛਾ, ਮੇਰੇ ਵਾਸਤੇ ਕਿਉਂ ਮੈਸੇਜ ਹੈ?
ਤੁਹਾਨੂੰ ਪਤਾ, ਮੈਨੂੰ ਤਾਂ ਪਤਾ ਨਹੀਂ,
ਮੈਨੂੰ ਆਪ ਨਹੀਂ ਪਤਾ।
ਨਹੀਂ ਪਤਾ,
ਉਹ ਆਪਣੇ ਹੋਟਲ ਵਗੈਰਾ ਚਲਾ ਰਹੇ ਨੇ ਜਿਹੜਾ ਉਹਨਾਂ ਦਾ ਕਾਇਰੋਪ੍ਰੈਕਟਿਕ ਪ੍ਰੈਕਟਿਸ ਆਈ ਗਿਆ, ਸੋ ਚਲਾ ਰਹੇ ਹੋਣ।
ਉਹ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਈ ਸੀ, ਬਾਅਦ 'ਚ ਉਹਨਾਂ ਨੂੰ ਉਹਦੇ ਵਿੱਚੋਂ ਵੀ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ, ਸ਼ੀ ਇਜ਼ ਨੋਟ ਐਨ MP।
ਜੀ,
ਸੋ ਉਹ ਆਪਣਾ ਪ੍ਰਾਈਵੇਟ ਬਿਜ਼ਨਸ ਰਨ ਕਰਦੇ ਨੇ। ਰੂਬੀ ਟਾਲਾ ਵਾਜ਼ ਨੋਟ ਇਨ ਦਾ ਫ੍ਰੇ।
ਯਾ ਯਾ, ਉਹਨਾਂ ਨੇ ਇਲੈਕਸ਼ਨ ਨਹੀਂ ਸੀ ਲੜਿਆ, ਉਹ ਸਿਰਫ ਤੇ ਸਿਰਫ ਲੀਡਰਸ਼ਿਪ ਰੇਸ ਵੇਲੇ ਹੀ ਲੜਨ ਵਾਸਤੇ ਆਏ ਸਨ।
ਇੱਕ ਮੈਸੇਜ ਆਇਆ, ਕਹਿੰਦੇ ਨੇ ਕਿ ਕਹਿੰਦੇ ਸੁਖ ਧਾਲੀਵਾਲ ਨੂੰ ਕਹਿੰਦੇ ਬਹੁਤ ਸਾਲ ਹੋ ਗਏ ਨੇ ਅਤੇ ਪਾਰਟੀ ਦੇ ਵਿੱਚ ਜਿੱਤ ਹਾਸਲ ਕਰਦੇ ਨੂੰ, ਅਤੇ ਕਹਿੰਦੇ ਸਰੀ ਏਰੀਆ ਦੇ ਵਿੱਚੋਂ ਕਹਿੰਦੇ ਵੀ ਬਣਨਾ ਚਾਹੀਦਾ ਸੀ MP, ਸੋਰੀ ਮਿਨਿਸਟਰ।
ਉਹਨਾਂ ਨੇ ਵਾਸੂ ਜੀ ਜਦੋਂ ਆਏ ਸੀਗੇ ਪ੍ਰੋਗਰਾਮ ਦੇ ਵਿੱਚ ਗੱਲ ਉਦੋਂ ਕੀਤੀ ਸੀ, ਐਂਡ ਹੀ ਸੈਡ ਕਿ ਮਿਨਿਸਟਰੀ ਦੇ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਆ।
ਯਾ, ਪਰ ਮੈਸੇਜ ਆਇਆ ਕਹਿੰਦੇ ਸਰੀ ਦੇ ਵਿੱਚੋਂ ਕਹਿੰਦੇ ਕੋਈ ਬਣਿਆ ਕਿ ਨਹੀਂ, ਸੁਖ ਧਾਲੀਵਾਲ ਨੂੰ ਬਹੁਤ ਸਾਲ ਹੋ ਗਏ ਨੇ ਕਹਿੰਦੇ ਜਿੱਤ ਹਾਸਲ ਕਰਦਿਆਂ ਨੂੰ। ਰਣਦੀਪ ਸਰਾਏ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਫੋਰ ਇੰਟਰਨੈਸ਼ਨਲ ਟ੍ਰੇਡ, ਇੰਟਰਨੈਸ਼ਨਲ ਡਿਵੈਲਪਮੈਂਟ,
ਇੰਟਰਨੈਸ਼ਨਲ ਡਿਵੈਲਪਮੈਂਟ
ਡਿਵੈਲਪਮੈਂਟ।
ਯਾ, ਸੋ ਇਹ ਕੁਝ ਨਵੇਂ ਪੋਰਟਫੋਲੀਓਜ਼ ਨੇ।
ਮੈਸੇਜ ਆਇਆ ਕਹਿੰਦੇ ਸਵਾਲ ਤੁਹਾਡੇ ਵਾਸਤੇ ਸੀ, ਮੈਨੂੰ ਕਹਿੰਦੇ ਰੂਬੀ ਟਾਲਾ ਵਾਲਾ ਸਵਾਲ।
ਹੋਰ ਵੀ ਕਈ ਮੈਸੇਜਿਸ ਨੇ। ਹੁਣ ਅਨੀਤਾ ਆਨੰਦ ਨੂੰ ਦੇਖੋ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਆ। ਅਨੀਤਾ ਆਨੰਦ ਮਿਨਿਸਟਰ ਆਫ ਫੋਰਨ ਅਫੇਅਰਸ ਨੇ, ਸੋ ਇਸ ਵੇਲੇ ਕੈਨੇਡਾ ਜਾਂ ਪਿਛਲੀ ਵਾਰ ਦੀ ਸਰਕਾਰਾਂ ਨੂੰ ਲੈ ਕੇ ਜਾਂ ਟਰੂਡੋ ਦੀ ਗਵਰਨਮੈਂਟ ਦੌਰਾਨ ਕੈਨੇਡਾ ਦੀ ਫੋਰਨ ਪੋਲਿਸੀ, ਵੱਖੋ ਵੱਖਰੇ ਮੁਲਕਾਂ ਦੇ ਨਾਲ ਕੈਨੇਡਾ ਦੇ ਸੰਬੰਧ ਕਿਹੋ ਜਿਹੇ ਰਹੇ, ਉਹਦੇ ਉੱਪਰ ਬੜੇ ਸਵਾਲੀਆ ਨਿਸ਼ਾਨ ਉੱਠੇ ਸੀ। ਸੋ ਜਿਹੜੀ ਇਹ ਜ਼ਿੰਮੇਵਾਰੀ ਅਨੀਤਾ ਆਨੰਦ ਨੂੰ ਸੌਂਪੀ ਗਈ ਹੈ, ਇਟਸ ਨੋਟ ਇਹ ਸੌਖਾ ਪੋਰਟਫੋਲੀਓ ਨਹੀਂ ਹੈਗਾ। ਮੈਲਨੀ ਜੋਲੀ ਬਿਫੋਰ ਦਿਸ ਕੈਬਨਿਟ ਰੀਸ਼ਫਲ ਉਹ ਇਸ ਅਹੁਦੇ ਦੇ ਵਿੱਚ ਸਨ। ਜਦੋਂ ਮੈਲਨੀ ਜੋਲੀ ਨੂੰ ਅਹੁਦਾ ਸੌਂਪਿਆ ਗਿਆ ਸੀ ਉਦੋਂ ਲੱਗਦਾ ਸੀ ਵੀ ਕਿਤੇ ਉਹ ਵੀ ਇਸ ਅਹੁਦੇ ਦੇ ਵਿੱਚ ਕੀ ਵਧੀਆ ਕਾਰਗੁਜ਼ਾਰੀ ਨਿਭਾ ਸਕਣਗੇ ਕਿ ਨਹੀਂ, ਪਰ ਜਿਸ ਤਰ੍ਹਾਂ ਵਾਸੂ ਜੀ ਓਵਰ ਅ ਪੀਰੀਅਡ ਆਫ ਟਾਈਮ ਸ਼ੀ ਗਰੂ ਇਨ ਟੂ ਦਾ ਜੋਬ, ਅਤੇ ਜਿਸ ਤਰ੍ਹਾਂ ਦੇ ਕ੍ਰਾਈਸਿਸ ਇੰਟਰਨੈਸ਼ਨਲ ਪੱਧਰ 'ਤੇ ਆਏ ਉਹਦੇ ਬਾਰੇ ਉਹਨਾਂ ਨੂੰ ਜਿਵੇਂ ਐਡਰੈਸ ਕਰਨ ਦੀ ਗੱਲ ਸੀ, ਮੈਲਨੀ ਜੋਲੀ ਡਿਡ ਫੇਅਰਲੀ ਵੈਲ, ਪਰ ਉਹਨਾਂ ਨੂੰ ਹੁਣੇ ਦੇ ਇਸ ਅਹੁਦੇ ਦੇ ਵਿੱਚੋਂ ਸ਼ਫਲ ਆਊਟ ਕੀਤਾ ਗਿਆ।
ਅਸੀਂ ਦੇਖੋ ਮੈਲਨੀ ਜੋਲੀ ਦੀ ਜਿਹੜੀ ਪਰਸੈਪਸ਼ਨ ਆ ਹੁਣ, ਕਿਉਂਕਿ ਉਹ ਫੋਰਨ ਅਫੇਅਰਸ ਮਿਨਿਸਟਰ ਨਹੀਂ ਰਹੇ, ਉਹ ਇੰਡਸਟਰੀ ਮਿਨਿਸਟਰ ਬਣਾ ਦਿੱਤੇ ਗਏ ਨੇ, ਆਈ ਥਿੰਕ ਵੀ ਕੈਨ ਟਾਕ ਅਬਾਊਟ ਇਟ। ਬੈਰੋਮੀਟਰ ਕੀ ਹੈ ਇਹ ਨਾਪਣ ਦਾ ਕਿ ਜੀ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਚੰਗੀ ਰਹੀ ਜਾਂ ਮਾੜੀ ਰਹੀ? ਉਹਨਾਂ ਦੇ ਬਾਰੇ ਜੋ ਪਰਸੈਪਸ਼ਨ ਬਿਲਡ ਕੀਤੀ ਗਈ, ਸ਼ੀ ਵਾਜ਼ ਆਲਵੇਜ਼ ਇਨ ਦਾ ਗੁੱਡ ਬੁੱਕਸ ਆਫ ਜਸਟਿਨ ਟਰੂਡੋ।
ਯੈਸ,
ਜਸਟਿਨ ਟਰੂਡੋ ਹਮੇਸ਼ਾ ਉਹਨਾਂ ਤੋਂ ਖੁਸ਼ ਰਹੇ, ਉਹਨਾਂ ਦੀ ਤਾਰੀਫ ਕਰਦੇ ਰਹੇ, ਉਹਨਾਂ ਨੂੰ ਹਮੇਸ਼ਾ ਉਹਨਾਂ ਨੇ ਆਪਣੇ ਫੋਰਨ ਅਫੇਅਰਸ ਪੋਰਟਫੋਲੀਓ ਦੇ ਵਿੱਚ ਬਰਕਰਾਰ ਰੱਖਿਆ, ਉਹਨਾਂ ਨੂੰ ਕਦੇ ਸ਼ਫਲ ਆਊਟ ਨਹੀਂ ਕੀਤਾ। ਇਸ ਤੋਂ ਇਲਾਵਾ ਮੈਲਨੀ ਜੋਲੀ ਦਾ ਹਾਸਲ ਕੀ ਹੈ?
ਪਰ ਕੋਈ ਮੇਜਰ ਗੈਪਸ ਨਹੀਂ ਹੋਏ।
ਹਾਂ, ਕੋਈ ਸੋ ਫਿਰ ਇਹ ਤਾਂ ਬਹੁਤ ਲੋ ਬਾਰ ਅਸੀਂ ਸੈਟ ਕਰ ਰਹੇ ਹਾਂ ਕਿ ਜਾਂ ਤਾਂ ਵੀ ਉਹਨਾਂ ਨੇ ਫੋਰਨ ਅਫੇਅਰਸ ਮਿਨਿਸਟਰ ਸੀਗੇ ਉਹ ਗਏ ਤੇ ਟਰੂਡੋ ਸੋਰੀ ਡੋਨਲਡ ਟਰੰਪ ਨੂੰ ਸਾਰੀ ਗੱਲ ਸਮਝਾ ਕੇ ਆ ਗਏ, ਤੇ ਡੋਨਲਡ ਟਰੰਪ ਕਹਿੰਦੇ ਵੀ ਕਿਉਂਕਿ ਮੈਲਨੀ ਜੋਲੀ ਆਏ ਸੀ ਤੇ ਵੀ ਮੈਂ ਤਾਂ ਜੀ ਹੁਣ ਕੈਨੇਡਾ ਦਾ ਉਪਾਸ਼ਕ ਹਾਂ, ਜਿੱਦਾਂ ਜਿੱਦਾਂ ਕੈਨੇਡਾ ਵਾਲੇ ਕਹਿਣਗੇ ਆਪਾਂ ਉੱਦਾਂ ਹੀ ਕਰਾਂਗੇ, ਜਾਂ ਇਹ ਪੁਤਿਨ ਨੂੰ ਮਿਲ ਕੇ ਆਏ ਹੋਣ ਵੀ ਉੱਥੇ ਜਾ ਕੇ ਰਸ਼ੀਆ ਦੇ ਨਾਲ ਕੋਈ ਕੀਤਾ ਹੋਵੇ ਕੁਛ, ਜਾਂ ਸ਼ੀ ਜਿਨਪਿੰਗ ਨਾਲ ਇਹਨਾਂ ਨੇ ਕੋਈ ਸਾਡੇ ਰਿਲੇਸ਼ਨਸ਼ਿਪ ਚਾਈਨਾ ਨਾਲ ਬਹੁਤ ਵਧੀਆ ਬਣਾਤੀ ਹੋਵੇ, ਜਾਂ ਇੰਡੀਆ ਦੇ ਨਾਲ ਜਾਂ ਪਾਕਿਸਤਾਨ ਨਾਲ, ਕਿਸੇ ਵੀ ਮੁਲਕ ਨਾਲ। ਹਾਸਲ ਕੀ ਹੈ? ਸੋ ਕੋਈ ਗਾਫ ਨਹੀਂ ਹੋਇਆ, ਕੋਈ ਉਹਨਾਂ ਨੇ ਕੋਈ ਫੌਪਾ ਨਹੀਂ ਕੀਤਾ, ਕੋਈ ਬਹੁਤ ਵੱਡੀ ਮਿਸਟੇਕ ਨਹੀਂ ਕੀਤੀ। ਦੈਟਸ ਸੈਟਿੰਗ ਦਾ ਬਾਰ ਵੈਰੀ ਲੋ। ਸ਼ੀ ਵਾਜ਼ ਆਲਵੇਜ਼ ਇਨ ਦਾ ਗੁੱਡ ਬੁੱਕਸ ਆਫ ਜਸਟਿਨ ਟਰੂਡੋ। ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਅਸੀਂ ਕਹਿ ਲਓ ਕਿ ਤਾਲਮੇਲ ਵਧੀਆ ਸੀ, ਕੈਬਨਿਟ ਦੇ ਵਿੱਚ ਉਹਨਾਂ ਦੀ ਬਣੀ ਬਣਾਈ ਸੀ, ਵਧੀਆ ਠੀਕ ਠਾਕ ਬੋਲ ਲੈਂਦੇ ਸੀ, ਆਪਣੀ ਰਾਈਡਿੰਗ ਦੇ ਵਿੱਚੋਂ ਉਹ ਰਾਈਡਿੰਗ ਐਸੋਸੀਏਸ਼ਨ ਦੇ ਵਿੱਚ ਉਹਨਾਂ ਦੀ ਪੈਠ ਸੀਗੀ। ਇਸ ਤੋਂ ਇਲਾਵਾ ਬਤੌਰ ਫੋਰਨ ਅਫੇਅਰਸ ਮਿਨਿਸਟਰ ਹਾਸਲ ਕੀ ਸੀ? ਦੇਖੋ ਅੱਜ ਤੱਕ ਅਸੀਂ ਕਦੇ ਕੋਈ ਟਿੱਪਣੀ ਨਹੀਂ ਕੀਤੀ, ਬਿਕਾਜ਼ ਸ਼ੀ ਵਾਜ਼ ਰੈਪ੍ਰੈਜ਼ੈਂਟਿੰਗ ਕੈਨੇਡਾ ਔਨ ਫੋਰਨ
ਸਟੇਟ।
ਸੋ ਹੁਣ ਉਹ ਇੰਡਸਟਰੀ ਮਿਨਿਸਟਰ ਨੇ, ਚਲੋ ਉਹਨਾਂ ਦਾ ਸਵਾਗਤ ਹੈ, ਸ਼ੀ ਇਜ਼ ਅ ਗੁੱਡ ਮਿਨਿਸਟਰ, ਪਰ ਇਹ ਕਹਿਣਾ ਵੀ ਉਹ ਬਹੁਤ ਵਧੀਆ ਮਿਨਿਸਟਰ ਸੀਗੇ ਫੋਰਨ ਅਫੇਅਰਸ, ਅਸੀਂ ਸਮੇਂ ਸਮੇਂ ਕਹਿੰਦੇ ਰਹੇ ਕਿਉਂਕਿ ਜਸਟਿਨ ਟਰੂਡੋ ਇੱਦਾਂ ਕਹਿੰਦੇ ਸੀ।
ਜੀ ਜੀ ਜੀ।
ਇਸ ਤੋਂ ਇਲਾਵਾ ਹਾਸਲ ਕੀ ਹੈ? ਆਈ ਕੈਨੋਟ ਥਿੰਕ ਆਫ ਐਨੀਥਿੰਗ।
ਅੱਛਾ, ਪਰ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਇਹ ਮਿਨਿਸਟਰੀ ਸੌਂਪੀ ਗਈ ਸੀ, ਇਟ ਵਾਜ਼ ਨਾਟ ਐਨ ਈਜ਼ੀ ਮਿਨਿਸਟਰੀ ਟੂ ਹੈਂਡਲ ਐਨੀ
ਨਾਟ ਐਟ ਆਲ। ਯੈਸ,
ਤੇ ਜਿਸ ਤਰ੍ਹਾਂ ਦੇ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸਮੱਸਿਆਵਾਂ ਵੀ ਇਹੋ ਜਿਹੀਆਂ ਉਤਪੰਨ ਹੋਈਆਂ ਜਿਹਦੇ ਵਿੱਚ ਕੈਨੇਡਾ ਸਿਰਫ ਸਟੇਟਮੈਂਟ ਦੇਣ ਤੋਂ ਇਲਾਵਾ ਹੋਰ ਕੁਝ ਕਰ ਵੀ ਨਹੀਂ ਸੀ ਸਕਦਾ। ਹਾਂ, ਕੁਝ ਇਹੋ ਜਿਹੀ
ਫੰਡਿੰਗ ਦੇਣੀ, ਫੰਡਿੰਗ ਦੇਣੀ, ਵੀਜ਼ੇ ਖੋਲ ਦੇਣੇ,
ਅਸੀਂ ਨਿੰਦਾ ਕਰਦੇ ਹਾਂ,
ਅਸੀਂ ਨਿੰਦਾ ਕਰ ਦਿੱਤੀ ਹੈ ਅਸੀਂ। ਸੋ ਉਸ ਤੋਂ ਇਲਾਵਾ ਕੋਈ ਰਿਲੇਸ਼ਨਸ਼ਿਪ ਕੋਈ ਨਵੀਂ ਬਿਲਡ ਹੋਈ ਹੋਵੇ? ਇਸੇ
ਤਰ੍ਹਾਂ ਦੀ ਸਥਿਤੀ ਵਾਸੂ ਜੀ ਜਿਹੜੀ ਪਿਛਲੀ ਸਰਕਾਰ ਦੇ ਵਿੱਚ ਦੇ ਵਾਜ਼ ਵਨ ਪਰਸਨ ਸ਼ੀ ਵਾਜ਼ ਮਤਲਬ ਹੀ ਯੂਜ਼ ਦ ਵਰਡ ਸ਼ੀ ਵਾਜ਼ ਟੈਰੀਬਲ ਦੈਟ ਵਾਜ਼ ਡੋਨਲਡ ਟਰੰਪ
ਟੈਰੀਬਲ ਪਰਸਨ
ਸ਼ੀ ਵਾਜ਼ ਅ ਟੈਰੀਬਲ ਪਰਸਨ ਉਹਨਾਂ ਨੂੰ ਵੀ ਅਜੇ ਹਾਲ ਦੀ ਘੜੀ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਆ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਕੱਲ੍ਹ ਕੁਝ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਤਾਂ ਇਹ ਆ ਰਹੀ ਸੀ ਕਿ ਕ੍ਰਿਸਟੀਆ ਫ੍ਰੀਲੈਂਡ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਜਾਣੀ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਨੂੰ ਹੁਣ ਜਿਹੜੀ ਟਰਾਂਸਪੋਰਟੇਸ਼ਨ ਮਿਨਿਸਟਰੀ ਦਿੱਤੀ ਗਈ ਆ ਇਹਦੇ ਉੱਪਰ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਟੀਕਾ ਟਿੱਪਣੀ ਆ ਉਹ ਟਰੰਪ ਵਾਲੇ ਪਾਸਿਓਂ ਹੋ ਸਕਦੀ ਹੈ ਸਪੈਸ਼ਲੀ ਏਵੀਏਸ਼ਨ ਸੈਕਟਰ ਨੂੰ ਲੈ ਕੇ।
ਸੋ ਟਰਾਂਸਪੋਰਟ ਤੇ ਇੰਟਰਨਲ ਟ੍ਰੇਡ
ਜੀ
ਇਹ ਪੋਰਟਫੋਲੀਓ ਕਿਹਾ ਜਾਂਦਾ ਵੀ ਮਾਰਕ ਕਾਰਨੀ ਨੇ ਬਹੁਤ ਸੋਚ ਸਮਝ ਕੇ ਇਨਾਮ ਦਿੱਤਾ ਵੀ ਇਹ ਇੱਕ ਬਹੁਤ ਵਧੀਆ ਫੈਸਲਾ ਇਹਨਾਂ ਦਾ ਕਿਉਂਕਿ ਕ੍ਰਿਸਟੀਆ ਫਿਨਲੈਂਡ ਦੀ ਡੋਮੈਸਟਿਕ ਪੱਧਰ ਤੇ ਬਣੀ ਬਣਾਈ ਬਹੁਤ ਆ
ਓਨਟੈਰੀਓ ਨਾਲ ਬਹੁਤ ਬਣੀ
ਓਨਟੈਰੀਓ ਦੇ ਨਾਲ ਡਗਫੋਰਡ ਦੇ ਨਾਲ ਇਹਨਾਂ ਦੀ ਬਣੀ ਬਣਾਈ ਆ ਇਕੱਠੇ ਕਾਫੀ ਪੀਂਦੇ ਆ ਫੋਟੋਆਂ ਵਗੈਰਾ ਇੰਸਟਾਗ੍ਰਾਮ ਤੇ ਪਾਉਂਦੇ ਆ। ਸੋ ਇਹ ਕਿਹਾ ਜਾਂਦਾ ਕਿ ਵੀ ਆਪਸ ਦੇ ਵਿੱਚ ਕਿਉਂਕਿ ਬਣੀ ਬਣਾਈ ਵਾਲਾ ਬੰਦਾ ਚਾਹੀਦਾ ਜਿਹਨੇ ਡੋਮੈਸਟਿਕ ਪੱਧਰ ਤੇ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਜੇ ਤੋੜਨੇ ਨੇ ਤੇ ਫਿਰ ਉਹਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਚਾਹੀਦਾ ਜਿਹਦੀ ਬਣੀ ਬਣਾਈ ਹੋਵੇ ਤੇ ਕ੍ਰਿਸਟੀਆ ਫਿਨਲੈਂਡ ਕਹਿੰਦੇ ਨੇ ਕਿਉਂਕਿ ਉਹ ਸੀਜ਼ਨਡ ਪੋਲੀਟੀਸ਼ੀਅਨ ਨੇ ਤੇ ਪਹਿਲਾਂ ਵੱਖੋ ਵੱਖਰੀਆਂ ਮਿਨਿਸਟਰੀਆਂ ਸੰਭਾਲ ਚੁੱਕੇ ਨੇ ਫਾਈਨੈਂਸ ਮਿਨਿਸਟਰ ਰਹੇ ਨੇ ਸੋ ਇਸ ਕਰਕੇ ਕਿਹਾ ਜਾ ਰਿਹਾ ਕਿ ਉਹ ਵਧੀਆ ਤਰੀਕੇ ਨਾਲ ਇਸ ਕੰਮ ਇਸ ਫਾਈਲ ਨੂੰ ਹੈਂਡਲ ਕਰ ਸਕਣਗੇ
ਪਰ
ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦੇਣਾ ਇੱਕ ਇਲੈਕਟੋਰਲੀ ਇੱਕ ਰਿਸਕ ਹੋ ਸਕਦਾ ਸੀ ਮਾਰਕ ਕਾਰਨੀ ਵਾਸਤੇ ਕਿਉਂਕਿ ਵੋਟਾਂ ਵੀ ਤਾਂ ਜਿੱਤਣੀਆਂ ਹੁੰਦੀਆਂ ਨਾ ਫਿਰ ਇਲਾਕੇ ਦੇ ਵਿੱਚੋਂ ਇਲਾਕੇ 'ਚ ਉਹਨਾਂ ਦੀ ਬਣੀ ਬਣਾਈ ਬਹੁਤ
ਸੋ ਗੱਲ ਫਿਰ ਇਹਨਾਂ ਦੀ ਕਾਰਗੁਜ਼ਾਰੀ ਤੇ ਵੀ ਉਹੀ ਆਉਂਦੀ ਹੈ ਵੀ ਹਾਸਲ ਕੀ ਸੀ ਕ੍ਰਿਸਟੀਆ ਫ੍ਰੀਲੈਂਡ ਦਾ ਹਾਸਲ ਕੀ ਸਭ ਤੋਂ ਵੱਡਾ ਇਹੀ ਆ ਕਿ ਉਹਨਾਂ ਦੇ ਦਿੱਤੇ ਅਸਤੀਫੇ ਤੋਂ ਬਾਅਦ ਜਸਟਿਨ ਟਰੂਡੋ ਵਾਸਤੇ ਪਾਰਟੀ ਦਾ ਲੀਡਰ ਬਣੇ ਰਹਿਣਾ ਹੋਰ ਔਖਾ ਹੋ ਗਿਆ ਸੀ ਕਿਉਂਕਿ ਜੇ ਇਹਨਾਂ ਨੂੰ ਵੀ ਦੇਖੋ ਫਾਈਨੈਂਸ ਮਿਨਿਸਟਰੀ ਕਿਉਂ ਦਿੱਤੀ ਗਈ ਸੀ ਫਾਈਨੈਂਸ ਮਿਨਿਸਟਰ ਪਹਿਲਾਂ ਸੀਗੇ ਬਿਲਮੌਰ ਨੂੰ ਨਾ ਮਾਗਾਰ ਨੂੰ ਨਹੀਂ ਨਹੀਂ ਯਾਰ ਬਿਲਮੌਰ ਨੂੰ ਮਾਗਾਰ ਨੂੰ ਵਾਸ ਦੀ ਐਸਟ੍ਰੋਨੌਟ ਬਿਲ ਮੌਰਨੋ ਵਾਸ ਦਾ
ਟਰਾਂਸਪੋਰਟ ਮਿਨਿਸਟਰ ਸੀ
ਯੈਸ ਤੇ ਜਦੋਂ ਬਿਲ ਮੌਰਨੋ ਦੇ ਨਾਲ ਮਨਮੁਟਾਵ ਹੋਇਆ ਜਦੋਂ ਉਹਨਾਂ ਨੇ ਕਿਹਾ ਵੀ ਜਿਸ ਹਿਸਾਬ ਦੇ ਖਰਚੇ ਤੁਸੀਂ ਕਰਨੇ ਚਾਹੁੰਦੇ ਹੋ ਅਸੀਂ ਨਹੀਂ ਕਰਨੇ ਫਿਰ ਕ੍ਰਿਸਟੀਆ ਫ੍ਰੀਲੈਂਡ ਨੂੰ ਬਤੌਰ ਫਾਈਨੈਂਸ ਮਿਨਿਸਟਰ ਲਿਆਂਦਾ ਗਿਆ ਸੀ ਜਦੋਂ ਇਹ ਗੱਲ ਉਦੋਂ ਵੀ ਬੜੀ ਚੱਲੀ ਸੀ ਕਿ ਇੱਕ ਅਜਿਹੇ ਫਾਈਨੈਂਸ ਮਿਨਿਸਟਰ ਟਰੂਡੋ ਨੇ ਲਗਾਏ ਨੇ ਜਿਹੜੇ ਉਹਨਾਂ ਦੀ ਗੱਲ ਮੰਨਣ ਵਾਲੇ ਕਹਿਣੇਕਾਰ ਨੇ ਪਰ ਜਦੋਂ ਫਿਰ ਇਹ ਲੱਗਿਆ ਗਾ ਕ੍ਰਿਸਟੀਆ ਫ੍ਰੀਲੈਂਡ ਨੂੰ ਕਿ ਉਹਨਾਂ ਨੂੰ ਹੀ ਹੁਣ ਉਹਨਾਂ ਦਾ ਕਰੀਅਰ ਕਿਤੇ ਸੈਬੋਟਾਈਜ਼ ਨਾ ਹੋ ਜਾਵੇ ਉਹਨਾਂ ਨੂੰ ਸਾਈਡਲਾਈਨ ਟਰੂਡੋ ਕਰ ਰਹੇ ਨੇ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਜਿਹੋ ਜਿਹੇ ਬਜਟ ਕ੍ਰਿਸਟੀਆ ਫ੍ਰੀਲੈਂਡ ਨੇ ਲਿਆਂਦੇ ਉਹ ਜਿੰਨੇ ਵੱਡੇ ਵੱਡੇ ਡੈਫੀਸਿਟ ਨੇ ਉਹ ਡੈਫੀਸਿਟ ਦੇ ਵਿੱਚ ਜਿੰਨੇ ਪ੍ਰੋਜੈਕਸ਼ਨਸ ਹੋਈਆਂ ਉਹ ਤੋਂ ਹੋਰ ਵੱਧਦੇ ਉਹਨਾਂ ਦੇ ਵਿੱਚ ਵਾਧਾ ਹੁੰਦਾ ਰਿਹਾ ਸੋ ਬਤੌਰ ਮਿਨਿਸਟਰ ਉਹਨਾਂ ਦੀ ਵੀ ਕੋਈ ਬਤੌਰ ਫਾਈਨੈਂਸ ਮਿਨਿਸਟਰ ਕੋਈ ਬਹੁਤੀ ਵੱਡੀ ਉਪਲਬਧੀ ਨਹੀਂ ਸੀ ਉਹਨਾਂ ਦੀ ਜੇ ਹੁਣ ਤੱਕ ਦੀ ਕੋਈ ਉਪਲਬਧੀ ਮੰਨੀ ਜਾਂਦੀ ਆ ਜਿਹੜੀ ਕਿ ਉਹ ਆਪ ਵੀ ਗਿਣਾਉਂਦੇ ਰਹੇ ਉਹ ਸੀ ਕਿ ਜਦੋਂ ਫਰੀ ਟ੍ਰੇਡ ਅਗਰੀਮੈਂਟ ਅਮਰੀਕਾ ਦੇ ਨਾਲ ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਵੇਲੇ ਜਿਹੜਾ ਨੈਗੋਸ਼ੀਏਟ ਹੋਇਆ ਸੀ ਵੀ ਉਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਵਧੀਆ ਕੰਮ ਕੀਤਾ ਸੀ ਕਿਉਂਕਿ ਅੱਛਾ ਕ੍ਰਿਸਟੀਆ ਫ੍ਰੀਲੈਂਡ ਨੇ ਕੰਮ ਠੀਕ ਕੀਤਾ ਆਈ ਥਿੰਕ ਉਸ ਗੱਲ ਦੀ ਹਾਮੀ ਇਸ ਪਾਸਿਓਂ ਵੀ ਆਉਂਦੀ ਆ ਕਿ ਟਰੰਪ ਉਹਨਾਂ ਤੋਂ ਨਾਰਾਜ਼ ਨੇ ਕਿਉਂਕਿ ਜਿਹੜੀ ਡੀਲ ਉਹਨਾਂ ਨੇ ਕੀਤੀ ਟਰੰਪ ਉਹਨਾਂ ਨੂੰ ਪਸੰਦ ਨਹੀਂ ਕਰਦੇ ਸੋ ਆਈ ਥਿੰਕ ਉਸ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਦਾ ਬਤੌਰ ਮਿਨਿਸਟਰ ਕੋਈ ਬਹੁਤਾ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਕੋਈ ਬਹੁਤੀ ਸ਼ਲਾਘਾਯੋਗ ਨਹੀਂ ਰਹੀ
ਬਿਲਕੁਲ ਨਹੀਂ ਰਹੀ ਉਹਨਾਂ ਤੋਂ ਕ੍ਰਿਟੀਸਾਈਜ਼ ਕਰਦੇ ਰਹੇ ਸਾਰੇ ਤੇ ਇਸੇ ਕਰਕੇ ਉਹਨਾਂ ਨੂੰ ਡਿਮੋਟ ਕੀਤਾ ਗਿਆ
ਜੀ ਜੀ
ਸੋ ਉਹਨਾਂ ਨੂੰ ਫਾਈਨੈਂਸ ਮਿਨਿਸਟਰੀ ਤੋਂ ਹਟਾ ਕੇ ਮਿਨਿਸਟਰ ਆਫ ਟਰਾਂਸਪੋਰਟ ਬਣਾਇਆ ਗਿਆ ਸੋ ਇਹਨਾਂ ਦੀ ਡਿਮੋਸ਼ਨ ਇਸੇ ਕਰਕੇ ਤਾਂ ਹੋਈ ਹੈ ਸੋ ਇਹ ਪਰ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦੇਣਾ ਇਲੈਕਟੋਰਲੀ ਇੱਕ ਰਿਸਕ
ਹੁੰਦਾ ਪੋਲੀਟੀਕਲ ਰਿਸਕ ਹੋ ਸਕਦਾ
ਤੇ ਜਿਹੜੀ ਆਹ ਗੱਲ ਕੀਤੀ ਜਾ ਰਹੀ ਹੈ ਸੋ ਤੁਸੀਂ ਵਿਜੇ ਜੀ ਯਾਦ ਕਰੋ ਵੀ ਜਦੋਂ ਟ੍ਰਾਂਜੀਸ਼ਨਲ ਕੈਬਨਿਟ ਅਨਾਊਂਸ ਕੀਤੀ ਸੀ ਮਾਰਕ ਕਾਰਨੀ ਨੇ ਜਦੋਂ ਇਹਨਾਂ ਨੂੰ ਮਿਨਿਸਟਰ ਆਫ ਟਰਾਂਸਪੋਰਟ ਤੇ ਮਿਨਿਸਟਰ ਰਿਸਪੋਂਸਿਬਲ ਫਾਰ ਇੰਟਰਨਲ ਟ੍ਰੇਡ ਬਣਾਇਆ ਸੀ ਉਦੋਂ ਨਾਲ ਦੇ ਨਾਲ ਇਹਨਾਂ ਨੇ ਉਸ ਫਾਈਲ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਸੀ ਤੇ ਇਹਨਾਂ ਦੀ ਮਿਨਿਸਟਰਸ਼ਿਪ ਦੇ ਵਿੱਚ ਹੀ ਜਿਹੜੀ ਇੱਕ ਅਨਾਊਂਸਮੈਂਟ ਕੀਤੀ ਗਈ ਸੀ ਕਿ ਜੀ ਅਸੀਂ ਉਹ ਬੋਲਡੀ ਕਿਹੜੀ ਸੀ ਉਹ ਫਾਸਟ ਟ੍ਰੇਨ ਬਣਾਉਣੀ ਆ ਮੌਂਟਰੀਅਲ ਨੂੰ ਕਨੈਕਟ ਕਰਨਾ ਟੋਰਾਂਟੋ ਦੇ ਨਾਲ ਸੋ ਉਸ ਦੌਰਾਨ ਹੀ ਇਹਨਾਂ ਨੇ ਡਗਫੋਰਡ ਦੇ ਨਾਲ ਕੁਝ ਮੀਟਿੰਗਸ ਕੀਤੀਆਂ ਵੱਖੋ ਵੱਖਰੇ ਸੂਬਿਆਂ ਨੇ ਨੋਵਾ ਸਟਾਰਟਿੰਗ ਵਿਦ ਨੋਵਾ ਸਕੋਸ਼ੀਆ ਉਹਨਾਂ ਨੇ ਕਿਹਾ ਵੀ ਅਸੀਂ ਲੈਜਿਸਲੇਸ਼ਨ ਲੈ ਕੇ ਆ ਰਹੇ ਹਾਂ ਅਸੀਂ ਇੰਟਰਨਲ ਜਿਹੜੇ ਟ੍ਰੇਡ ਬੈਰੀਅਰ
ਹਟਾ ਰਹੇ
ਹਾਲਾਂਕਿ ਉਸ ਲੈਜਿਸਲੇਸ਼ਨ ਨੂੰ ਲੈ ਕੇ ਵੀ ਹੁਣ ਕਿੰਤੂ ਪਰੰਤੂ ਹੋ ਰਿਹਾ ਪਰ ਉਸ ਫਾਈਲ ਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਗਿਆ ਸੀ ਸੋ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਕ੍ਰਿਸਟੀਆ ਫਿਨਲੈਂਡ ਵਿਲ ਰਿਟੇਨ ਹਰ ਪੋਰਟਫੋਲੀਓ ਜਿਹੜਾ ਇਹ ਟਰਾਂਸਪੋਰਟ ਤੇ ਇੰਟਰਨਲ ਟ੍ਰੇਡ ਵਾਲਾ ਹੈ ਤੇ ਬਤੌਰ ਫਾਈਨੈਂਸ ਮਿਨਿਸਟਰ ਯੈਸ ਉਹਨਾਂ ਦੀ ਬਹੁਤ ਸਾਰੀ ਆਲੋਚਨਾ ਹੁੰਦੀ ਰਹੀ ਐਂਡ ਫੋਰ
ਵੈਲਿਡ ਰੀਜ਼ਨਸ ਟੂ ਬਿਲਕੁਲ
ਵਿਜੇ ਜੀ ਇੱਕ ਮੈਸੇਜ ਆਇਆ ਸਾਡੇ ਕੋਲ ਦਿਸ ਇਜ਼ ਫਰੋਮ ਬੋਬ ਪੁਰੇਵਾਲ ਜੀ ਤੇ ਉਹ ਕਹਿ ਰਹੇ ਨੇ ਕਹਿੰਦੇ ਕਿ ਵੋਟਾਂ ਵਾਲੇ ਜਿਹੜੇ ਫੱਟੇ ਨੇ ਕਹਿੰਦੇ ਉਹ ਰੋਡਾਂ ਤੇ ਡਿੱਗੇ ਪਏ ਨੇ ਉਹਨਾਂ ਨੇ ਰੋਡਸ ਲਿਖਿਆ ਫੱਟੇ ਕਹਿੰਦੇ ਰੋਡਸ ਤੇ ਡਿੱਗੇ ਪਏ ਨੇ ਉਹਨਾਂ ਦੀ ਵੀ ਗੱਲ ਕਰਿਓ ਸੋ ਜੇ ਫਿਰ ਆਪਾਂ ਟਰਾਂਸਪੋਰਟ ਮਿਨਿਸਟਰ ਨੂੰ ਭੇਜੀਏ ਫੱਟੇ ਚੱਕਣ ਵਾਸਤੇ
ਪਰ ਆਈ ਥਿੰਕ ਇਹ ਸਾਰੇ ਕੈਂਡੀਡੇਟਸ ਨੂੰ ਬੇਨਤੀ ਆ ਜੇ ਕਿਸੇ ਕਿਸੇ ਦੇ ਵੀ ਇਸ ਤਰ੍ਹਾਂ ਦੇ ਜਿਹੜੇ ਇਲੈਕਸ਼ਨ ਕੈਂਪੇਨ ਸਾਈਨਸ ਨੇ ਉਹ ਕਿਸੇ ਵੀ ਇਸ ਤਰ੍ਹਾਂ ਦੀ ਪਬਲਿਕ ਪ੍ਰੋਪਰਟੀ 'ਤੇ ਲੱਗੇ ਨੇ ਪਲੀਜ਼ ਉਹਨਾਂ ਨੂੰ ਜ਼ਰੂਰ ਹਟਵਾ ਲਿਓ ਯਾਰ ਮੈਂ ਘੜੀ ਦੇਖ ਰਿਹਾ, ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ,
ਥੈਂਕ ਯੂ ਵਿਜੇ ਜੀ, ਘੜੀ ਦੇਖ ਕੇ ਧੰਨਵਾਦ ਕਰਦੇ ਹੋ ਤੁਸੀਂ,
ਤੁਹਾਡਾ ਕੋਸਕੋ ਜਾਣ ਦਾ ਟਾਈਮ ਹੋਣਾ,
ਇਹ ਤਾਂ ਗੱਲ ਹੀ ਬਣ ਗਈ ਨਾ।
ਨਹੀਂ ਕੱਲ੍ਹ ਮੈਂ ਵੀ ਸਾਵਰ ਡੋ ਬ੍ਰੈਡ ਲੈ ਕੇ ਆਇਆ ਉੱਥੋਂ,
ਅੱਛਾ ਜੀ,
ਖਾਧੀ ਨਹੀਂ,
ਪਰ ਮੈਂ ਕੋਸਕੋ ਤੋਂ ਨਹੀਂ ਲੈ ਕੇ ਆਉਂਦਾ ਸਾਵਰ,
ਲੈ ਯਾਰ ਤੁਸੀਂ ਸਾਵਰ ਡੋ ਬ੍ਰੈਡ ਤੇ ਕੋਸਕੋ ਦਾ ਨਾਂ ਇਕੱਠੇ ਲਈ ਜਾਂਦੇ, ਇਹ
ਤਾਂ ਗੱਲ ਹੈ ਨਾ। ਮੈਂ ਇਹ ਵੀ ਤਾਂ ਕਲੀਅਰ ਕੀਤਾ ਸੀ ਵੀ ਕੋਸਕੋ ਕਈ ਕਈ ਸਟੋਰਸ ਤੇ ਜਾਣਾ ਪੈਂਦਾ ਗਰੋਸਰੀ ਕਰਨ ਵਾਸਤੇ, ਇਹ ਆਪਣੇ ਆਪ ਦੇ ਵਿੱਚ ਵੀ,
ਆਈ ਰਿਮੈਂਬਰ ਯੂ ਸੈਡ ਵੀ ਬ੍ਰੈਡ ਲੈਣ, ਹਾਂ,
ਸੋ ਬ੍ਰੈਡ ਲੈਣ ਵਾਸਤੇ ਕਿਤੇ ਹੋਰ ਜਾਣਾ ਪੈਂਦਾ, ਕੋਸਕੋ ਕਿਸੇ ਹੋਰ ਕੰਮ ਲਈ ਜਾਣਾ ਪੈਂਦਾ, ਸੋ ਬਹੁਤ ਸਾਰੇ ਕੰਮ ਹੈ ਜ਼ਮਾਨੇ ਮੇਂ।
ਕੀ ਬਾਤ ਹੈ, ਬਸ ਚਲੋ ਠੀਕ ਹੈ ਫਿਰ, ਬਹੁਤ ਬਹੁਤ ਧੰਨਵਾਦ ਤੁਹਾਨੂੰ, ਸ਼ਾਮੀ ਸੁਣਦੇ,
ਤੁਹਾਨੂੰ ਕਿਵੇਂ ਲੱਗੀ ਸਾਵਰ ਡੋ ਬ੍ਰੈਡ?
ਮੈਂ ਖਾਧੀ ਨਹੀਂ ਹਲੇ, ਮੈਨੂੰ ਦੱਸਿਆ ਤਾਂ,
ਅੱਛਾ ਖਾਧੀ ਨਹੀਂ,
ਨਾ ਨਾ
ਖਾ ਲਿਓ, ਫ੍ਰੀਜ਼ ਕਰ ਦਿੰਦੇ ਤੁਸੀਂ ਬ੍ਰੈਡ ਕੇ?
ਨਹੀਂ ਫ੍ਰੀਜ਼ ਨਹੀਂ ਕਰਦੇ,
ਅੱਛਾ ਫਿਰ ਖਾ ਲਿਓ, ਫਿਰ ਉਦੋਂ
ਰੈਫਰੀਜਰੇਟਰ
ਕੋਸਕੋ ਦੇ ਤਾਂ ਹੁੰਦੇ ਵੀ ਜੰਬੋ ਪੈਕ ਕਰ,
ਰੈਫਰੀਜਰੇਟ ਕਰ ਦੇਈਦੀ ਆ, ਫ੍ਰੀਜ਼ ਨਹੀਂ ਕਰੀਦੀ।
ਅੱਛਾ ਫ੍ਰਿਜ ਵਿੱਚ ਰੱਖ ਦਿੰਦੇ
ਹੋ, ਹਾਂ,
ਤੇ ਫਿਰ ਕਿੰਨੀ ਦੇਰ ਚੱਲ ਜਾਂਦੀ ਹੈ ਫਿਰ?
ਦੇਖੋ
ਇਹ ਤਾਂ ਬਹੁਤ ਵੱਡੀ ਸਾਇੰਸ ਹੈ, ਤੇ ਤੁਸੀਂ, ਮੈਂ ਕਹਿੰਦਾ ਇਹ ਟਾਕ ਸ਼ੋਅ ਹੋਣੇ ਚਾਹੀਦੇ, ਤੁਹਾਡਾ 4 ਘੰਟੇ ਦਾ ਸ਼ੋਅ ਹੈ, ਤੁਹਾਨੂੰ ਪੂਰਾ 4 ਘੰਟੇ ਦਾ ਸ਼ੋਅ ਡੈਡੀਕੇਟ ਕਰਨਾ ਹੈ।
ਆਈ ਥਿੰਕ ਵੀ ਫਿਨਿਸ਼ ਇਟ ਇਨ ਅਬਾਊਟ 10 ਡੇਜ਼।
10 ਡੇਜ਼, ਸੋ ਜਿਹੜੀ ਐਕਸਪਾਇਰੀ ਡੇਟ ਆ ਉਸ ਤੋਂ ਵੀ ਉੱਪਰ ਤੁਸੀਂ ਉਹਨੂੰ ਰੱਖ ਲੈ ਫ੍ਰਿਜ ਵਿੱਚ ਰੱਖ ਕੇ ਕਰ,
ਬੈਸਟ ਬਿਫੋਰ ਡੇਟ,
ਬਟ ਫ੍ਰੀਜ਼ ਨਹੀਂ ਕਰਦੇ,
ਫ੍ਰੀਜ਼ ਨਹੀਂ ਕਰਦੇ।
ਸੋ ਸਾਡੇ ਜਿਹੜੇ ਲਿਸਨਰਸ ਨੇ ਉਹ ਦੱਸਣ ਕਿ ਵਿਜੇ ਜੀ ਦੀ ਇਸ ਸਟ੍ਰੈਟਜੀ ਦੇ ਨਾਲ ਉਹ ਸਹਿਮਤ ਨੇ ਕਿ ਨਹੀਂ। ਬਹੁਤ ਸਾਰੇ ਮੈਸੇਜ ਆਉਣਗੇ ਕਿ ਫ੍ਰੀਜ਼ ਕਰਨਾ ਚਾਹੀਦਾ ਕਿ ਫ੍ਰਿਜ ਵਿੱਚ ਰੱਖਣਾ ਚਾਹੀਦਾ, ਚੱਕਰ ਦੇ ਵਿੱਚ ਵਿਜੇ ਜੀ ਮੇਰੇ ਚੱਕਰ ਲੱਗਦੇ ਰਹਿੰਦੇ ਆ, ਕਿਉਂਕਿ ਉਹ ਇੱਕ ਫਿਰ ਬ੍ਰੈਡ ਦੀ ਐਕਸਪਾਇਰੀ ਹੁੰਦੀ 3 ਦਿਨਾਂ ਦੀ,
ਰਾਈਟ, ਤੁਸੀਂ ਐਂ ਕਰੋ ਨਾ, ਤੁਹਾਡੇ ਲਈ ਬ੍ਰੈਡ ਲਿਆ ਕੇ ਮੈਂ ਫ੍ਰਿਜ ਚ ਰੱਖ ਦਿਆ ਕਰੂੰਗਾ, ਤੁਸੀਂ ਮੈਨੂੰ ਆਪਾਂ ਤਾਂ ਸਵੇਰੇ ਮਿਲ ਲਈ ਹੁੰਦਾ,
ਸਵੇਰੇ ਲੈ ਜਾ
ਮੈਂ ਲੈ, ਤੁਸੀਂ ਕੋ ਤਾਂ
ਤਰੀਕ ਲਿਖੀ ਹੋਣੀ ਨਾ ਉਹਦੇ ਉੱਤੇ,
ਉਹ ਚੇਂਜ ਐਕਸਪਾਇਰੀ। ਅੱਛਾ, ਚਲੋ ਕੋਈ ਨਹੀਂ, ਠੀਕ ਆ ਬਸ
ਵਿਜੇ ਜੀ, ਬਹੁਤ ਸਾਰੇ ਕੰਮ ਹੈ ਜ਼ਮਾਨੇ ਮੇਂ, ਥੈਂਕ ਯੂ ਵਿਜੇ ਜੀ,
ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਤੁਹਾਨੂੰ ਸ਼ਾਮ ਨੂੰ ਸੁਣ ਲਿਆ ਤੁਸੀਂ। ਹਾਂਜੀ ਹਾਂਜੀ ਹਾਂਜੀ,
ਬਹੁਤ ਸਾਰੇ ਮੈਸੇਜ ਆ ਰਹੇ ਨੇ, ਕਹਿੰਦੇ ਕੋਪਸ ਤੋਂ ਕਹਿੰਦੇ ਬ੍ਰੈਡ ਲੈ ਜਾਇਆ ਕਰੋ, ਸੁਜੈਸ਼ਨਸ ਆ ਰਹੀਆਂ ਬਹੁਤ ਸਾਰੀਆਂ। ਹੁਣੇ ਇੱਕ ਮੈਸੇਜ ਆਇਆ, ਸਾਡੇ ਜਾਣਕਾਰੀ ਨੇ, ਸਾਡੇ ਲਿਸਨਰਸ ਵੀ ਉਹਨਾਂ ਨੂੰ ਜਾਣਦੇ ਨੇ ਜਿਹਨਾਂ ਦਾ ਮੈਸੇਜ ਆਇਆ, ਕਹਿੰਦੇ ਸਾਵਰ ਡੋ ਫਰੋਮ ਕੋਬਸ ਇਜ਼ ਦ ਬੈਸਟ।
ਅੱਛਾ, ਚਲੋ ਹੁਣ
ਰੈਕਮੈਂਡੇਸ਼ਨ ਆਈ,
ਹੁਣ ਤੇਰੀ ਕੱਲ ਲਿਆਂਦੀ ਹੋ, ਪਹਿਲਾਂ ਤਾਂ ਉਹਨੂੰ ਖਤਮ ਕਰੀਏ, ਉਸ ਤੋਂ ਬਾਅਦ ਫਿਰ
ਕੋਸਕੋ ਦਾ ਬਸ ਇੱਕੋ ਹੀ ਆ ਜਬ, ਮੈਂ ਕਦੇ ਟਰਾਈ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਜੰਬੋ ਪੈਕ ਹੁੰਦੇ ਆ ਉਹ 3-3 ਵਾਲੇ, ਤੇ ਫਿਰ ਸਾਡੇ ਫ੍ਰਿਜ ਰੱਖਣ ਨਹੀਂ ਦਿੰਦੇ, 3 ਤਾਂ ਫਿਰ ਐਕਸਪਾਇਰ ਹੋ ਜਾਣੀਆਂ।
ਅਸੀਂ ਵੈਸੇ ਨਾ ਬ੍ਰੈਡ ਘਰ ਬਣਾ ਲਈ ਦੀ ਸੀ, ਮੈਂ ਦੱਸਿਆ ਸੀ।
ਅੱਛਾ,
ਹਾਂ, ਉਹ ਘੜਾ ਜਿਹਾ ਫਿਰ
ਵਿਜੇ ਜੀ ਆਪਾਂ ਉਧਰ ਜਾਣਾ ਨਹੀਂ, ਮੈਂ ਉਸ ਦਿਨ ਵੀ ਰੋਕਿਆ ਸੀ,
ਬਹੁਤ ਵਧੀਆ ਬਣਦੀ
ਹੈ ਬ੍ਰੈਡ ਮੇਕਰ ਵਾਲਾ ਕੰਮ, ਨਹੀਂ
ਬਹੁਤ ਸਵਾਦ ਬ੍ਰੈਡ ਬਣਦੀ
ਹੈ ਉਹ ਵਿਜੇ ਜੀ, ਇੱਕ ਤਾਂ ਇੱਕ ਹੋਰ ਗਮ ਪੈਦਾ ਕਰਨ ਵਾਲੀ ਗੱਲ ਆ ਉਹ, ਮੈਂ ਪਹਿਲਾਂ ਕਿਹਾ ਬਹੁਤ ਸਾਰੇ ਗਮ ਹੈ ਜ਼ਮਾਨੇ ਮੇਂ, ਇੱਕ ਹੋਰ ਤੁਸੀਂ ਨਵਾਂ ਜਾ ਪਾ ਲਓ,
ਉਹਦੇ ਕਈ ਕਈ ਕਿਸਮ ਦੇ ਆਟੇ ਜੇ ਲੈਣੇ ਪੈਂਦੇ ਆ, ਸਪੈਸੀਫਿਕ ਜਿਹੜਾ ਜਿਹੜੀ ਰੈਸਿਪੀ ਨਾਲ ਸਾਡੇ ਘਰ ਉਹ ਬ੍ਰੈਡ ਬਣਦੀ ਹੈ ਨਾ, ਦੇਰ ਇਜ਼ ਅ ਸਪੈਸੀਫਿਕ ਬੈਗ ਜਿਹੜਾ ਇੱਕ ਪਰਟੀਕੁਲਰ ਸਟੋਰ ਤੋਂ ਹੀ ਮਿਲਦਾ, ਉੱਥੇ ਬਾਕੀ ਸਾਰਾ ਸਮਾਨ ਉੱਧਰੋਂ ਖਰੀਦੋ, ਫਿਰ ਉਹ
ਉੱਥੇ ਵੀ ਜਾਓ,
ਉੱਥੇ ਵੀ ਜਾਓ,
ਫਿਰ ਬ੍ਰੈਡ ਵੀ,
ਬ੍ਰੈਡ ਬੜੀ ਵਧੀਆ ਬਣਦੀ ਆ,
ਨਹੀਂ ਬਣਦੀ ਵਿਜੇ ਜੀ, ਆਪਾਂ ਗੱਲ ਹੀ ਨਹੀਂ ਕਰਨੀ,
ਨੋ ਪੇਨ ਨੋ ਗੇਨ,
ਨਹੀਂ ਨਹੀਂ ਨਹੀਂ,
ਜਾਂ ਫਿਰ ਕਈਆਂ ਦਾ ਮੋਟੋ ਹੁੰਦਾ ਨੋ ਪੇਨ ਨੋ ਪੇਨ,
ਕਾਹਨੂੰ
ਬਸ ਵੀ ਤੁਹਾਡਾ ਸਮਾਂ ਦੇਣ ਲਈ,
ਥੈਂਕ ਯੂ ਵੈਰੀ ਮਚ ਵਿਜੇ ਜੀ,
ਟੇਕ ਕੇਅਰ, ਹੈਵ ਅ ਗੁੱਡ ਡੇ,
ਯੂ ਟੂ।